ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਗਦੀਪ ਸੇਖੋਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਲਹਿਰਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ। ਲਓ ਜੀ, ਅੱਜ ਤਰੀਕ ਹੈ 17 ਅਗਸਤ 2020 ਤੇ ਦਿਨ ਹੈ ਸੋਮਵਾਰ, ਨਾਨਕ ਸ਼ਾਹੀ ਹੈ 2 ਭਾਦੋਂ। ਸੋ ਮੈਲਬਰਨ ਦੇ ਵਿੱਚ ਬਹੁਤ ਹੀ ਖੂਬਸੂਰਤ ਸਵੇਰ, ਬਹੁਤ ਹੀ ਜ਼ਿਆਦਾ ਹੀ ਅੱਜ ਠੰਡ ਨਹੀਂ ਹੈਗੀ ਪਰ ਭੱਦਰਵਾਈ ਛਾਈ ਹੋਈ ਹੈ ਤੇ ਬੜਾ ਖੂਬਸੂਰਤ ਦਿਨ। ਠੰਡ ਦੇ ਨਾਲ ਨਾਲ ਵੀਕਐਂਡ ਤੋਂ ਮਗਰੋਂ ਸੋਮਵਾਰ ਹੈ, ਪਰ ਕੋਵਿਡ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਆ, ਕਈਆਂ ਨੂੰ ਘਰੋਂ ਨਹੀਂ ਨਿਕਲਣਾ ਪੈ ਰਿਹਾ ਤੇ ਕਈ ਜਿਹੜੇ ਹੈਗੇ ਜ਼ਰੂਰੀ ਕੰਮ ਧੰਦਿਆਂ ਜਿਵੇਂ ਤੇ ਕੰਮ ਤੇ ਜਾ ਰਹੇ ਆ। ਸੋ ਆਓ ਥੋੜੀ ਪਹਿਲਾਂ ਆਪਾਂ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਰਨ ਸੁਬਾਹ ਦੇ 8:03 ਦਾ ਸਮਾਂ ਹੋਇਆ, ਸਿਡਨੀ ਦੇ ਵਿੱਚ ਵੀ ਇਸ ਵਕਤ ਸੁਬਾਹ ਦੇ 8:03 ਦਾ ਸਮਾਂ, ਐਡਲੇਡ ਦੇ ਵਿੱਚ ਇਸ ਵਕਤ 7:33, ਬ੍ਰਿਸਬਨ ਦੇ ਵਿੱਚ 8:03 ਦਾ ਸਮਾਂ, ਪਰਥ ਦੇ ਵਿੱਚ ਇਸ ਵਕਤ 6:03 ਦਾ ਸਮਾਂ, ਡਾਰਵਿਨ 7:33। ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਅੰਮ੍ਰਿਤ ਵੇਲਾ 3:34 ਦਾ ਸਮਾਂ ਹੋਇਆ। ਇਹ ਸੀ ਸਮੇਂ ਦਾ ਵੇਰਵਾ ਤੇ ਆਓ ਥੋੜੀ ਆਪਾਂ ਹੁਣ ਇਹਦੇ ਨਾਲ ਮੌਸਮ ਤੇ ਵੀ ਵੈਦਰ ਤੇ ਵੀ ਝਾਤੀ ਮਾਰ ਲਈਏ। ਮੈਲਬਰਨ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ। ਬੱਦਲਵਾਈ ਪੂਰਨ ਤੌਰ ਤੇ ਛਾਈ ਹੋਈ ਹੈ। ਸਿਡਨੀ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ। ਦਿਨ ਪੂਰੀ ਤਰ੍ਹਾਂ ਕਲੀਅਰ ਹੈ, ਪੂਰਨ ਤੌਰ ਤੇ ਸੂਰਜ ਚਮਕ ਰਿਹਾ। ਐਂਡ ਦੇ ਵਿੱਚ ਇਸ ਵਕਤ 11 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ ਤੇ ਇਸਦੇ ਨਾਲ ਨਾਲ ਹਲਕੀ ਬੱਦਲਵਾਈ ਛਾਈ ਹੋਈ ਹੈ। ਬ੍ਰਿਸਬਨ ਦੇ ਵਿੱਚ ਇਸ ਵਕਤ 15 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਹੋਣ ਦੀ ਸੰਭਾਵਨਾ। ਮੌਸਮ ਪੂਰਾ ਕਲੀਅਰ ਹੈ। ਪਰਥ ਦੇ ਵਿਚ ਇਸ ਵਕਤ 13 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇਹਦੇ ਨਾਲ ਬੱਦਲਵਾਈ ਛਾਈ ਹੋਈ ਹੈ। ਡਾਰਵਨ ਦੇ ਵਿਚ ਇਸ ਵਕਤ 24 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ ਇਸ ਦੇ ਨਾਲ ਨਾਲ ਹਲਕੀ ਬੱਦਲਵਾਈ ਵੀ ਛਾਈ ਹੋਈ ਹੈ। ਆਓ ਚੱਲੀਏ ਸ੍ਰੀ ਰਾਮਦਾਸ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ 29 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ ਅਤੇ ਅਸਮਾਨ ਪੂਰਾ ਕਲੀਅਰ ਹੈ। ਸੋ ਇਹ ਸੀ ਜੀ ਆਪਣਾ ਸਮੇਂ ਦੇ ਨਾਲ ਨਾਲ ਥੋੜੀ ਮੌਸਮ ਤੇ ਵੀ ਝਾਤੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸੋਮਵਾਰ ਦੀ ਜਿਵੇਂ ਪਹਿਲਾਂ ਦੀ ਤਰ੍ਹਾਂ ਬੜੀ ਚਹਿਲ ਪਹਿਲ ਸੜਕਾਂ ਤੇ ਹੁੰਦੀ ਸੀ। ਸੋ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ ਕਿ ਥੋੜਾ ਹੁਣ ਪਹਿਲਾਂ ਸਰਕਾਰ ਵੱਲੋਂ ਕੋਵਿਡ ਦੇ ਕਰਕੇ ਕੋਰੋਨਾ ਦੇ ਕਰਕੇ ਕਾਫੀ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਜਿਹਦੇ ਵਿਚ ਇਹਨਾਂ ਨੇ 5 ਕਿਲੋਮੀਟਰ ਤੋਂ ਵੱਧ ਆਪਣੇ ਘਰ ਤੋਂ ਕੋਈ ਵੀ ਜਰੂਰੀ ਕੋਈ ਤੁਹਾਨੂੰ ਕੰਮ ਧੰਦਾ ਜਿਵੇਂ ਜਿਵੇਂ ਆਪਾਂ ਕੋਈ ਗ੍ਰੋਸਰੀ ਲੈਣੀ ਹੈ ਜਾਂ ਕੋਈ ਹੋਰ ਸੋ ਇਕੱਲੇ ਜਾ ਸਕਦੇ ਆ ਤੇ 5 ਕਿਲੋਮੀਟਰ ਤੋਂ ਵੱਧ ਨਹੀਂ ਜਾ ਸਕਦੇ। ਸੋ ਇਹਨਾਂ ਨੇ ਕਾਫੀ ਹੈਵੀ ਫਾਈਨ ਵੀ ਰੱਖੇ ਹੋਏ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਡੀ ਸੁਰੱਖਿਆ ਦੀ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਜਾ ਰਹੀਆਂ। ਸੋ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਸਾਰੇ ਰਲ ਮਿਲ ਕੇ ਗੌਰਮੈਂਟ ਦਾ ਸਰਕਾਰ ਦਾ ਸਹਿਯੋਗ ਦੇਈਏ ਤਾਂ ਜੋ ਇਹ ਜਿਹੜਾ ਹੈਗਾ ਇਸ ਤੋਂ ਛੇਤੀ ਆਪਣਾ ਛੁਟਕਾਰਾ ਪਾਇਆ ਜਾ ਸਕੇ। ਸੋ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸੋ ਕਈ ਮੇਰੇ ਜਿਹੜੇ ਭਰਾ ਸੀਗੇ ਉਹਨਾਂ ਨੂੰ ਪਿਛਲੇ ਦਿਨਾਂ ਦੇ ਦੌਰਾਨ ਤਕੜੇ ਹੈਵੀ ਫਾਈਨ ਵੀ ਲੱਗੇ ਆ। ਜਦੋਂ ਕਹਿੰਦੇ ਵੀ ਕਮਾਈ ਨਾ ਹੋਵੇ ਜਾਂ ਘੱਟ ਹੋਵੇ ਤੇ ਉਦੋਂ ਫਾਈਨ ਭਰਨੇ ਵੀ ਔਖੇ ਲੱਗਦੇ ਆ, ਪਰ ਇੰਨਾ ਜ਼ਿਆਦਾ ਘਰੇ ਰਹਿਣਾ ਵੀ ਔਖਾ ਲੱਗਦਾ ਹੈ। ਪਰ ਕੋਈ ਗੱਲ ਨੀ, ਕਈ ਵਾਰੀ ਸਾਨੂੰ ਸਮੇਂ ਦੇ ਨਾਲ ਨਾਲ ਹਾਲਾਤਾਂ ਦੇ ਨਾਲ ਨਾਲ ਚੱਲਣਾ ਪੈਂਦਾ। ਸੋ ਕੋਈ ਗੱਲ ਨੀ, ਆਪਾਂ ਰਲ ਮਿਲ ਕੇ ਇਹ ਜਿਹੜਾ ਔਖਾ ਸਮਾਂ ਹੈਗਾ ਨੂੰ ਕੱਢੀਏ। ਸੋ ਸਰਕਾਰ ਵੱਲੋਂ ਜੋ ਵੀ ਜਾਰੀ ਕੀਤੀਆਂ ਹਦਾਇਤਾਂ ਹੈਗੀਆਂ ਉਹਦਾ ਆਪਾਂ ਪਾਲਣ ਕਰੀਏ ਤੇ ਸਮੇਂ ਨੂੰ ਹੋਰ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਪਾਂ ਇੰਜੋਏ ਕਰੀਏ, ਯੂਟੀਲਾਈਜ਼ ਕਰੀਏ। ਸੋ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ। ਗੀਤ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ। ਸੋ ਆਓ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਸ੍ਰੀ ਦਸ਼ਮੇਸ਼ ਪਿਤਾ ਜੀ ਨੂੰ ਬਾਜਾਂ ਵਾਲੇ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡੀ ਕੌਮ ਤੋਂ ਸਾਰਾ ਆਪਣਾ ਸਰਬੰਸ ਵਾਰ ਦਿੱਤਾ। ਇੱਕ ਨਿਆਰਾ ਖਾਲਸਾ ਨਿਆਰੀ ਕੌਮ ਜਿਹੜੀ ਪੈਦਾ ਕੀਤੀ ਖੰਡੇ ਬਾਟੇ ਦੀ ਪਾਹੁਲ ਦੇ ਨਾਲ। ਆਓ ਆਪਾਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦੇ ਹਾਂ, ਹਾਜ਼ਰੀ ਲਾਉਂਦੇ ਹਾਂ, ਗੁਰਵੀਰ ਸਿੱਧੂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਬਾਜਾਂ ਵਾਲਾ ਗਿਆ ਦੱਸ ਕੇ ਗੁਰਵੀਰ
ਗੱਲਾਂ ਭੁੱਲ ਜੋ ਡਰਾਉਣ ਵਾਲੀਆਂ ਚੰਦੇ ਕੇਸਰੀ ਚਕਾਉਣ ਵਾਲੀਆਂ ਗੱਲਾਂ ਭੁੱਲ ਜੋ ਡਰਾਉਣ ਵਾਲੀਆਂ ਚੰਦੇ ਕੇਸਰੀ ਚਕਾਉਣ ਵਾਲੀਆਂ ਸਾਡੀ ਕੌਮ ਨੂੰ ਸਤਾਉਣ ਵਾਲੇ ਦੀ ਸਾਡੀ ਕੌਮ ਨੂੰ ਕਦੇ ਪਿੱਛੇ ਕਿਤੇ ਵਾਲੇ ਨਹੀਂ
ਇਹ ਸੀ ਗੁਰਦੀਪ ਸਿੱਧੂ ਦੀ ਆਵਾਜ਼ ਦੇ ਵਿੱਚ ਵਾਕਈ ਸਾਨੂੰ ਦਸ਼ਮੇਸ਼ ਕੀਤਾ ਸਾਡੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ। ਇਹੋ ਜਿਹੀ ਲਾਸਾਨੀ ਸ਼ਹਾਦਤ, ਇਹੋ ਜਿਹੀ ਕੁਰਬਾਨੀ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ। ਇਹ ਐਸਾ ਨਿਆਰਾ ਪੰਥ, ਐਸੀ ਨਿਆਰੀ ਕੌਮ ਖਾਲਸਾ ਦਸ਼ਮੇਸ਼ ਪਿਤਾ ਨੇ ਪੈਦਾ ਕੀਤਾ। ਆਪੇ ਪੁਰ ਚੇਲਾ ਦਾ ਕੰਸੈਪਟ, ਇਹਦਾ ਵੱਡਾ ਕੰਸੈਪਟ, ਕਿੱਡੀ ਵੱਡੀ ਸੋਚ, ਤੇ ਉਸ ਕੌਮ ਨੂੰ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਨੂੰ ਲੜਾਉਣਾ। ਤੁਸੀਂ ਦੇਖੋ ਕਿ ਸਵਾ ਲੱਖ ਦੇ ਨਾਲ ਲੜਨ ਦੀ ਕਪੈਸਿਟੀ ਰੱਖਣੀ, ਅਸੀਂ ਦੋ ਜਾਣਿਆਂ ਦੇ ਨਾਲ ਤਿੰਨ ਜਾਣਿਆਂ ਦੇ ਨਾਲ ਵੀ ਉਲਝਣਾ ਹੋਵੇ ਤਾਂ ਸਾਨੂੰ ਡਰ ਲੱਗਦਾ। ਕੋਠਿਆਂ ਦੀ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜ਼ਖਮੀ ਹਾਲਤਾਂ ਦੇ ਵਿੱਚ ਰਹਿ ਕੇ ਆਪਦੇ ਟੱਬਰ ਟੀਰ ਛੱਡ ਕੇ ਸ਼ਹੀਦ ਕਰਾ ਕੇ ਪੱਤੇ ਖਾ ਕੇ ਫਿਰ ਲੜਾਈਆਂ ਲੜਨੀਆਂ, ਤੇ ਅਬਦਾਲੀ ਵਰਗਾ ਜਿਹਨੇ ਸਾਰੀ ਦੁਨੀਆਂ ਤੇ ਸਾਰੇ ਭਾਰਤ ਤੇ ਫਤਿਹ ਕਰ ਲਈ ਸੀ, ਤੇ ਉਸ ਨੂੰ ਦਿੱਲੀ ਦੀ ਹੱਦ ਨਾ ਟੱਪਣ ਦੇਣੀ। ਸਲਾਮ ਹੈ ਗੁਰੂ ਪਾਤਸ਼ਾਹ ਦੀ ਕੌਮ ਖਾਲਸੇ ਦੀ। ਅਸੀਂ ਅੱਜ ਛੋਟੇ ਮੋਟੇ ਲੀਡਰ, ਛੋਟੀਆਂ ਮੋਟੀਆਂ ਸਰਕਾਰਾਂ, ਇਹਨਾਂ ਦੇ ਨਾਲ ਗੁੰਡੇ ਲੋਕ, ਉਹਨਾਂ ਦੇ ਨਾਲ ਵੀ ਉਲਝਣੋਂ ਡਰਦੇ ਹਾਂ। ਉੱਥੇ ਵੀ ਸਾਨੂੰ ਡਰ ਲੱਗਦਾ ਕਿ ਐਵੇਂ ਕਿਸੇ ਝਮੇਲੇ ਚ ਨਾ ਪੈ ਜਾਈਏ, ਸਾਡਾ ਨੁਕਸਾਨ ਨਾ ਹੋ ਜਾਏ। ਪਰ ਵਾਰੇ ਜਾਈਏ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਤੋਂ, ਜਿਨ੍ਹਾਂ ਨੇ ਇਹ ਕੌਮ ਪੈਦਾ ਕੀਤੀ। ਆਪਣੇ ਪੁੱਤ ਵਾਰ ਨੇ ਸ਼ਹੀਦ ਹੋਣ ਲਈ ਆਪਣੇ ਹੱਥੀ ਤਿਆਰ ਕਰਕੇ ਭੇਜਣਾ, ਕੋਈ ਦੁਨੀਆਂ ਦੇ ਵਿੱਚ ਐਸਾ ਬਾਪ ਮਿਲਦਾ ਜਿਹਨੂੰ ਪਤਾ ਹੈ ਕਿ ਉਹਦੇ ਪੁੱਤ ਨੇ ਹੁਣ ਕੁਝ ਸਮੇਂ ਮਗਰੋਂ ਸ਼ਹੀਦ ਹੋ ਜਾਣਾ, ਤੇ ਉਹ ਆਪਣੇ ਹੱਥੀ ਤਿਆਰ ਕਰਕੇ ਭੇਜੇ? ਬਾਲ ਅਵਸਥਾ ਦੇ ਵਿੱਚ ਆਪਣੇ ਪਿਓ ਨੂੰ, ਆਪਣੇ ਪਿਤਾ ਨੂੰ ਦੂਜੀ ਕੌਮ ਲਈ ਸ਼ਹੀਦ ਹੋਣ ਲਈ ਭੇਜਣਾ, ਤੇ ਸਾਰਾ ਕੁਛ ਪਰਿਵਾਰ ਸ਼ਹੀਦ ਕਰਾਉਣ ਤੋਂ ਮਗਰੋਂ, ਖਤਮ ਕਰਾਉਣ ਤੋਂ ਮਗਰੋਂ ਫਿਰ ਰਹਿ ਰਾਸ ਵੇਲੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ, ਉਹਨੂੰ ਅਰਦਾਸ ਕਰਨੀ, ਉਹੀ ਨਿਤਨੇਮ ਕਰਨਾ। ਸੋ ਬਚਿੱਤਰ ਸਿੰਘ ਵਰਗਿਆਂ ਨੂੰ ਸ਼ਰਾਬੀ ਹਾਥੀਆਂ ਦੇ ਨਾਲ ਲੜਾਉਣ ਦੀ ਸਮਰੱਥਾ ਦੇਣੀ। ਸੋ ਦਸ਼ਮੇਸ਼ ਪਿਤਾ ਦੀਆਂ ਕੀ ਗੱਲਾਂ ਕਰੀਏ, ਕੀ ਜਿੰਨਾ ਦੱਸੀਏ ਉਹਨਾਂ ਥੋੜਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਪਿਤਾ ਦਸ਼ਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ, ਅਸੀਂ ਕਿੱਡੇ ਅਮੀਰ ਇਤਿਹਾਸ ਦੇ ਵਾਰਸ ਹਾਂ। ਸਾਡੇ ਮਾਂ ਬਾਪ ਕਿੱਡੇ ਮਹਾਨ ਹੈ, ਸਾਨੂੰ ਇਸ ਤੇ ਗਰਵ ਹੋਣਾ ਚਾਹੀਦਾ। ਤੇ ਅੱਜ ਉਹਦੇ ਵਾਰਸ ਦੁਨੀਆਂ ਭਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਨਾਂ ਨੇ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ। ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕਿੰਨੇ ਕੰਟਰੀ ਗਿਣਾਈਏ, ਇੱਥੋਂ ਦੀਆਂ ਸਰਕਾਰਾਂ ਵੀ ਅੱਜ ਇਸ ਦਸ਼ਮੇਸ਼ ਪਿਤਾ ਦੀ ਪੈਦਾ ਕੀਤੀ ਹੋਈ ਕੌਮ ਅੱਗੇ ਸਿਰ ਝੁਕਾਉਂਦੀਆਂ, ਸਿਜਦਾ ਕਰਦੀਆਂ। ਸੋ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ, ਤੇ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਹਾਂਗੇ। ਇੱਕ ਨਵਾਂ ਹੁਣ ਆਪਣਾ ਗੀਤ ਆਇਆ ਮਨਮੋਹਨ ਵਾਸ ਬ੍ਰਦਰ ਦੀ ਆਵਾਜ਼ ਦੇ ਵਿੱਚ, ਜਿਹੜੀ ਕਿਰਸਾਨੀ ਦੀ ਉਹਨਾਂ ਨੇ ਦੁਰਦਸ਼ਾ ਬਿਆਨ ਕੀਤੀ ਹੈ ਕਿ ਅੱਜ ਕਿਰਸਾਨੀ ਦਾ ਕੀ ਹਾਲ ਹੋਇਆ ਵਿਆ, ਸਰਕਾਰਾਂ ਕਿਵੇਂ ਕਿਸਾਨ ਨੂੰ ਹੋਰ ਮਾਰਨ ਤੇ ਪਈਆਂ ਹੋਈਆਂ, ਹੋਰ ਖਤਮ ਕਰਨ ਤੇ ਤੁਰੀਆਂ ਹੋਈਆਂ। ਆਓ ਸੁਣਦੇ ਹਾਂ ਮਨਮੋਹਨ ਵਾਸ ਦੀ ਆਵਾਜ਼ ਦੇ ਵਿੱਚ।
ਪੱਕੇ ਮੁੱਲ ਵਾਲੀ ਸਾਡੀ ਜਮਾ ਛੁੱਟੀ ਹੋਈ ਸਾਡੀ ਜਮਾ ਟੁੱਟ ਗਈ ਉਮੀਦ ਝੋਨਾ ਕਣਕ ਨਹੀਂ ਲੈਣੇ ਕਹਿੰਦੇ ਤੋੜਤੀ ਖਰੀਦ
ਮਾਰੂ ਫੈਸਲੇ ਦੇ ਹੜਾ ਮਿਹਰਬਾਨੀ ਡੋਬਤੀ ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ ਸੜਕਾਂ ਤੇ ਰੁਲੇ ਬੜੇ ਔਖੇ ਹੋ ਪਾਲੀ ਕਿਉਂ ਫੇਰ ਵੀ ਨਾ ਤੁਲੇ
ਕੀਤੀ ਚੱਟਾਂ ਨੇ ਜੋ ਮਿਹਨਤ ਲਸਾਨੀ ਡੋਬਤੀ
ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ
ਅਸੀਂ ਮੰਗਦੇ ਨਿਆ ਸਾਨੂੰ ਅੱਗੋਂ ਭੈਣ ਧੱਕੇ ਸਬਰੇ ਹਾਂ ਪੀ ਪੀ ਕੇ ਤਾਈਓ ਮਰਦੇ ਆਇਕੇ
ਅਸੀਂ ਮੰਗਦੇ ਨਿਆ ਸਾਨੂੰ ਅੱਗੋਂ ਭੈਣ ਧੱਕੇ ਪੀ ਪੀ ਕੇ ਤਾਈਓ ਮਰਦੇ ਆਇਕੇ
ਗਿੱਲਾ ਰੋਂਦੇ ਦਿਆ ਸਾਡੀ ਕੁਰਬਾਨੀ ਡੋਬਦੀ
ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਦੀ ਉੱਤੋਂ ਚਿੱਟੇ ਨੇ ਉੱਤੋਂ ਚਿੱਟੇ ਨੇ ਪੰਜਾਬ ਦੀ ਜਵਾਨੀ ਡੋਬਦੀ
ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ। ਵਾਕੇ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਗਾਇਆ ਮਨਮੋਹਨ ਵਾਰਿਸ ਨੇ ਅੱਛੇ ਦਿਨਾਂ ਨੂੰ। ਕਹਿੰਦੇ ਗੁਰੂ ਪਾਤਸ਼ਾਹ ਨੇ ਵੀ ਕਿਹਾ ਉੱਤਮ ਖੇਤੀ ਮੱਧਮ ਵਪਾਰ ਤੇ ਨਿਖਿੱਧ ਚਾਕਰੀ। ਖੇਤੀ ਨੂੰ ਕਿੰਨਾ ਗੁਰਬਾਣੀ ਦੇ ਵਿੱਚ ਵੀ ਮਹਾਨ ਦਰਸਾਇਆ ਗਿਆ ਕਿ ਸਾਡੇ ਦੇਸ਼ ਦਾ ਅੰਨਦਾਤਾ ਜਿਹੜਾ ਸਾਰੇ ਦੇਸ਼ ਨੂੰ ਅੰਨ ਖਵਾਉਂਦਾ। ਅੱਜ ਅਸੀਂ ਸਾਰੇ ਦੇਸ਼ ਨੂੰ ਨਹੀਂ ਕਹਿ ਸਕਦੇ, ਸਾਰੀ ਦੁਨੀਆਂ ਨੂੰ। ਅੱਜ ਅਸੀਂ ਦੇਖਦੇ ਹਾਂ ਤੇ ਪੰਜਾਬ ਦਾ ਪੈਦਾ ਕੀਤਾ ਹੋਇਆ ਅੰਨ ਇਹਨਾਂ ਮੌਕਾ ਇਹਨਾਂ ਕੰਟਰੀਜ਼ ਚਾਹੇ ਅਸੀਂ ਆਸਟ੍ਰੇਲੀਆ ਬੈਠੇ ਆ, ਅਮੈਰੀਕਾ ਬੈਠੇ ਆ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਬੈਠੇ ਆ, ਜਿਹੜੀ ਵੀ ਕੰਟਰੀਜ਼ ਦੇ ਵਿੱਚ, ਤੇ ਉੱਥੋਂ ਇਹ ਅੰਨ ਪੈਦਾ ਕੀਤਾ ਹੋਇਆ ਸਾਡੇ ਕਿਸਾਨ ਦਾ ਅੰਨ ਪੈਦਾ ਕੀਤਾ ਹੋਇਆ ਹਰ ਇੱਕ ਕੰਟਰੀ ਦੇ ਵਿੱਚ ਜਾ ਰਿਹਾ। ਸੋ ਇਹ ਅੰਨਦਾਤਾ ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲਾ ਇਹਨਾਂ ਸਰਕਾਰਾਂ ਨੇ ਬਰਬਾਦ ਕਰਕੇ ਰੱਖਤਾ, ਤਬਾਹ ਕਰਕੇ ਰੱਖਤਾ। ਅਜੇ ਵੀ ਇਹਨਾਂ ਦੇ ਇੰਨਾ ਕੁਛ ਕਰਨ ਤੋਂ ਮਗਰੋਂ ਪਾਣੀਆਂ ਦੇ ਡਾਕੇ ਮਾਰ ਲਏ, ਉਜਾੜੇ ਕਰਕੇ ਇੰਨਾ ਕੁਛ ਕਰਤਾ, ਫਿਰ ਵੀ ਅਜੇ ਇਹਨਾਂ ਦੇ ਢਿੱਡ ਨਹੀਂ ਭਰੇ। ਅੱਜ ਫਿਰ ਵੀ ਪੰਜਾਬ ਦਾ ਕਿਸਾਨ ਅੱਖਾਂ ਦੇ ਵਿੱਚ ਰੱਖ ਰਿਹਾ। ਦੋਹਰੇ ਮਾਪਦੰਡ, ਦੋਹਰੇ ਕਾਨੂੰਨ, ਪਤਾ ਨਹੀਂ ਕਿਉਂ ਸਾਡੇ ਪੰਜਾਬ ਤੇ ਸਾਡੀ ਕੌਮ ਵਾਸਤੇ ਕਿਉਂ ਲਾਗੂ ਹੁੰਦੇ ਆ। ਅੱਜ ਅਸੀਂ ਕਿਸਾਨ ਨੂੰ ਦੇਖ ਰਹੇ ਹਾਂ ਕਿ ਇਹ ਅੰਨਦਾਤਾ ਇਹਨਾਂ ਸਰਕਾਰਾਂ ਨੇ ਭਿਖਾਰੀ ਬਣਾ ਕੇ ਰੱਖਤਾ। ਜਦੋਂ ਇਲੈਕਸ਼ਨਾਂ ਆਉਂਦੀਆਂ ਤਾਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਆ ਕਿ ਇੰਨੇ ਕਿਲੋ ਕਣਕ ਦਿੱਤੀ ਜਾਊ, ਆਟਾ ਦਿੱਤੀ ਜਾਊ, ਆ ਸਮੱਗਰੀ ਦਿੱਤੀ ਜਾਊ। ਉਹ ਫਿੱਟੇ ਮੂੰਹ ਤੁਹਾਡੇ ਇਹ ਜਿਹੜਾ ਅੰਨਦਾਤਾ ਸੀ ਸਾਰੇ ਭਾਰਤ ਨੂੰ ਸਾਰੀ ਦੁਨੀਆਂ ਨੂੰ ਖਵਾਉਂਦਾ ਸੀ, ਅੱਜ ਤੁਸੀਂ ਇਸ ਨੂੰ ਉਸ ਪੜਾਅ ਤੇ ਲਿਆ ਕੇ ਰੱਖਤਾ, ਉਸ ਪੜਾਅ ਤੇ ਲਿਆ ਕੇ ਖੜਾ ਕਰਤਾ ਕਿ ਇਹਨੂੰ ਆਪਣੇ ਗੁਜ਼ਾਰੇ ਵਾਸਤੇ ਤੁਹਾਡੇ ਕੋਲ ਹੱਥ ਅੱਡਣੇ ਪੈਂਦੇ ਆ। ਇੱਥੇ ਫਰਜ਼ ਤਾਂ ਇਹ ਬਣਦਾ ਸੀ ਜਿਵੇਂ ਸਾਡੀ ਪਰਮਾਤਮਾ ਨੇ ਸਾਨੂੰ ਇੰਨੀ ਵਧੀਆ ਧਰਤੀ ਦਿੱਤੀ ਸੀ, ਇੰਨੇ ਵਧੀਆ ਮੌਸਮ ਦਿੱਤੇ ਸੀ, ਇੰਨੇ ਮਿਹਨਤੀ ਲੋਕ ਦਿੱਤੇ ਸੀ। ਜੇ ਅੱਜ ਆਪਾਂ ਗੱਲ ਕਰੀਏ ਤਾਂ ਦੁਨੀਆਂ ਭਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਤੋਂ ਵਧੀਆ, ਪੰਜਾਬ ਤੋਂ ਖੂਬਸੂਰਤ ਕੋਈ ਜਗ੍ਹਾ ਨਹੀਂ ਹੋ ਸਕਦੀ। ਜਿੱਥੇ ਕੁਦਰਤ ਨੇ ਸਾਨੂੰ ਨੈਚੁਰਲ ਸੋਰਸ ਤੋਂ ਪਾਣੀ ਦਿੱਤਾ, ਉੱਥੇ ਧਰਤੀ ਦੇ ਵਿੱਚ ਵੀ ਪਾਣੀ ਦੀ ਕਮੀ ਨਹੀਂ ਛੱਡੀ, ਮਿਹਨਤ ਕਸ਼ਾਂ ਦੀ ਵੀ ਕਮੀ ਨਹੀਂ ਛੱਡੀ, ਰੁੱਤਾਂ ਦੀ ਕਮੀ ਵੀ ਨਹੀਂ ਛੱਡੀ, ਜ਼ਮੀਨ ਦੀ ਕਮੀ ਵੀ ਨਹੀਂ ਛੱਡੀ। ਤੇ ਸਾਡੀ ਮਾੜੀ ਕਿਸਮਤ, ਸਾਡੀ ਆਪਣੀ ਮਾੜੀ ਲੀਡਰਸ਼ਿਪ ਜਿਹੜੀ ਸਾਨੂੰ ਲੈ ਕੇ ਬਹਿ ਗਈ, ਸਾਨੂੰ ਇਹਨਾਂ ਨੇ ਖਤਮ ਕਰਤਾ। ਤੇ ਅੱਜ ਅਸੀਂ ਅਗਰ ਦੇਖਦੇ ਹਾਂ ਤਾਂ ਪੰਜਾਬ ਦਾ ਕਿਹੜਾ ਬਸਿੰਦਾ ਜਿਹੜਾ ਕਹਿੰਦਾ ਕਿ ਮੈਨੂੰ ਇੱਕ ਵਾਰੀ ਮੌਕਾ ਮਿਲੇ ਤੇ ਮੈਂ ਆਪਣਾ ਵਿਦੇਸ਼ ਜਾ ਕੇ ਸੈਟਲ ਹੋ ਜਾ। ਇਹ ਭਰੇ ਹੋਏ ਜਹਾਜ਼ ਸਾਨੂੰ ਇਹਨਾਂ ਸਰਕਾਰਾਂ ਨੂੰ ਨਹੀਂ ਦਿੱਤੇ। ਇਹ ਸਾਰੀ ਗੱਲ ਘੁੰਮ ਘੁਮਾ ਕੇ ਅਖੀਰ ਸਾਡੀ ਕਿਸਾਨੀ ਤੇ ਆ ਜਾਂਦੀ ਹੈ ਕਿ ਸਾਡੀ ਆਰਥਿਕ ਵਿਵਸਥਾ ਇਹਨਾਂ ਲੋਕਾਂ ਨੇ ਇਹ ਕਰਤੀ। ਇਹਨਾਂ ਹੋਣ ਦੇ ਬਾਵਜੂਦ ਵੀ ਅੱਜ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਇਹਨਾਂ ਨੂੰ ਰੜਕ ਰਹੀਆਂ। ਜਿਸ ਹੀਲੇ ਵਸੀਲੇ ਇਹ ਚੱਲ ਰਹੇ ਆ, ਜਿਸ ਪਲੈਨਿੰਗ ਦੇ ਨਾਲ ਚੱਲ ਰਹੇ ਆ, ਇਹ ਵੱਡੇ ਜਿਹੜੇ ਮਾਫੀਆ ਹੈਗੇ ਆ, ਵੱਡੇ ਜਿਹੜੇ ਬਿਜ਼ਨਸਮੈਨ ਹੈਗੇ ਆ, ਸਾਡੀਆਂ ਜ਼ਮੀਨਾਂ ਉਹਨਾਂ ਨੂੰ ਦੇ ਕੇ ਤੇ ਸਾਡੇ ਕੋਲ ਕੰਟਰੈਕਟ ਤੇ ਨੌਕਰ ਬਣਾ ਕੇ ਖੇਤੀਆਂ ਕਰਵਾਉਣਗੇ। ਤੇ ਦੁੱਖ ਆਉਂਦਾ ਜਦੋਂ ਸਾਡੇ ਹੀ ਲੀਡਰ ਇਹਨਾਂ ਪਾਰਟੀਆਂ ਦੇ ਭਾਈਵਾਲ ਬਣਦੇ ਆ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਕੁਰਸੀਆਂ ਤੇ ਬੈਠ ਕੇ ਉਹ ਨਿਹਾਂ ਦੇ ਵਿੱਚ ਹਾਂ ਮਿਲਾਉਂਦੇ ਹਨ। ਕਹਿੰਦੇ ਅੱਜ ਜ਼ਰੂਰ ਪੈਸਾ ਦਿਸਦਾ ਪਰ ਉਹ ਰੱਬ ਦੀ ਜਿਹੜੀ ਚੱਕੀ ਹੈ, ਕਹਿੰਦੇ ਚੱਲਦੀ ਤਾਂ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ। ਉਹ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਸਭ ਕੁਝ ਦਿਸ ਰਿਹਾ। ਜਿਸ ਗੁਰਬਾਣੀ ਦੇ ਵਿੱਚ ਸਾਨੂੰ ਪਾਤਸ਼ਾਹ ਨੇ ਇਸ ਕਿਸਾਨੀ ਨੂੰ ਸਭ ਤੋਂ ਵੱਧ ਉੱਤਮ ਦੱਸਿਆ ਸੀ, ਅੱਜ ਦੱਸੋ ਕਿਹੜਾ ਕਿਸਾਨ ਹੈ ਜਿਹਦਾ ਪੁੱਤ ਚਾਹੁੰਦਾ ਮੈਂ ਫਾਰਮਿੰਗ ਕਰਾਂ, ਕਿਹੜਾ ਕਿਸਾਨ ਹੈ ਜਿਹਦਾ ਪੁੱਤ ਚਾਹੁੰਦਾ ਮੈਂ ਅੱਜ ਖੇਤੀ ਕਰਾਂ। ਪੁੱਤ ਵੀ ਨਹੀਂ ਚਾਹੁੰਦਾ ਤੇ ਮਾਂ ਬਾਪ ਵੀ ਚਾਹੁੰਦੇ ਸਾਡੇ ਚ ਪੁੱਤ ਨੂੰ ਚਾਹੇ 5,000 ਦੀ, 10,000 ਦੀ, 15,000 ਦੀ ਨੌਕਰੀ ਮਿਲ ਜੇ, ਇਹ ਖੇਤੀ ਨਾਲੋਂ ਚੰਗੀ। ਪਰ ਸਦਕੇ ਜਾਈਏ ਸਾਡੇ ਉਹਨਾਂ ਬੱਚਿਆਂ ਦੇ, ਸਾਡੇ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਆਪ ਆਪਣੇ ਹੋਰ ਜਿਹੜੇ ਰੁਜ਼ਗਾਰ ਆ ਖੇਤੀ ਦੇ ਨਾਲ ਸੰਬੰਧਿਤ ਉਹ ਸ਼ੁਰੂ ਕਰ ਲਏ। ਪਿੱਛੇ ਜੇ ਮੈਂ ਦੇਖ ਰਿਹਾ ਸੀ ਮੋਗੇ ਦੇ ਕੋਲ ਇੱਕ ਨੌਜਵਾਨ ਹੈ, ਉਹਨੇ ਆਪਣੇ ਟਰੈਕਟਰ ਟਰਾਲੀ ਤੇ ਆਪਣੇ ਜੋ ਪੀਜ਼ਾ ਬਰਗਰ ਸੀ ਟ੍ਰੇਡ ਸੀਗੇ ਉਹਦਾ ਉਹਨੇ ਉਹ ਕੰਮ ਸ਼ੁਰੂ ਕਰ ਲਿਆ। ਇੱਕ ਹੋਰ ਨੌਜਵਾਨ ਗੁਰਸਿੱਖ ਵੀਰ ਦੇਖ ਰਿਹਾ ਸੀ ਜਿਹੜਾ ਕਿ ਸਬਜ਼ੀਆਂ ਆਪਦੇ ਖੇਤਾਂ ਦੇ ਵਿੱਚ ਜ਼ਮੀਨ ਚ ਪੈਦਾ ਕਰਦਾ ਤੇ ਉਹ ਸ਼ਹਿਰ ਦੇ ਵਿੱਚ ਮੰਡੀ ਸ਼ਹਿਰ ਦੇ ਵਿੱਚ ਛੋਟੀ ਜਿਹੀ ਆਪਦੀ ਜਿਹੜੀ ਫੌੜੀ ਕਹਿ ਲਓ ਰੇਹੜੀ ਕਹਿ ਲਓ ਲਾ ਕੇ ਸਬਜ਼ੀਆਂ ਵੇਚਦਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਇਹੋ ਜਿਹੇ ਵੀਰਾਂ ਤੇ। ਸਾਡਾ ਕਿਸਾਨ ਫਸਲਾਂ ਪੈਦਾ ਕਰਦਾ, ਦਿਨ ਰਾਤ ਮਿਹਨਤਾਂ ਕਰਦਾ, ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਸੱਪਾਂ ਦੀਆਂ ਸਿਰੀਆਂ ਫੇਹ ਕੇ ਤੇ ਉਹਦੀ ਪੈਦਾ ਕੀਤੀ ਹੋਈ ਫਸਲ ਅੱਗੇ ਜਿਹੜਾ ਵਪਾਰੀ ਹੈ ਉਹ ਵੱਧ ਪੈਸਿਆਂ ਤੇ ਵੇਚਦਾ। ਸੋ ਜਿਹੜਾ ਇਹ ਵਿਚਲਾ ਵਪਾਰੀ ਤਬਕਾ, ਜਿਹੜਾ ਵਿਚਲਾ ਮੀਡੀਏਟਰ ਹੈ, ਉਹ ਖੁੱਲੇ ਪੈਸੇ ਖਾ ਰਿਹਾ। ਸਾਡਾ ਕਿਸਾਨ ਜਿਹੜਾ 6-6 ਮਹੀਨੇ ਮਿਹਨਤ ਕਰਕੇ ਫਸਲ ਪੈਦਾ ਕਰਦਾ ਤੇ ਫਿਰ ਇਹ ਵੀ ਨੀ ਕਈ ਵਾਰੀ ਪਤਾ ਹੁੰਦਾ ਕਿ ਉਹਦੇ ਤੇ ਹੋਰ ਕੀ ਆਫਤ ਆ ਜਾਣੀ ਹੈਗੀ ਹੈ, ਹੋਰ ਕੀ ਕੁਦਰਤ ਦੀ ਮਾਰ ਪੈ ਜਾਣੀ ਹੈ। ਤੇ ਇਹ ਇਹਨਾਂ ਇਹ ਫਿਰ ਵੀ ਚਾਹੁੰਦੇ ਆ ਕਿ ਕਿਹੜਾ ਵੇਲਾ ਆਵੇ ਇਹ ਪੰਜਾਬ ਦੀ ਜਿਹੜੀ ਧਰਤੀ ਹੈਗੀ ਹੈ ਉਹਨੂੰ ਅਸੀਂ ਹਥਿਆ ਲਈਏ, ਉਹਨੂੰ ਵੱਡੀਆਂ ਕੰਪਨੀਆਂ ਨੂੰ ਦੇ ਦਈਏ। ਸੋ ਵੀਰੋ ਆਪਾਂ ਨੂੰ ਇਕੱਠੇ ਹੋਣਾ ਪੈਣਾ, ਤਕੜੇ ਹੋਣਾ ਪੈਣਾ ਤੇ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦੇ ਆਪਾਂ ਨੂੰ ਮੂੰਹ ਤੋੜ ਜਵਾਬ ਦੇਣੇ ਪੈਣਗੇ। ਫਿਰ ਹੀ ਆਪਾਂ ਜਦੋਂ ਸਾਡੇ ਜਿਹੜੇ ਪੈਦਾ ਕੀਤੇ ਹੋਏ ਲੀਡਰ ਹੈ ਜਦੋਂ ਅਸੀਂ ਇਹਨਾਂ ਨੂੰ ਕੁਐਸਚਨ ਕਰਾਂਗੇ, ਇਹਨਾਂ ਨੂੰ ਸਵਾਲ ਅੱਗੋਂ ਕਰਾਂਗੇ ਤੇ ਫਿਰ ਹੀ ਗੱਲ ਬਣਨੀ ਹੈ। ਆਪਾਂ ਨੂੰ ਨਿੱਜੀ ਸਵਾਰਥਾਂ ਤੋਂ, ਨਿੱਜੀ ਸੋਚਾਂ ਤੋਂ ਉੱਚੇ ਉੱਠ ਕੇ ਆਪਾਂ ਨੂੰ ਇਹ ਲੜਾਈ ਲੜਨੀ ਪੈਣੀ ਹੈ। ਅੱਜ ਅਸੀਂ ਸਿਰਫ ਇੱਕ ਨਿੱਜੀ ਫਾਇਦਿਆਂ ਪਿੱਛੇ ਤੁਰੇ ਫਿਰਦੇ ਹਾਂ, ਪਰ ਆਪਣੀਆਂ ਜੜਾਂ ਤਾਂ ਸਾਰੀਆਂ ਦੀ ਇੱਕ ਥਾਂ ਤੇ ਹੀ ਹੈ। ਆਪਾਂ ਸਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਜੁੜੇ ਆ ਤੇ ਪੰਜਾਬ ਸਾਡਾ ਖੇਤੀ ਦੇ ਨਾਲ ਜੁੜਿਆ ਹੈਗਾ। ਜੇ ਸਾਡੀ ਖੇਤੀ ਮਰ ਗਈ, ਸਾਡਾ ਕਿਸਾਨ ਮਰ ਗਿਆ ਤੇ ਅਸੀਂ ਆਪੇ ਹੀ ਮਰ ਗਏ। ਸੋ ਸਾਨੂੰ ਸਚੇਤ ਹੋਣਾ ਪੈਣਾ, ਸਾਨੂੰ ਲਾਭਵੰਦ ਹੋਣਾ ਪੈਣਾ, ਸਾਨੂੰ ਤਕੜੇ ਹੋਣਾ ਪੈਣਾ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਚੱਲਾਂਗੇ। ਆਓ ਆਪਾਂ ਜੈਜੀ ਜੀ ਦੀ ਆਵਾਜ਼ ਦੇ ਵਿੱਚ ਮਾਂ ਬੋਲੀ ਬੜਾ ਖੂਬਸੂਰਤ ਗਾਇਆ ਸਾਡੀ ਮਾਂ ਬੋਲੀ ਤੇ
ਲਿਖਦੀ ਜਿਹਦਾ ਕਰਾਂ ਦਿਲੋਂ ਸਤਿਕਾਰ ਜੀ ਪੰਜਾਬ ਦੀ ਪੰਜਾਬੀ ਓ ਪੰਜਾਬੀ ਯਾਦ ਰੱਖਿਓ ਮਿੱਠੀ ਬੋਲੀ ਰੰਗ ਲੈ
ਮਿੱਠੀ ਬੋਲੀ ਰੰਗਲੇ ਪੰਜਾਬ ਦੀ, ਪੰਜਾਬੀਓ ਪੰਜਾਬੀ ਯਾਦ ਰੱਖਿਓ। ਵਾਕਈ ਵਾਕਈ ਬਹੁਤ ਖੂਬ ਗਾਇਆ ਜੈਜੀ ਜੀ ਨੇ। ਸਾਡੀ ਪੰਜਾਬੀਆਂ ਦੀ ਪਹਿਚਾਣ ਹੀ ਪੰਜਾਬੀ ਦੇ ਨਾਲ ਆ, ਸਾਡੀ ਵਿਲੱਖਣਤਾ, ਸਾਡੀ ਕਿੱਡੀ ਮਿੱਠੀ ਮਾਂ ਬੋਲੀ ਪੰਜਾਬੀ। ਪਰ ਅੱਜ ਕਦੇ ਕਦੇ ਸਾਨੂੰ ਅਫਸੋਸ ਹੁੰਦਾ ਕਿ ਪੰਜਾਬੀ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਪੰਜਾਬੀ ਵਸਿੰਦੇ ਹਿੰਦੀ ਬੋਲਣ ਦੇ ਵਿੱਚ, ਇੰਗਲਿਸ਼ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੇ ਆ। ਉਹਨੂੰ ਲੱਗਦਾ ਕਿ ਅਸੀਂ ਇੱਕ ਡੀਸੈਂਟ ਲੋਕਾਂ ਦੇ ਵਿੱਚ, ਅਸੀਂ ਇੱਕ ਅੱਛੇ ਕਲਚਰਡ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੀ ਹੈਗੀ ਆ ਹਿੰਦੀ ਜਾਂ ਇੰਗਲਿਸ਼ ਬੋਲਣੀ ਚੰਗੀ ਲੱਗਦੀ ਆ। ਫਸਟ ਪ੍ਰੈਫਰੈਂਸ ਇੰਗਲਿਸ਼ ਹੁੰਦੀ ਆ, ਠੀਕ ਆ, ਇੰਗਲਿਸ਼ ਸਾਡੀ ਇੰਟਰਨੈਸ਼ਨਲ ਲੈਂਗੁਏਜ ਹੈਗੀ ਆ, ਸਾਨੂੰ ਹਰ ਇੱਕ ਜਿਹੜੀ ਲੈਂਗੁਏਜ ਹੈਗੀ ਆ ਸਿੱਖਣੀ ਚਾਹੀਦੀ ਆ, ਪਰ ਸਾਡੀਆਂ ਜੜ੍ਹਾਂ ਉਹ ਤਾਂ ਪੰਜਾਬੀ ਦੇ ਨਾਲ ਆ, ਸਾਡੀ ਮਾਂ ਬੋਲੀ ਪੰਜਾਬੀ। ਇੱਕ ਵਾਰ ਮੈਨੂੰ ਯਾਦ ਆ ਗਿਆ, ਆਸਟ੍ਰੇਲੀਆ ਦੇ ਵਿੱਚ ਕੋਈ ਮਹਾਂਪੁਰਸ਼ ਆਏ ਹੋਏ ਸੀਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ, ਤੇ ਕੁਛ ਕੁ ਪਰਿਵਾਰ ਫੈਮਲੀਆਂ ਉਹਨਾਂ ਨਾਲ ਰਾਤ ਨੂੰ ਵਿਚਾਰ ਵਟਾਂਦਰੇ ਕਰ ਰਹੇ ਸੀ। ਤੇ ਜਿਵੇਂ ਇੱਥੇ ਪੇਰੈਂਟਸ ਨੂੰ ਹੁੰਦਾ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਵੀ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੁੜੇ ਰਹਿਣ, ਕਰੇ ਰਹਿਣ, ਤੇ ਉਹਨਾਂ ਨੇ ਉੱਥੇ ਕਿਹਾ ਕਿ ਤੁਸੀਂ ਸਭ ਤੋਂ ਵੱਧ ਕੋਸ਼ਿਸ਼ ਕਰੋ ਕਿ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਪੰਜਾਬੀ ਬੋਲਣ, ਲਿਖਣ, ਸਿੱਖਣ। ਕਿਉਂਕਿ ਜਿਸ ਕਲਚਰ ਦੇ ਵਿੱਚ ਇਹ ਬੱਚੇ ਰਹਿ ਰਹੇ ਆ, ਜ਼ਿਆਦਾ ਟਾਈਮ ਇਹਨਾਂ ਦਾ ਜਿਹੜੇ ਨਾਲ ਦੇ ਬੱਚੇ ਆ ਜਾਂ ਨਾਲ ਦੀ ਜਿੱਥੇ ਵੀ ਇਹ ਜਿਸ ਇਨਵਾਇਰਮੈਂਟ ਰਹਿੰਦੇ ਆ ਉਹ ਨੋ ਡਾਊਟ ਉਹ ਉਹਨਾਂ ਨੂੰ ਇੰਗਲਿਸ਼ ਬੋਲਣੀ ਪੈਂਦੀ ਆ, ਤੇ ਚਲੋ ਉਹ ਜ਼ਰੂਰੀ ਵੀ ਆ। ਪਰ ਸਾਡੀ ਬੋਲੀ ਹੋਣ ਦੇ ਨਾਤੇ ਸਾਨੂੰ ਇਹ ਆਉਣੀ ਜ਼ਰੂਰੀ ਆ। ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ, ਮੈਨੂੰ ਅੱਜ ਵੀ ਯਾਦ ਹੈ, ਤਕਰੀਬਨ ਇਹ 15-16 ਸਾਲ 12-13 ਸਾਲ ਪੁਰਾਣੀ ਗੱਲ ਹੈ। ਉਹ ਕਹਿੰਦੇ ਵੀ ਜੇ ਸਾਨੂੰ ਪੰਜਾਬੀ ਪੜ੍ਹਨੀ ਨਾ ਆਊਗੀ ਤੇ ਅਸੀਂ ਕਿਵੇਂ ਗੁਰਬਾਣੀ ਪੜਾਂਗੇ, ਤੇ ਜੇ ਅਸੀਂ ਗੁਰਬਾਣੀ ਸਾਨੂੰ ਪੜ੍ਹਨੀ ਨਹੀਂ ਆਊਗੀ ਤੇ ਫਿਰ ਅਸੀਂ ਔਖੇ ਵੇਲੇ ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਨੂੰ ਯਾਦ ਕਿਵੇਂ ਕਰਾਂਗੇ। ਵੈਸੇ ਤਾਂ ਉਹ ਵਾਹਿਗੁਰੂ ਪਰਮਾਤਮਾ ਸਾਨੂੰ ਸਵਾਸ ਸਵਾਸ ਯਾਦ ਰਹਿਣਾ ਚਾਹੀਦਾ, ਪਰ ਆਮ ਤੌਰ ਤੇ ਆਪਾਂ ਦੇਖਿਆ ਕਿ ਸਾਨੂੰ ਪਰਮਾਤਮਾ ਵਾਹਿਗੁਰੂ ਉਦੋਂ ਔਖੇ ਟਾਈਮ ਤੇ ਯਾਦ ਆਉਂਦਾ। ਸੌਖੇ ਟਾਈਮ ਦੇ ਵਿੱਚ ਅਸੀਂ ਆਪਣੇ ਕੰਮਾਂ ਧੰਦਿਆਂ ਰੁਝੇਵਿਆਂ ਦੇ ਵਿੱਚ, ਮੋਹ ਪਿਆਰਾਂ ਦੇ ਵਿੱਚ ਲੱਗੇ ਰਹਿੰਦੇ ਹਾਂ, ਮੋਹ ਦੀਆਂ ਤੰਦਾਂ ਦੇ ਵਿੱਚ ਉਲਝੇ ਰਹਿੰਦੇ ਹਾਂ, ਪਰ ਜਦੋਂ ਕੋਈ ਔਖੀ ਘੜੀ ਆਉਂਦੀ ਆ ਤਾਂ ਉਦੋਂ ਅਸੀਂ ਉਸ ਵਾਹਿਗੁਰੂ ਨੂੰ, ਪਰਮਾਤਮਾ ਨੂੰ ਯਾਦ ਕਰਦੇ ਹਾਂ। ਇਹ ਸੋਚ ਕੇ ਦੇਖੋ ਵੀ ਜਿਹਦੇ ਕੋਲੋਂ ਅਸੀਂ ਮੰਗਣਾ ਹੈ ਉਹਦੇ ਕੋਲੋਂ ਸਾਨੂੰ ਮੰਗਣ ਦਾ ਤਰੀਕਾ ਹੀ ਨਹੀਂ ਹੋਊ, ਅਸੀਂ ਕਿਸ ਤਰੀਕੇ ਦੇ ਨਾਲ ਬੋਲਾਂਗੇ, ਅਸੀਂ ਕਿਸ ਤਰੀਕੇ ਦੇ ਨਾਲ ਕਹਾਂਗੇ, ਅਸੀਂ ਕਿਸ ਤਰੀਕੇ ਦੇ ਨਾਲ ਅਰਦਾਸ ਕਰਾਂਗੇ। ਅਸੀਂ ਕਿਸੇ ਕੋਲੋਂ ਵੀ, ਕਿਸੇ ਅਜਨਬੀ ਕੋਲੋਂ, ਕਿਸੇ ਹੋਰ ਭੈਣ ਭਰਾ ਕੋਲੋਂ ਕੋਈ ਚੀਜ਼ ਮੰਗਣੀ ਪੈਂਦੀ ਹੈ ਤਾਂ ਇੱਕ ਲੈਂਗੁਏਜ ਦੇ ਵਿੱਚ ਮੰਗਣੀ ਪੈਂਦੀ ਆ। ਅਸੀਂ ਉਸ ਪਰਮਾਤਮਾ ਕੋਲੋਂ ਅਰਦਾਸ ਕਰਾਂਗੇ ਤਾਂ ਕਿਵੇਂ ਕਰਾਂਗੇ। ਸੋ ਕਹਿੰਦੇ ਭਾਈ ਇਹ ਬਹੁਤ ਜ਼ਰੂਰੀ ਆ, ਤੁਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਪੰਜਾਬੀ ਸਿਖਾਓ ਤੇ ਪੰਜਾਬੀ ਨਾਲ ਜੋੜ ਕੇ ਰੱਖੋ। ਸਾਨੂੰ ਮਾਣ ਹੋਣਾ ਚਾਹੀਦਾ ਇਸ ਆਪਦੀ ਮਾਂ ਬੋਲੀ ਤੇ, ਸਾਨੂੰ ਪ੍ਰਾਊਡ ਹੋਣਾ ਚਾਹੀਦਾ। ਅੱਜ ਵੀ ਅਸੀਂ ਕਈ ਦੇਖਦੇ ਹਾਂ ਇੱਥੇ ਪਰਿਵਾਰਾਂ ਦੇ ਵਿੱਚ ਉਹ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ। ਉਹ ਇੰਗਲਿਸ਼ ਦੇ ਵਿੱਚ ਤਾਂ ਸਾਰੀਆਂ ਥਾਵਾਂ ਤੇ ਉਹਨੇ ਗੱਲਾਂ ਕਰੀ ਜਾਣੀਆਂ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਬਾਹਰ ਮਾਰਕੀਟ ਦੇ ਵਿੱਚ, ਸੋਸਾਇਟੀ ਦੇ ਵਿੱਚ ਇੰਗਲਿਸ਼ ਗੱਲਾਂ ਕਰਨੀਆਂ, ਤੇ ਤੁਸੀਂ ਘਰੇ ਨਾ ਪੰਜਾਬੀ ਚ ਕਰ ਲਓ। ਪਰ ਕਈ ਇਹੋ ਜਿਹੇ ਪਰਿਵਾਰ ਵੀ ਆ ਜਿਨ੍ਹਾਂ ਨੇ ਪੰਜਾਬੀ ਨੂੰ ਸਾਂਭ ਕੇ ਰੱਖਿਆ ਗਿਆ, ਬੜੀਆਂ ਉੱਚੀਆਂ ਉੱਚੀਆਂ ਤਰੱਕੀਆਂ ਕੀਤੀਆਂ, ਬੜੇ ਚੰਗੇ ਚੰਗੇ ਬਿਜ਼ਨਸ ਐਸਟੈਬਲਿਸ਼ ਕੀਤੇ ਆ, ਪਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਦੇ ਆ ਉਹਨਾਂ ਦੇ ਬੋਰਨ ਬੱਚੇ ਜਾਂ ਉਹਨਾਂ ਦੇ ਘਰਾਂ ਦਾ ਕਲਚਰ ਦੇਖਦੇ ਆ ਤੇ ਉਦੋਂ ਮਨ ਖੁਸ਼ ਹੋ ਜਾਂਦਾ। ਵਾਕਈ ਸਿੱਜਦਾ ਕਰਨ ਨੂੰ ਜੀ ਕਰਦਾ ਕਿ ਇਹਨਾਂ ਪਰਿਵਾਰਾਂ ਨੇ ਜਿਹੜੀ ਸਾਡੀ ਮਾਂ ਬੋਲੀ, ਮਿੱਠੀ ਬੋਲੀ ਪੰਜਾਬੀ ਸੰਭਾਲ ਕੇ ਰੱਖੀ ਗਈ ਆ। ਸੋ ਸਾਨੂੰ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ। ਸੋ ਸਾਨੂੰ ਇਸ ਆਪਣੀ ਮਾਂ ਭਾਸ਼ਾ ਨੂੰ, ਮਿੱਠੀ ਬੋਲੜੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਸਾਡਾ ਵਿਰਸਾ, ਸਾਡਾ ਸੱਭਿਆਚਾਰ ਬਹੁਤ ਅਮੀਰ ਆ। ਪਰਮਾਤਮਾ ਨੇ ਸਾਨੂੰ ਕੋਈ ਘਾਟ ਨਹੀਂ ਛੱਡੀ ਕਿਸੇ ਥਾਂ ਦੀ, ਕੋਈ ਕਮੀ ਨਹੀਂ ਛੱਡੀ। ਸੋ ਪੰਜਾਬੀਆਂ ਦੀ ਇੱਕ ਵਿਲੱਖਣ ਪਹਿਚਾਣ ਦੁਨੀਆਂ ਦੇ ਵਿੱਚ ਬਣੀ ਹੋਈ ਹੈ। ਪੰਜਾਬੀਆਂ ਦੀ ਆਨ ਤੇ ਸ਼ਾਨ ਕਹਿੰਦੇ ਆ, ਜਿਹੜੀਆਂ ਸਾਡੀਆਂ ਜੜ੍ਹਾਂ ਉਹ ਪੰਜਾਬੀ ਦੇ ਨਾਲ ਹੀ ਜੁੜੀਆਂ ਹੋਈਆਂ। ਤੇ ਜੇ ਅਸੀਂ ਜੜ੍ਹਾਂ ਦੇ ਨਾਲ ਜੁੜੇ ਹਾਂ ਤਾਂ ਅਸੀਂ ਹਰੇ ਹਾਂ, ਤੇ ਜੇ ਜੜ੍ਹਾਂ ਖਤਮ ਹੋ ਗਈਆਂ ਤੇ ਅਸੀਂ ਵੀ ਖਾਦੂ। ਸੋ ਆਓ ਸਾਰੇ ਰਲ ਮਿਲ ਕੇ ਇਹ ਸਾਡੀ ਮਾਂ ਬੋਲੀ, ਮਿੱਠੀ ਬੋਲੀ ਪੰਜਾਬੀ, ਇਹਨੂੰ ਅਸੀਂ ਸੰਭਾਲ ਕੇ ਰੱਖੀਏ। ਇਹਨੂੰ ਅਸੀਂ ਅਜੇ ਅੱਗੇ ਬਹੁਤ ਹੋਰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ। ਸੋ ਆਓ ਅਗਲਾ ਇੱਕ ਗੀਤ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਚਰਖਾ ਹੁੰਦੇ ਆ, ਪ੍ਰਿੰਸ ਇੰਦਰਪ੍ਰੀਤ ਦੇ ਨਾਲ ਅਸੀਂ ਅੱਜ ਗੱਲਬਾਤ ਵੀ ਕਰਾਂਗੇ। ਇਹਨਾਂ ਦੇ ਨਾਲ ਕੁਛ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ। ਆਓ ਪਹਿਲਾਂ ਸੁਣਦੇ ਹਾਂ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਚਰਖਾ।
ਚਰਖਾ ਦੁੱਖਾਂ ਦੀਆਂ ਪੂਣੀਆਂ, ਇਸ਼ਕ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ, ਜਿਵੇਂ ਜਿਵੇਂ ਕੱਤੀ ਜਾਵਾਂ ਵਾਉਣ ਪਈਆਂ ਦੂਣੀਆਂ। ਮੇਰਾ ਇਹ ਚਰਖਾ, ਮੇਰਾ ਇਹ ਚਰਖਾ ਨੌ ਲੱਖਾਂ ਕੁੜੇ, ਮੇਰਾ ਇਹ ਚਰਖਾ ਨੌ ਲੱਖਾਂ ਕੁੜੇ, ਮੇਰਾ ਇਹ ਚਰਖਾ ਨੌ ਲੱਖਾਂ। ਮੈਂ ਤੇ ਮੰਗ ਰਾਂਝਣ ਦੀ ਹੋਈਆਂ, ਕਰਦਾ ਧੱਕਾ ਕੁੜੇ, ਮੇਰਾ ਬਾਬੁਲ ਕਰਦਾ ਧੱਕਾ ਕੁੜੇ, ਮੇਰਾ ਇਹ ਚਰਖਾ, ਇਹ ਚਰਖਾ ਨੌ ਲੱਖਾਂ ਕੁੜੇ, ਮੇਰਾ ਇਹ ਚਰਖਾ ਨੌ ਲੱਖਾਂ ਕੁੜੇ, ਮੇਰਾ ਇਹ ਚਰਖਾ ਨੌ ਲੱਖਾਂ। ਚਰਖੇ ਦੇ ਗੇੜੇ ਮੈਂ ਤੈਨੂੰ ਯਾਦ ਕਰਦੀ, ਆਜਾ ਹਰੀ ਚਰਖੇ ਦੇ ਗੇੜੇ ਮੈਂ ਤੈਨੂੰ ਯਾਦ ਕਰਦੀ, ਕਦੀ ਆ ਤਤੜੀ ਦੇ ਵੇੜੇ ਮੈਂ ਤੈਨੂੰ ਯਾਦ ਕਰਦੀ, ਕਦੀ ਆ ਤਤੜੀ ਦੇ ਵੇੜੇ ਮੈਂ ਤੈਨੂੰ ਯਾਦ ਕਰਦੀ। ਰਾਤੀ ਮੈਂ ਜਗਾਵਾਂ ਦੀਵਾ ਖੰਜੂਆਂ ਦੇ ਤੇਲ ਦਾ, ਰਾਤੀ ਮੈਂ ਜਗਾਵਾਂ ਦੀਵਾ ਖੰਜੂਆਂ ਦੇ ਤੇਲ ਦਾ, ਰਾਤੀ ਮੈਂ ਜਗਾਵਾਂ ਦੀਵਾ ਖੰਜੂਆਂ ਦੇ ਤੇਲ ਦਾ, ਹਾਯੋ ਰੱਬਾ ਸੱਜਣਾ ਨੂੰ ਛੇਤੀ ਕਿਉਂ ਨੀ ਮਿਲਦਾ। ਜਾ ਹਰ ਚਰਖੇ ਦੇ ਗੇੜੇ ਮੈਂ ਤੈਨੂੰ ਯਾਦ ਕਰਦੀ, ਕਦੀ ਆ ਤਤੜੀ ਦੇ ਵੇੜੇ ਮੈਂ ਤੈਨੂੰ ਯਾਦ ਕਰਦੀ। ਗਰੇ 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 ਰੇ ਰੇ ਸਾ 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 ਸਾ, ਗਰੇ 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 ਰੇ ਰੇ ਦਾ, ਗਰੇ 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 ਸਾ। ਤੇਰੇ ਬਾਜੂ ਦਿਲ ਦਿਆ ਮੈਂ ਘਰ ਮਾਵੇ, ਤੇਰੇ ਬਾਜੂ ਦਿਲ ਦਿਆ ਮੈਂ ਘਰ ਮਾਵੇ, ਸਾਡਾ ਜੋਣਾ ਕਿਹੜੇ ਚੱਜਦਾ ਏ, ਸਾਡਾ ਜੋਣਾ ਕਿਹੜੇ ਚੱਜਦਾ ਏ, ਮੇਰੀ ਲੂਲੂ ਵਿੱਚ
नस नस विच तेरी याद दा तू बाबा जदा ए आ जा घर चरखे दे गेड़े मैं तेनू याद कर दी कदिया ततड़ी दे वेड़े मैं तेनू याद कर दी इश्क दा चरखा दुखां दियां पूनिया इश्क दा चरखा दुखां दियां पूनिया जिवें जिवें कत्ती जावां होण पईआं दुनिया मेरा ए चरखा मेरा ए चरखा नौ लखा उड़े मेरा ए चरखा नौ लखा उड़े मेरा ए चरखा नौ लखा
बंदे दे अंदर है कला हुंदी जगाउन दी है उसनू लोड पेंदी की तुसी कलाकार हो की तुसी अदाकार हो की तुसी पंजाबियत लई कुछ करना चाहते हो तां हुणे संपर्क करो हरमन रेडियो नू
बहुत ही खूबसूरत गीत प्रिंस इंद्रप्रीत दी आवाज दे विच चरखा प्रिंस इंद्रप्रीत एक खूबसूरत गायकी दे नाल जुड़िया होया जिवें गल करदे आ कि अपने आम सिंगर कहंदे आ कि सानूं ओहो जे गीत पेश करने पैंदे आ ओहो जिहा मसाला पेश करना पैंदा जिहो जिहा सरोते चाहुंदे आ पर नहीं इस नूं वख करके विखाया पम्मा डूमिया वाली होर इहो जिहे डॉक्टर सतिंदर सरताज इहो जिहे सिंगरां ने ते उहनां दी कतार दे विच ही प्रिंस इंद्रप्रीत भी आउंदा सो इह समे समे दे नाल अलग अलग तरीके दे नाल जिहड़े अपने गीत लैके आउंदे आ पिछे जे इन्हां ने एक नरोल पंजाबी सभ्याचार ते अपना गीत लैके आंदा सी जो पंजाबी साडे सभ्याचार नूं विरसे नूं दर्शाउंदा सी ते हुण इह एक नवां जिहड़ा गीत हैगा ओह लैके आए हैगे नवे तरीके दे नाल नवे अंदाज दे नाल इन्हां ने गाया चरखा सो प्रिंस इंद्रप्रीत स्वागत है तुहाडा हरमन रेडियो आस्ट्रेलिया ते
सब तो पहला थोड़ा सारी मैनेजमेंट का समुची टीम का नीलपा सेतू सर और सारे हरमन रेडियो के सुन रहे सारे स्रोतों का मेरे वालों प्रिंस इंद्रप्रीत सिंह वालों बहुत बहुत शुक्रिया तुसीं इस लाइक समझा कि अपने स्रोतों के नाल मैनू सांझा किया जी
सो प्रिंस ये जरा तुसीं हुण चरखे ते नवा गीत कढ़िया इनू बड़े वखरे अंदाज दे नाल तुसीं फिल्माया भी है मैं तुहाडी वीडियोग्राफी भी देखी है बड़ा बड़े खूबसूरत तरीके दे नाल जिहड़ी हैगी उहदी वीडियोग्राफी होई है उहदा जिहड़ा जिहड़ी जगह हैगी है उहनू डिफरेंट जी जगह सिलेक्ट कीती है ते बड़ा मैच करदा उह तुहाडे इस गीत दे नाल इहदे बारे तुहाडे माइंड दे विच किवें तुहाडा एक कंसैप्ट आया करिया इहदे बारे थोड़ा जिहा तुसीं दस्सो
बस क्योंकि सर एक पीसफुली जिहड़ा म्यूजिक जिहड़ा सानूं हमेशा तों सुकून दिंदा आ रिहा और अगे वी इही म्यूजिक ने साडा सहाई होणा और इत्थे नहीं साडियां टेंशनां साडे दिमागी हालत जिहड़ी अजकल ओह ज्यादा बिगड़ चुकी है इत्थे नहीं साडी दवाई बन के सानूं हील करना क्योंकि ऐदां दे म्यूजिक वास्ते फिर माहौल वातावरण ही ओह चुनिया जांदा है और इसकी वीडियोग्राफी शांत जी जगह ते हो सकदी सी और साडे लाइन प्रोड्यूसर बाल सिंह शक्ति सिंह बाल उन्होंने यह सारा जिहड़ा वाक आउट किया लोकेशन देखी और बलवीर सिंह शेरगिल उन्होंने बड़ा बखूबी इहनू डायरेक्ट किया सारी टीम ने बड़ा साथ दिता और यह लोकेशन सारी समुची टीम नाल ही सारा कार्य नेपरे चढ़िया स्रोते बहुत पसंद कर रहे हैं
जी सो जिहड़ा चरखे वाला जिहड़ा तुसीं इह गीत गाया इह तुहाडे किवें माइंड दे विच दिमाग दे विच आया कि इस ते जिहड़ा हैगा गाया जाए
हां एक गीत सर काफी टाइम तो मेरा मतलब एक ड्रीम प्रोजेक्ट जिन्हें कह सकते हैं सीगा क्योंकि रिकॉर्ड में काफी टाइम का किया सीगा और इस भी अलग अलग दो वारी अभी वीडियो बना के प्रॉपर देखी पर जिन्हें कह होंगे कि जब सही टाइम आना होंगे उदो ही आना होंगे तो यह गीत का मतलब आ जो वीडियो हमने पबलिश की है तिना बेस्ट वीडियो लगी सानू हालांकि दूसरिया दो वीडियो खर्चा भी बहुत ज्यादा होया और ये बड़े वाजिब जी रेट दे थोड़े थोड़े अपने एफर्ट बनाया टीम मैन पावर अपनी टीम वर्क मतलब इस गीत बनाया क्योंकि हरेक कलाकार होंगे जो संगीत न संबंध रखता जो सच्चे संगीत न संबंध रखता नुसरत फतेह अली खान साहब का बहुत वड्डा अंदरों अंदरी फैन होंगे हालांकि ओदा भी म्यूजिक सुनने वाले भी बहुत फैन ने उन्होंने और मैं भी उन्होंने बहुत एक एडी वड्डी दुनिया के लास्ट कह सकते हो कि उन्होंने फैन है तो इस करके फिर उन्होंने एक छोटी जी ट्रिब्यूट उन्होंने छोटी जी एक श्रद्धांजलि मेरे वालों मैं चाहता सी कि हो गए इस करके मैं ये गीत और गीत के नाम वाले लोकेशन म्यूजिक सुनिया जी
सो प्रिंस इंद्रप्रीत तुसी जिहड़े सारे गामा कंटेस्ट हैगा ओहदे विच भी तुसी भाग लिया हैगा ते अजे भी तुसी ओहदे विच पार्टिसिपेट कर रहे हो कि तुसी मतलब किस मुकाम ते किस जगह ते पहुंचे हो
मैं टॉप 7 दे विच पर ओहदे विच मुकाम हासिल कर चुका सीगा बट ओ हुण ग्रैंड फाइनल वैसे हो चुका होगा बड़ी ओहदे नाल मकबूली लोकां दे विच प्यार बड़े फोन तो देशां विदेशां तो और बड़ा एक प्यार स्रोतियां तो मैनूं बहुत ज्यादा मिलिया ओ विनर नालों भी कितें वध के सीगा ते मेरा फर्स्ट टाइम उस शो दे विच एक्सपीरियंस सीगा और एक्सपीरियंस बहुत सोहना भी रहा ते मैनूं बेहद खुशी है कि मैं उस स्टेज नूं पूरा आनंद नाल और आपके जीवन दिन एक प्लेटफॉर्म मिले मैं चाल पूरा कर सकता संगीत जग की बस सेवा करनी है चंगे म्यूजिक चंगे लिरिक्स चंगे रियाजगे गले के जड़ी गल बात दिल से निकलती है असर रखती है बस उ असर पैदा करना है परमात्मा के अगर अरदास करके जो असर मेरे गले पैदा हो गए
पुराने साथी सी पॉलीटेक्निक तो इंजीनियरिंग कॉलेज तो अज भी तुहाडे नाल उवें जुड़े हुए हैगे आ करता भी होर जिहड़े प्रोफेशनल कोई आर्टिस्ट हैगे आ चंगे आर्टिस्ट हैगे आ उहनूं नाल लिया जावे
जरूर भी मौका दवांगे पर जिहड़े कहिंदे आ वी ओही यार ने जो पहलियां दे नाल मतलब हन ए मित्रां ने असीं कदे मालवा कॉलेज दा परमान सिंह कॉलेज कदे बह के कंटीन दे विच जां कदे क्लासरूम दे विच कदे गीत गाया सी तां उहनां ओह गाउंदे गीत गाउंदे होंदे ਅਸੀਂ ਕੁਛ ਵਾਅਦੇ ਕਰਦੇ ਹੁੰਦੇ ਸੀਗੇ ਸੁਪਨੇ ਵੇਖਦੇ ਹੁੰਦੇ ਸੀ ਇਕੱਠੇ ਵੇਖਦੇ ਹੁੰਦੇ ਸੀਗੇ ਕਿਉਂਕਿ ਉਹਨਾਂ ਵਿੱਚੋਂ ਕਿਤੇ ਮੈਂ ਲੀਡ ਕਰ ਰਿਹਾ ਤਾਂ ਮੇਰਾ ਫਰਜ਼ ਬਣਦਾ ਕਿ ਸਾਥੀਆਂ ਨੂੰ ਆਪਦੀ ਟੀਮ ਨੂੰ ਨਾਲ ਲੈ ਕੇ ਚੱਲਣ ਦਾ ਤੇ ਮੇਰੇ ਵੱਲੋਂ ਤਾਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਕਿ ਉਹ ਮੇਰੇ ਜਿਹੜੇ ਸਾਥੀ ਨੇ ਜਿਹੜੇ ਮੇਰੇ ਔਖੇ ਸਮੇਂ ਨਾਲ ਖੜੇ ਨੇ ਤੇ ਮੈਂ ਅੱਗੇ ਵੀ ਉਹਨਾਂ ਨੂੰ ਨਾਲ ਲੈ ਕੇ ਕੈਰੀ ਆਨ ਕਰਾਂ
ਜੀ ਸੋ ਬੜਾ ਵਧੀਆ ਲੱਗਦਾ ਜਿਹੜੀ ਕਹਿ ਲਓ ਪੁਰਾਣੀ ਜਿਹੜੀ ਜੁੰਡਲੀ ਸੀ ਯਾਰਾਂ ਦੀ ਜੁੰਡਲੀ ਸੀ ਅੱਜ ਵੀ ਉਹ ਉਵੇਂ ਇਕੱਠੀ ਹੈ ਤੇ ਪ੍ਰਿੰਸ ਉਹਨਾਂ ਨੂੰ ਉਵੇਂ ਨਾਲ ਲੈ ਚੱਲ ਰਿਹਾ ਹੈਗਾ ਸੋ ਇੱਕ ਹੋਰ ਕਿ ਜਿਵੇਂ ਤੁਹਾਡਾ ਸਰੂਪ ਹੈਗਾ ਤੁਹਾਡਾ ਜਿਹੜੀ ਸ਼ਕਲ ਸੂਰਤ ਹੈਗੀ ਆ ਬੜੀ ਮਤਲਬ ਸਾਰੇ ਕੰਮਾਂ ਦੇ ਵਿੱਚ ਤੁਹਾਨੂੰ ਸਪੈਸ਼ਲ ਉਹਨਾਂ ਨੇ ਕਮੈਂਟ ਦਿੱਤਾ ਸੀਗਾ ਕਿ ਦਸਤਾਰ ਸਜਾਈ ਹੋਈ ਹੈ ਦਾੜੀ ਹੈ ਤੇ ਉਹਦੇ ਨਾਲ ਜਿਹੜਾ ਤੁਹਾਡਾ ਜਿਹੜਾ ਚਿਹਰਾ ਹੈਗਾ ਉਹ ਬਹੁਤ ਖੂਬਸੂਰਤ ਬੜਾ ਵਧੀਆ ਲੱਗਦਾ ਮਾਨਸਾ ਸਪੈਸ਼ਲ ਗੁਰਦਾਸ ਮਾਨ ਨੇ ਤੁਹਾਨੂੰ ਆ ਕੇ ਜਿਸ ਦਿਨ ਤੁਸੀਂ ਉਹਨਾਂ ਦਾ ਗੀਤ ਗਾ ਰਹੇ ਸੀ ਤੁਹਾਨੂੰ ਸਪੈਸ਼ਲ ਆ ਕੇ ਉਹਨਾਂ ਨੇ ਜੱਫੀ ਪਾਈ ਬੜੇ ਅੱਛੇ ਕਮੈਂਟਸ ਮਿਲੇ ਤੇ ਕੀ ਤੁਹਾਡਾ ਦਿਲ ਨੀ ਕਰਦਾ ਵੀ ਜਿਵੇਂ ਹੁਣ ਪੱਗ ਹੈਗੀ ਆ ਪੱਗ ਦੇ ਨਾਲ ਉਹ ਗੱਲ ਜੀ ਨੀ ਬਣਦੀ ਤੇ ਜਿਵੇਂ ਅੱਜ ਕੱਲ ਆਮ ਸਿੰਗਰ ਦੇਖਦੇ ਆ ਵਾਲ ਵੂਲ ਕੱਟੇ ਆ ਪੁੱਠੇ ਸਿੱਧੇ ਜੇ ਬਣਾਏ ਹੁੰਦੇ ਆ ਤੇ ਉਹ ਤੁਹਾਡਾ ਤੁਹਾਨੂੰ ਅੜਚਨ ਨੀ ਮਤਲਬ ਲੱਗਦੀ ਕਿ ਤੁਹਾਨੂੰ ਮਾਣ ਮਹਿਸੂਸ ਹੈ ਇਸ ਚੀਜ਼ ਤੇ
ਨਹੀਂ ਸਰ ਮੈਨੂੰ ਕਿਉਂਕਿ ਸ਼ੁਰੂ ਤੋਂ ਇੱਕ ਛੋਟੇ ਪਰਿਵਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਣ ਵਾਲਾ ਇੱਕ ਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਸਾਡੇ ਘਰ ਦੇ ਵਿਚ ਕੀ ਪੂਰੀ ਆਪਾਂ ਕਬੀਲਦਾਰੀ ਵਿਚ ਕਹਿ ਸਕਦੇ ਹਾਂ, ਪੂਰੇ ਕਬੀਲੇ ਦੇ ਵਿਚ ਵੀ ਕੋਈ ਵੀ ਕੇਸ ਨੂੰ ਕਿਸੇ ਨੇ ਕਤਲ ਨੀ ਕਰਵਾਇਆ। ਤੇ ਸ਼ੁਰੂ ਤੋਂ ਹੀ ਓਦਾਂ ਦੀ ਗੁੜਤੀ ਮਿਲੀ ਹੈ ਦਾਦਾ ਜੀ ਤੋਂ, ਫਾਦਰ ਸਾਹਿਬ ਤੋਂ, ਤੇ ਕਦੇ ਵਿਚਾਰ ਮੰਗ ਦੇ ਵਿਚ ਨੀ ਆਇਆ। ਬਟ ਜਦੋਂ ਕਦੇ ਇਸ ਚੀਜ਼ ਬਾਰੇ ਸੋਚਦਾ ਸੀਗਾ, ਜਦੋਂ ਕਦੇ ਉਹ ਸਟੇਜ ਜਿਹੜੀ ਮੈਂ ਮੁਕਾਮ ਮੈਂ ਭਾਲਦਾ ਸੀਗਾ ਉਹਨਾਂ ਨੂੰ ਨਹੀਂ ਮਿਲਦਾ ਸੀ, ਤਾਂ ਕਦੇ ਕਦੇ ਇੱਕ ਦਿਮਾਗ ਦੇ ਬਹੁਤ ਬਹੁਤ ਸੂਖਮ ਹਿੱਸੇ ਦੇ ਵਿਚ ਕਦੇ ਕਦੇ ਇਹ ਸੋਚ ਉੱਗਦੀ ਸੀਗੀ। ਪਰ ਹੁਣ ਜਦੋਂ ਮੈਂ ਇਸ ਸਟੇਜ ਦੇ ਵਿਚ ਗਿਆ ਤਾਂ ਡੈਡੀ ਵੀ ਉਹਨਾਂ ਨੇ ਵੀ ਕਮੈਂਟ ਕੀਤਾ ਕਿ ਸੁਪਰ ਸਿੰਘ ਕਈ ਸਰਦਾਰ, ਤਾਂ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਪਰਮਾਤਮਾ ਨੇ ਜਿੱਦਾਂ ਸਾਨੂੰ ਭੇਜਿਆ ਅਸੀਂ ਉਹ ਉਸੇ ਸਰੂਪ ਦੀ ਸੰਭਾਲ ਕਰ ਰਹੇ ਹੈਗੇ ਹਾਂ। ਓਦਾਂ ਦਾ ਹੀ ਨਹੀਂ ਹੈਗਾ ਕੋਈ ਬਣਾਉਟੀ, ਕੋਈ ਕਰੀਮ ਨੀ ਲਾਈ, ਕੋਈ ਮੈਂ ਵਾਲ ਖੜੇ ਕਰਕੇ ਜਾਂ ਵਾਲ ਕਟਿੰਗ ਕਰਾ ਕੇ ਜਾਂ ਦਾੜੀ ਨੂੰ ਸੈੱਟ ਕਰਾ ਕੇ ਓਦਾਂ ਦਾ ਬਣ ਕੇ ਨੀ ਪੇਸ਼ ਹੋਇਆ ਜਿੱਦਾਂ ਦਾ ਪਰਮਾਤਮਾ ਨੇ ਸਾਨੂੰ ਬਣਾਇਆ ਜਾਂ ਭੇਜਿਆ। ਖੂਬ ਹੂ ਓਦਾਂ ਦਾ ਹੀ ਹੈ। ਔਰ ਗੁਰਦਾਸ ਮਾਨ ਸਾਹਿਬ ਨੇ ਵੀ ਬਹੁਤ ਮਤਲਬ ਪਿਆਰ ਦਿੱਤਾ, ਬਹੁਤ ਮੁਹੱਬਤ ਬਖਸ਼ੀ। ਬਾਏ ਮੇਨ ਇਹਨੂੰ ਉਹ ਜਾਣਦੇ ਸੀਗੇ, ਯਾਨੀ ਕਿ ਉਸ ਸ਼ੋਅ ਦੇ ਦੌਰਾਨ। ਹਜੇ ਵੀ ਜੇ ਕਦੇ ਮੇਲ ਹੋਇਆ ਤਾਂ ਉਮੀਦ ਹੈ ਵੀ ਉਹ ਭੱਜ ਕੇ ਮਿਲਣਗੇ ਜਾਂ ਮੈਂ ਉਹਨਾਂ ਨੂੰ ਜੱਫੀ ਪਾ ਕੇ ਮਿਲੂੰਗਾ। ਹਾਲਾਂਕਿ ਕੱਲ ਦੀ ਗੱਲ ਹੈ, ਕੱਲ ਮੈਂ ਬਠਿੰਡੇ ਗਿਆ ਜੀ, ਮਤਲਬ ਲੋਕਾਂ ਦੀ ਇੰਨੀ ਮੁਹੱਬਤ ਹੈ। ਉਹ ਗੁਰਦਾਸ ਮਾਨ ਸਾਹਿਬ ਦਾ ਇੱਕ ਬਹੁਤ ਮਿੱਤਲ ਮੋਲ ਦੇ ਕੋਲੇ ਇੱਕ ਬਹੁਤ ਵਧੀਆ ਦੁਕਾਨ ਹੈ, ਉੱਥੇ ਢਾਬਾ ਬਹੁਤ ਫਾਈਵ ਸਟਾਰ ਹੈਗਾ, ਤਾਂ ਉੱਥੇ ਪ੍ਰਸ਼ਾਦਾ ਛਕਿਆ ਤੇ ਉਹਨਾਂ ਨੇ ਮੈਨੂੰ ਪਹਿਚਾਣ ਲਿਆ ਵੀ ਤੁਸੀਂ ਮਾਨ ਸਾਹਿਬ ਨਾਲ। ਉਹ ਮਾਨ ਸਾਹਿਬ ਦੇ ਬਹੁਤ ਫੈਨ ਹੈ, ਉਹਨਾਂ ਦੇ ਨਾਮ ਤੇ ਹੀ ਉਹ ਢਾਬਾ ਸ਼ੁਰੂ ਕੀਤਾ ਤੇ ਕੱਲ ਉੱਥੇ ਮਤਲਬ ਉਹਨਾਂ ਨੇ ਪਹਿਚਾਣਿਆ। ਮਤਲਬ ਲੋਕ ਮੁਹੱਬਤ ਕਰਦੇ ਨੇ ਤੁਹਾਡੇ ਸਰੂਪ ਨੂੰ, ਤੁਹਾਡੇ ਕਿਰਦਾਰ ਨੂੰ, ਤੁਹਾਡੀ ਗਾਇਕੀ ਨੂੰ,
ਲੱਖਾਂ ਖੜੇ ਜੀ ਅਲੱਗ ਜਿਹੜੀ ਪਹਿਚਾਣ ਦਿਸਦੀ ਹੈ। ਪਰ ਅੱਜ ਕਦੇ ਕਦੇ ਦੁੱਖ ਆਉਂਦਾ ਹੈ ਕਿ ਸਾਡੇ ਆਪਣੇ ਜਿਹੜੇ ਬੱਚੇ ਹੈਗੇ ਆ ਜਾਂ ਆਪਣੇ ਵੀਰ ਹੈਗੇ ਆ ਉਹ ਇਹ ਬਖਸ਼ੀਆਂ ਜਿਹੜੀਆਂ ਸਾਡੀਆਂ ਸਰਦਾਰੀਆਂ ਬਾਦਸ਼ਾਹੀਆਂ ਜਿਹੜੀਆਂ ਸਾਨੂੰ ਪਾਤਸ਼ਾਹ ਨੇ ਬਖਸ਼ੀਆਂ ਉਹ ਆਪਣੇ ਹੱਥੀ ਹੀ ਪਤਿਤ ਹੋ ਰਹੇ ਆ, ਜਿਹੜੇ ਕੇਸਾਂ ਦੀ ਦਸਤਾਰਾਂ ਦੀ ਬੇਅਦਬੀ ਆਪਣੇ ਹੱਥੀ ਕਰ ਰਹੇ ਹੈਗੇ ਆ। ਸੋ ਬੜਾ ਵਧੀਆ ਲੱਗਦਾ। ਇੱਕ ਹੋਰ ਆਖਰੀ ਸਵਾਲ ਕਿ ਜਿਵੇਂ ਮੈਂ ਅਕਸਰ ਤੁਹਾਨੂੰ ਦੇਖਦਾ ਕਿ ਤੁਸੀਂ ਡਾਕਟਰ ਸਤਿੰਦਰ ਸਰਤਾਜ ਦੀ ਤਰ੍ਹਾਂ ਉਸੇ ਸੂਫੀਆਨ ਲਹਿਜੇ ਦੇ ਵਿੱਚ ਉਸੇ ਤਰੀਕੇ ਨਾਲ ਤੁਹਾਡੀ ਜਿਹੜੀ ਪਹਿਰਾਵਾ ਹੁੰਦਾ ਤੇ ਉਸੇ ਤਰੀਕੇ ਦੀ ਤੁਹਾਡੀ ਗਾਇਕੀ ਹੈ ਤੇ ਉਸੇ ਤਰੀਕੇ ਦੀ ਤੁਹਾਡੀ ਜਿਹੜੀ ਦਸਤਾਰ ਸਜਾਈ ਹੁੰਦੀ ਹੈਗੀ ਆ ਤੇ ਕਾਫੀ ਵਾਰੀ ਤੁਹਾਨੂੰ ਸੁਣਿਆ, ਕੀ ਉਹ ਤੁਹਾਡੇ ਆਈਡਲ ਹੈਗੇ ਆ, ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਕਿ ਵੈਸੇ ਹੀ ਤੁਹਾਡਾ ਜਿਹੜਾ ਰਹਿਣ ਸਹਿਣ ਕਰਨ ਜਿਹੜਾ ਗਾਉਣ ਕਰਨ ਦਾ ਤਰੀਕਾ ਜਾਂ ਰਹਿਣ ਸਹਿਣ ਦਾ ਤਰੀਕਾ ਹੀ ਇਹ ਆ?
ਬੇਸ਼ੱਕ ਸਰ, ਉਹਨਾਂ ਨੂੰ ਅਸੀਂ 2009-10 ਜਦੋਂ ਉਹ ਲਾਂਚ ਹੋਏ ਉਹ ਟੀਵੀ ਤੇ ਉਹਨਾਂ ਨੂੰ ਵੇਖਣਾ ਸ਼ੁਰੂ ਕੀਤਾ। ਉਹ ਇੱਕ ਸਾਬਤ ਸੂਰਤ ਬੰਦਾ ਬਸ ਇੱਕ ਉਹ ਨੀਂਹ ਪੱਥਰ ਦਾ ਕੰਮ ਕਰ ਰਹੇ ਹੈਗੇ ਆ। ਮਤਲਬ ਉਹਨਾਂ ਨੂੰ ਦੇਖ ਕੇ ਜਿਹੜੀਆਂ ਉਹਨਾਂ ਨੇ ਪੈੜਾਂ ਪਾਈਆਂ, ਉਹਨਾਂ ਨੇ ਨੀਹਾਂ ਪਾਈਆਂ, ਉਹਨਾਂ ਦੇ ਚੱਲਣ ਦਾ ਬਹੁਤ ਸੁਖਾਲਾ ਰਸਤਾ ਜਿਹੜਾ ਸਾਨੂੰ ਅੱਗੇ ਰਸਤਾ ਜਿਹੜਾ ਧੁੰਦਲਾ ਦਿਖਦਾ ਸੀਗਾ ਇੱਕ ਸਿੰਗਰ ਵਾਸਤੇ, ਜਿਹੜਾ ਸਾਬਤ ਸੂਰਤ ਸਿੰਗਰ ਵਾਸਤੇ ਸਾਫ ਦਿਖਣ ਲੱਗ ਪਿਆ। ਤਾਂ ਹੁਣ ਤਾਂ ਸਾਡੇ ਵੀ ਘਾਟ ਹੋ ਸਕਦੀ, ਸਾਡੀ ਇਹ ਵੀ ਘਾਟ ਹੋ ਸਕਦੀ ਹੈ, ਜਿਹੜੇ ਜਿੱਦਾਂ ਦੀਪ ਸਿੰਘ ਹੋ ਗਏ ਜਾਂ ਡਾਕਟਰ ਸਤਿੰਦਰ ਸਰਤਾਜ ਹੋ ਗਏ, ਬੜੇ ਵਧੀਆ ਸੰਗੀਤ ਨੂੰ ਮਤਲਬ ਅੱਗੇ ਲੈ ਕੇ ਆ ਰਹੇ ਹੈਗੇ ਆ। ਤੇ ਇਹੋ ਜਿਹੇ ਗਾਈਏ, ਇਹੋ ਜਿਹੇ ਰਾਈਟਰ, ਇਹੋ ਜਿਹਾ ਮਿਊਜ਼ਿਕ, ਚੰਗਾ ਮਿਊਜ਼ਿਕ ਜਿਹੜਾ ਲੋਕਾਂ ਦੀਆਂ ਤਕਲੀਫਾਂ ਨੂੰ ਘਟਾਉਂਦਾ, ਔਰ ਓਦਾਂ ਦੇ ਸਿੰਗਰ ਨੂੰ ਅਸੀਂ ਆਈਡਲ ਮੰਨਣਾ ਸਾਡੇ ਵਾਸਤੇ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਤੇ ਉਹ ਬੇਸ਼ੱਕ ਕੋਈ ਸ਼ੰਕੇ ਦੇ ਬਿਨਾਂ ਹੀ ਮੈਂ ਇਹ ਗੱਲ ਕਹਾਂ ਕਿ ਹਾਂ ਬਿਲਕੁਲ ਉਹਨਾਂ ਨੂੰ ਮੈਂ ਆਪਣਾ ਆਈਡਲ ਮੰਨਦਾ, ਔਰ ਚੰਗਾ ਗਾਉਣ ਵਾਲਾ, ਚੰਗੇ ਮਿਊਜ਼ਿਕ ਨੂੰ ਸੱਚੇ ਸੁਰ ਨੂੰ ਪ੍ਰਮੋਟ ਕਰਨ ਵਾਲਾ ਉਹ ਮੇਰਾ ਹਮੇਸ਼ਾ ਹੀ ਆਈਡਲ ਰਹਿੰਦਾ, ਭਾਵੇਂ ਕੋਈ ਵੀ ਹੋਵੇ।
ਸੋ ਪ੍ਰਿੰਸ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਨਾਲ ਰੂਬਰੂ ਹੋਏ ਹੋ, ਤੇ ਸਾਡੀ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਤੁਹਾਡੇ ਵਰਗੇ ਸਿੰਗਰ ਹੈ, ਜਿਹੜੇ ਇੱਕ ਵਿਲੱਖਣ ਸ਼ਖਸੀਅਤ, ਵਿਲੱਖਣ ਤਰੀਕਾ ਰੱਖਦੇ ਹੈਗੇ, ਵੱਖਰੇ ਤਰੀਕੇ ਨਾਲ ਜਿਹੜਾ ਹੈਗਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰਦੇ ਆ, ਚਾਹੇ ਉਹ ਆਪਣੀ ਗਾਇਕੀ ਦੀਆਂ ਪੈੜਾਂ ਹੋਣ, ਇਸ ਦੇ ਸੰਦਰਭ ਦੇ ਵਿੱਚ ਮੈਂ ਗੱਲ ਕਰ ਰਿਹਾ, ਤੇ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਉਹਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ, ਬੜਾਵਾ ਦਿੱਤਾ ਜਾਵੇ। ਸੋ ਟਾਈਮ ਟੂ ਟਾਈਮ ਤੁਹਾਡੇ ਨਾਲ ਇਨ ਟੱਚ ਰਵਾਂਗੇ, ਤੇ ਹਰਮਨ ਰੇਡੀਓ ਵੱਲੋਂ ਤੁਹਾਨੂੰ ਬਹੁਤ ਬਹੁਤ ਦਿਲੋਂ ਆਸ਼ਾਵਾਂ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਕਿ ਪ੍ਰਮਾਤਮਾ ਤੈਨੂੰ ਚੜ੍ਹਦੀਆਂ ਕਲਾਂ ਬਖਸ਼ੇ, ਇੱਕ ਸਾਫ਼ ਸੁਥਰੀ ਗਾਇਕੀ ਜਿਹੜੀ ਹੈਗੀ ਆ ਦੇਵੇ, ਤੇ ਜਿਹਦੇ ਨਾਲ ਤੁਸੀਂ ਆਪਣੇ ਸਮਾਜ ਦੀ ਇੱਕ ਵਧੀਆ ਤਰੀਕੇ ਨਾਲ ਸੇਵਾ ਕਰ ਸਕੋ।
ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ, ਜਿੱਥੇ ਹਰਮਨ ਰੇਡੀਓ ਆਸਟ੍ਰੇਲੀਆ ਦਾ ਸਾਰਿਆਂ ਦਾ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸੀ ਜੀ ਪ੍ਰਿੰਸ ਇੰਦਰਪ੍ਰੀਤ ਜੋ ਕਿ ਮੁਕਤਸਰ ਨੂੰ ਬਿਲੋਂਗ ਕਰਦੇ ਆ ਤੇ ਇਹ ਇਹਨਾਂ ਦੀ ਜਿਹੜੀ ਅਕੈਡਮਿਕ ਤੌਰ ਤੇ ਇਹਨਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਆਟੋਮੋਬਾਈਲ ਇੰਜੀਨੀਅਰਿੰਗ ਕੀਤੀ ਹੈ, ਬਟ ਹੁਣ ਇਹਨਾਂ ਨੇ ਪੈਸ਼ਨ ਦੇ ਤੌਰ ਤੇ ਜਿਹੜਾ ਗੀਤ ਸੰਗੀਤ ਦਾ ਜਿਹੜਾ ਪਲੇਟਫਾਰਮ ਹੈਗਾ ਐਜ ਏ ਸਿੰਗਰ ਮਤਲਬ ਇਹਨਾਂ ਨੇ ਉਸ ਦੇ ਵਿੱਚ ਆਪਣਾ ਕਦਮ ਰੱਖਿਆ ਤੇ ਬੜੀ ਖੂਬਸੂਰਤ ਗਾਇਕੀ ਦੇ ਮਾਲਕ ਹੈਗੇ ਆ। ਸੋ ਆਓ ਅਸੀਂ ਅਗਲਾ ਗੀਤ ਸੁਣਦੇ ਹਾਂ ਇੱਕ ਪਾਕਿਸਤਾਨੀ ਸਿੰਗਰ ਦੀ ਆਵਾਜ਼ ਦੇ ਵਿੱਚ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਭਾਈ ਸਾਹਿਬ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਨਾਲ। ਸੋ ਸਾਡੀ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਉਸ ਖਾਸ ਮੁਲਾਕਾਤ ਦੇ ਵਿੱਚ। ਤੇ ਆਓ ਹੁਣ ਅਸੀਂ ਇੱਕ ਪਾਕਿਸਤਾਨੀ ਸਿੰਗਰ ਅਲੀ ਅਬਾਸ ਤੇ ਫਦੀਆ ਸ਼ਹਿਬਰੋਜ਼ ਦੀ ਆਵਾਜ਼ ਦੇ ਵਿੱਚ ਵੰਜਲੀ ਵਾਲੜਿਆ ਗੀਤ ਸੁਣਦੇ ਹਾਂ।
ਦੀਦੀ ਤੂੰ ਏ ਤਾਨ ਤੂੰ ਮੇਰਾ ਦੀਨੇ ਮਾਨ ਤੇ ਤੂੰ ਵਾਰਦਿਆਂ ਜਿੰਦ ਜਾਨ ਨੈਨਾ ਵਾਲੜੀਏ ਨੀ ਐ ਗੱਲ ਭੁੱਲੀ ਨਾ ਹਸ਼ਰ ਦਿਹਾੜੇ ਤਾਈ ਸ਼ਾਲਾ ਰੁਕ ਜਾਵਣ ਵੇਲੇ
ਪਿਆਰ ਦੇ ਜਿੱਥੇ ਫੁੱਲ ਖਿੜੇ ਨੇ ਸਦਾ ਮਹਿਕਣ ਵੇਲੇ
ਨੀ ਤੇਰੇ ਦਮ ਦੇ ਨਾਲ ਬਹਾਰ
ਤੂੰ ਏ ਮੇਰਾ ਹਾਰ ਸਿੰਗਾਰ
ਸਾਡਾ ਰੋਜ਼ ਜ਼ਿੰਦਾ ਪਿਆਰ ਮੇਰਾ ਵਾਲੜੀ ਮੇਰੇ ਦਿਲ ਵਿੱਚ ਚਾਨਣ ਕੀਤਾ ਰੂਪ ਤੇਰੇ ਦੀਆਂ ਲੋਆਂ ਕਰੀਏ ਪੱਕੇ ਕੌਲ ਕਰਾਰ
ਜਗਦੀ ਲੱਖ ਪਈ ਆਵੇ ਵਾਰ
ਅਸਾਂ ਤੇ ਤੋੜ ਨਿਭਾਉਣਾ ਪਿਆਰ ਮੇਰਾ
ਵਾਲੜਿਆ
ਮੈਂ ਗੱਲ ਭੁੱਲੀ ਨਾ ਦੀਦੀ ਤੂੰ ਏ ਤਾਨ ਤੂੰ ਮੇਰਾ ਦੀਨੇ ਮਾਨ ਤੇ ਤੂੰ ਵਾਰਦਿਆਂ ਜਿੰਦ ਜਾਨ ਨੈਣਾ ਵਾਲੜਿਆ ਮੈਂ ਗੱਲ ਭੁੱਲੀ ਨਾ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ। ਸਿੰਘ ਸਾਹਿਬ ਜੋ ਆਪਣੀ ਜਾਣ ਪਹਿਚਾਣ ਦੇ ਮੁਹਤਾਜ ਨੇ, ਸੋ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ ਜੀ।
ਭਾਈ ਸਾਹਿਬ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਆਸਟ੍ਰੇਲੀਆ ਤੇ ਜੀ।
ਧੰਨਵਾਦ ਜੀ, ਮਿਹਰਬਾਨੀ।
ਸੋ ਭਾਈ ਸਾਹਿਬ, ਅੱਜ ਅਸੀਂ ਆਪਾਂ ਥੋੜੀਆਂ ਜਿਹੀਆਂ ਕੌਮ ਦੀਆਂ ਦੇ ਰਿਲੇਟਡ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਮੇਰਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਕਰੀਬਨ ਸਾਲ ਕੁ ਦੀ ਆਪਾਂ ਕਿੰਨੀ ਕੁ ਆਮਦਨ ਸਮਝਦੇ ਹੈਗੇ ਕਿ ਕਿੰਨੀ ਕੁ ਆਮਦਨ ਹੋਊਗੀ ਜੀ ਅੰਦਾਜ਼ਨ ਸਾਲ ਦੀ?
ਇਹ ਜਿਹੜਾ ਪ੍ਰਬੰਧਕ ਕਮੇਟੀ 3-4 ਸਾਲ ਪਹਿਲਾਂ ਤੇ ਕਹਿੰਦੀ ਸਾਡਾ 1100 ਕਰੋੜ ਦਾ ਬਜਟ ਆ, ਲੇਕਿਨ 3-4 ਸਾਲ ਤੋਂ ਮੈਂ ਕੰਪਲੇਨ ਕੀਤੀ ਹੋਈ ਹੈ ਪਿੰਡਾਂ ਚ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣੀ ਤੇ ਸਾਰੀਆਂ ਗੱਲਾਂ ਦੀ, ਤੇ ਉਦੋਂ ਤੋਂ ਫਿਰ ਇਹ ਕਹਿਣ ਲੱਗ ਪਏ ਸਾਡਾ 1400 ਕਰੋੜ ਦਾ ਬਜਟ ਹੈ
ਜੀ।
ਤੇ ਅਸਲ ਵਿਚ 1400 ਕਰੋੜ ਤੋਂ ਬਜਟ ਤੋਂ ਬਹੁਤ ਜ਼ਿਆਦਾ ਬਜਟ ਆ, ਇਹ ਹਨੇਰੇ ਚ ਰੱਖ ਰਿਹਾ ਸਾਨੂੰ। ਆਮਦਨ ਬਹੁਤ ਜ਼ਿਆਦਾ ਕਿ 80 ਗੁਰਦੁਆਰੇ ਨੇ ਜਿਨ੍ਹਾਂ ਤੇ ਪ੍ਰਬੰਧਕ ਕਮੇਟੀ ਦਾ ਸਿੱਧਾ ਰਾਜ ਆ, ਔਰ ਹਰਿਮੰਦਰ ਸਾਹਿਬ ਬਾਬਾ ਦੀਪ ਸਿੰਘ ਕਰੋੜ ਸਵਾ ਕਰੋੜ ਰੋਜ਼ ਦੀ ਗੋਲਕ ਹੁੰਦੀ ਆ, ਖਾਸ ਕਰਕੇ ਛੁੱਟੀਆਂ ਦੇ ਵਿਚ ਬਹੁਤ ਜ਼ਿਆਦਾ ਹੋ ਜਾਂਦੀ ਆ, ਤੇ ਔਸਤ ਜਿਹੜੀ ਆ ਉਹ ਕਰੋੜ ਤੋਂ ਉੱਤੇ ਆ ਇਹ ਗੋਲਕ ਜਿਹੜੀ ਆ ਹਰਿਮੰਦਰ ਸਾਹਿਬ ਦੀ ਤੇ ਬਾਬਾ ਦੀਪ ਸਿੰਘ ਦੀ ਅਲੱਗ ਅਲੱਗ ਦੇਖੀਏ ਤੇ। ਔਰ ਇਹਨੇ ਪੈਸੇ ਕੜਾਹ ਪ੍ਰਸ਼ਾਦ ਤੋਂ, ਇਸ ਤੋਂ ਜ਼ਿਆਦਾ ਪੈਸੇ ਕੜਾਹ ਪ੍ਰਸ਼ਾਦ ਤੋਂ ਮਿਲ ਜਾਂਦੇ ਨੇ ਕਮੇਟੀ ਨੂੰ। 1400 ਕਰੋੜ ਤੇ ਮੈਨੂੰ ਲੱਗਦਾ ਦੋ ਗੁਰਦੁਆਰੇ ਹੀ ਦੇ ਰਹੇ ਨੇ, ਹਰਿਮੰਦਰ ਸਾਹਿਬ ਤੇ ਬਾਬਾ ਦੀਪ ਸਿੰਘ ਸ਼ਹੀਦ, 78 ਗੁਰਦੁਆਰੇ ਹੋਰ ਨੇ
ਜੀ,
ਵੱਡੇ ਵੱਡੇ ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਬਾਬਾ ਫਤਿਹ ਸਿੰਘ ਜੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ, ਕਤਲਗੜ੍ਹ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ, ਦਮਦਮਾ ਸਾਹਿਬ, ਬਹੁਤ ਵੱਡੇ ਵੱਡੇ ਗੁਰਦੁਆਰੇ ਨੇ ਜਿਹੜੇ ਜਿੱਥੇ ਬਹੁਤ ਵੱਡੀ ਆਮਦਨ ਆ ਤੇ ਮੇਲੇ ਲੱਗਦੇ ਨੇ ਮਹੀਨਾ ਮਹੀਨਾ ਲਗਾਤਾਰ। ਸੋ ਇੱਥੇ ਸਾਲ ਬਾਅਦ ਹੀ ਐਵਰੇਜ ਨਿਕਲਦੀ ਹੈ, ਕਿਉਂਕਿ ਕਦੀ ਘੱਟ ਜਾਂਦੇ ਨੇ ਪੈਸੇ, ਪਰ ਕਦੀ ਜਦ ਛੁੱਟੀਆਂ ਆਉਂਦੀਆਂ ਨੇ ਗਰਮੀਆਂ ਦੀਆਂ ਜਾਂ ਸਰਦੀਆਂ ਦੀਆਂ ਜਾਂ ਮੇਲੇ ਤਿਉਹਾਰ ਹੁੰਦੇ ਨੇ ਉਦੋਂ ਬਹੁਤ ਜ਼ਿਆਦਾ ਇਨਕਮ ਵੱਧ ਜਾਂਦੀ ਹੈ। ਸੋ ਇਹ ਬਜਟ ਬਹੁਤ ਵੱਡਾ ਹੈ, ਇਹ ਦੱਸ ਨਹੀਂ ਰਿਹਾ ਠੀਕ
ਜੀ। ਅੱਜ ਭਾਈ ਸਾਹਿਬ ਅਸੀਂ ਦੇਖਦੇ ਹਾਂ ਕਿ ਜਿਵੇਂ ਆਪਣੇ ਜਿਨ੍ਹਾਂ ਸਾਡੇ ਸ਼ਹੀਦ ਸਿੰਘਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ, ਕੌਮ ਦੇ ਲੇਖੇ ਲਾ ਤੀਆਂ, ਤੇ ਅੱਜ ਉਹਨਾਂ ਦੇ ਬਹੁਤੇ ਜਿਹੜੇ ਪਰਿਵਾਰ ਆ ਇਹੋ ਜਿਹੇ ਆ ਜਿਹੜੇ ਕਿ ਰੋਟੀ ਤੋਂ ਵੀ ਮਹਤਾਜ ਹੋਏ ਹੋਏ ਆ। ਕਈਆਂ ਦੇ ਕੋਲ ਰਹਿਣ ਦੇ ਲਈ ਪ੍ਰੋਪਰ ਘਰ ਨਹੀਂ ਹੈਗਾ, ਕਈਆਂ ਦੇ ਕੋਲ ਜਿਹੜੀ ਹੈਗੀ ਹੈ ਖਾਣ ਪੀਣ ਦਾ ਵੀ ਗੁਜ਼ਾਰਾ ਨਹੀਂ ਹੋ ਰਿਹਾ ਕਰ ਰਿਹਾ। ਸੋ ਮੈਂ ਇੱਥੇ ਸਮਝਦਾ ਹਾਂ ਕਿ ਇੱਥੇ ਸਿੱਧੇ ਜਿਹੇ ਤੌਰ ਤੇ ਸਾਡੀ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ, ਜਾਂ ਕੌਮ ਦੇ ਨਾਲ ਆਪਾਂ ਕਹੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਇਹ ਤੇ ਕੁਦਰਤੀ ਆਦਤ ਜਿਹੜੀ ਕੌਮ ਲਈ ਕੰਮ ਆਏ ਨੇ, ਉਹਨਾਂ ਦੇ ਪਰਿਵਾਰਾਂ ਦੀ ਅਸੀਂ ਦੇਖ ਰੇਖ ਨਹੀਂ ਕਰਾਂਗੇ ਤੇ ਅੱਗੇ ਤੋਂ ਕੋਈ ਮਰਨ ਲਈ ਤਿਆਰ ਨਹੀਂ ਹੋਊਗਾ
ਜੀ,
ਤੇ ਸਾਡੀ ਕੌਮ ਨੂੰ ਇਹ ਬਹੁਤ ਵੱਡਾ ਘਾਟਾ ਪਊਗਾ। ਇੱਕ ਤਾਂ ਜਿਹੜੇ ਮੂਵਮੈਂਟ ਜਿਨ੍ਹਾਂ ਨੇ ਚਲਾਈ ਜਾਂ ਜਿਹੜੀ ਜਥੇਬੰਦੀਆਂ ਸਰਗਰਮ ਰਹੀਆਂ, ਉਹਨਾਂ ਨੇ ਵੀ ਇਸ ਪਾਸਿਓਂ ਧਿਆਨ ਨਹੀਂ ਦਿੱਤਾ ਇਸ ਪਾਸੇ ਤੇ ਜਿਹੜੇ ਗਰੀਬ ਬੱਚੇ ਸੀ ਜਿਨ੍ਹਾਂ ਦੇ ਘਰ ਦੇ ਦੋ ਦੋ ਬੱਚੇ ਸ਼ਹੀਦ ਹੋਏ ਨੇ ਉਹ ਉਹਨਾਂ ਨੂੰ ਕਿਤੇ ਮਾਇਆ ਨਹੀਂ ਪਹੁੰਚੀ ਜਾਂ ਏਡ ਨਹੀਂ ਪਹੁੰਚੀ ਕੋਈ। ਤੋ ਜ਼ਿਆਦਾਤਰ ਜਿਹੜੇ ਮੇਨ ਮੇਨ ਗਰੁੱਪ ਸੀਗੇ ਉਹ ਉਹਨਾਂ ਨੇ ਹੀ ਪੈਸਾ ਬਾਹਰੋਂ ਜਿਹੜਾ ਆਇਆ ਜਾਂ ਜਿਹੜੀ ਸਹਾਇਤਾ ਮਿਲੀ ਉਹਨਾਂ ਨੂੰ ਮਿਲੀ ਆ। ਬਾਕੀ ਜਿਹੜੇ ਗਰੀਬ ਜੇ ਸਿੱਖ ਸੀਗੇ ਜਿਹੜੇ ਸਿੱਧੇ ਤਰ੍ਹਾਂ ਜੁੜੇ ਨਹੀਂ ਸੀ ਜਥੇਬੰਦੀਆਂ ਨਾਲ ਤੇ ਉਹ ਕੌਮ ਦੇ ਦਰਦ ਰੱਖ ਕੇ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦੇਖਿਆ ਗਿਆ। ਇਹ ਇਕੱਲੇ ਪਰਿਵਾਰ ਸ਼ਹੀਦ ਪਰਿਵਾਰ ਹੀ ਨਹੀਂ, ਮੈਂ ਸਮਝਦਾ ਸਾਡੀ ਕੌਮ ਦੇ ਵਿਚ ਜਿੰਨਾ ਸੋਮਾ ਆ ਗੁਰੂ ਨਾਨਕ ਸਾਹਿਬ ਜੀ ਸੱਚੀ ਸਰਕਾਰ ਦਾ ਦਸਵੰਧ ਦਾ ਆਲ ਓਵਰ ਵਰਲਡ ਦੇ ਵਿਚ ਜਿੰਨਾ ਅਰੇਂਜ ਆ ਉਹ ਅਸੀਂ ਸਾਰੀ ਕੌਮ ਦੇ ਵਿਚ ਜਿਹੜੇ ਗਰੀਬ ਬੱਚੇ ਨੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਅਸੀਂ ਚੰਗੀ ਐਜੂਕੇਸ਼ਨ ਫ੍ਰੀ ਦੇ ਸਕਦੇ ਆ ਤੇ ਆਫਿਸਰ ਰੈਂਕ ਤੱਕ ਪਹੁੰਚਾ ਸਕਦੇ ਆ। ਪਰ ਅੱਜ ਦੇਖਣ ਚ ਜਿਹੜਾ ਆ ਰਿਹਾ ਜੋ ਕੋਈ ਸਾਡੇ ਪੁਰਾਣੇ ਸਮੇਂ ਦੇ ਜਿਹੜੇ ਸਿੱਖ ਸੀਗੇ ਉਹ ਬਹੁਤ ਪੜ੍ਹ ਲਿਖ ਕੇ ਤੇ ਮਨਮੋਹਨ ਸਿੰਘ ਵਰਗੇ, ਮਨੋਜ ਸਿੰਘ ਗਿੱਲ ਵਰਗੇ ਤੇ ਬੜੇ ਉੱਚਿਆਂ ਰੁਤਬਿਆਂ ਦੇ ਪਹੁੰਚੇ, ਲੇਕਿਨ ਅੱਜ ਪੰਜਾਬ ਦੇ ਵਿਚ ਇਹ ਘਾਟ ਮਹਿਸੂਸ ਹੋਣ ਲੱਗ ਪਈ ਸਾਨੂੰ ਜਿਹੜੇ ਸਿੱਖ ਅਫਸਰ ਨੇ ਉਹ ਨਹੀਂ ਦਿਸ ਰਹੇ, ਬਲਕਿ ਦੂਸਰੀਆਂ ਕੌਮਾਂ ਜਿਹੜੀਆਂ ਰਾਜਸਥਾਨ ਦੀ ਮੀਣਾ ਬਰਾਦਰੀ ਇੱਕ ਇਸ ਤਰ੍ਹਾਂ ਮੁਸਲਮਾਨ ਭਰਾ ਨੇ, ਇਸ ਤਰ੍ਹਾਂ RSS ਆ, ਇਹਨਾਂ ਨੇ ਆਪਣੇ ਬੜੇ ਵਧੀਆ ਬਣਾਏ ਨੇ, ਟਰੱਸਟ ਬਣਾਏ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਹ ਐਜੂਕੇਸ਼ਨ ਦੇਣ ਲਈ ਸਹੂਲਤਾਂ ਦੇਣ ਲਈ ਪਾਬੰਦ ਨੇ ਤੇ ਉਹਦੇ ਰਿਜ਼ਲਟ ਬੜੇ ਚੰਗੇ ਆ ਰਹੇ ਨੇ। ਉਹਦੇ ਚ ਸਾਡੇ ਸਿੱਖ ਬੱਚੇ ਜਿਹੜੇ ਨੇ ਉਹ ਜ਼ੀਰੋ ਹੁੰਦੇ ਜਾ ਰਹੇ ਆ। ਇਹਦੀ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਕੀ ਮੈਂ ਸਮਝਦਾ ਕਿ ਉਸਨੇ ਇੱਕ ਪਰਿਵਾਰ ਨੂੰ ਹੀ ਪਾਲਿਆ ਪ੍ਰਬੰਧਕ ਕਮੇਟੀ ਨੇ ਅਜੇ ਤੱਕ, ਉਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆ। ਇਸ ਤੋਂ ਇਲਾਵਾ ਕਿਸੇ ਗਰੀਬ ਸਿੱਖ ਨੂੰ, ਗਰੀਬ ਵਿਧਵਾ ਬੀਬੀ ਨੂੰ, ਕਿਸੇ ਲੋੜਵੰਦ ਨੂੰ, ਇਲਾਜ ਵਾਲੇ ਨੂੰ, ਕਿਸੇ ਮੁਸਾਫਰ ਨੂੰ ਜਿਹੜਾ ਯਾਤਰੂ ਆ, ਪ੍ਰਬੰਧਕ ਕਮੇਟੀ ਨੇ ਉਹਨੂੰ ਸਹੂਲਤਾਂ ਨਹੀਂ ਦਿੱਤੀਆਂ
ਜੀ। ਸੋ ਭਾਈ ਸਾਹਿਬ, ਅੱਜ ਕੱਲ ਆਪਾਂ ਦੇਖਦੇ ਆ ਕਿ ਆਪਣਾ ਜਿਹੜਾ ਪ੍ਰਚਾਰ ਹੈਗਾ ਉਹ ਨਹੀਂ ਹੋ ਰਿਹਾ ਜਾਂ ਨਾ ਮਾਤਰ ਹੋ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਆਪਾਂ ਅਗਰ ਦੇਖਦੇ ਹਾਂ ਤਾਂ ਸਾਡਾ ਨੌਜਵਾਨ ਦਿਨ ਬ ਦਿਨ ਜਿਹੜੀ ਹੈਗੀ ਹੈ ਪਤਿਤ ਹੋਣ ਦੀ ਜਿਹੜੀ ਸੰਖਿਆ ਗਿਣਤੀ ਹੈ ਦਿਨ ਬ ਦਿਨ ਵੱਧ ਰਹੀ ਹੈ, ਨਸ਼ੇ ਦਾ ਰੁਝਾਨ ਸਾਡੇ ਨੌਜਵਾਨਾਂ ਦੇ ਵਿਚ ਵੱਧ ਰਿਹਾ, ਤੇ ਦੂਜੇ ਪੱਖ ਤੋਂ ਅਸੀਂ ਦੇਖਦੇ ਹਾਂ ਤੇ ਸਾਡੇ ਅੱਜ ਦਾ ਜਿਹੜਾ ਨੌਜਵਾਨ ਆ ਉਹਦਾ ਆਈਡਲ ਜਾਂ ਸਿੰਗਰ ਬਣੇ ਹੋਏ ਆ ਜਾਂ ਐਕਟਰ ਬਣੇ ਹੋਏ ਆ, ਬਜਾਏ ਕਿ ਉਹਨਾਂ ਦੇ ਆਈਡਲ ਹਰੀ ਸਿੰਘ ਨਲੂਏ ਵਰਗੇ ਬਣਦੇ, ਜਨਰਲ ਜੋਰਾਵਰ ਸਿੰਘ ਵਰਗੇ ਬਣਦੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਉਹਨਾਂ ਦੇ ਆਈਡਲ ਬਣਦੇ, ਤੇ ਇਹ ਕਿੱਧਰ ਨੂੰ ਮਤਲਬ ਇਹ ਚੱਲ ਪਈ? ਮਤਲਬ ਜਿਹੜੀ ਪ੍ਰਚਾਰ ਦੀ ਮੈਂ ਕਹੂੰਗਾ ਕਿ ਸਾਡੇ ਕੋਲ ਇੱਕ ਅਮੀਰ ਵਿਰਸਾ ਹੈ, ਸਾਡੇ ਕੋਲ ਜਿਹੜਾ ਇਤਿਹਾਸ ਹੈ ਬਹੁਤ ਅਮੀਰ ਇਤਿਹਾਸ ਹੈ, ਤੇ ਪ੍ਰਚਾਰ ਦੀ ਘਾਟ ਕਰਕੇ ਸਾਡਾ ਜਿਹੜਾ ਨੌਜਵਾਨ ਹੈ ਉਹ ਇਤਿਹਾਸ ਤੋਂ ਹੀ ਵਾਂਝਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇੱਕ ਤਾਂ ਅਸੀਂ ਦੇਖਦੇ ਹਾਂ ਜਿਹੜਾ ਸਾਡੇ ਆਪਣੀ ਹਿਸਟਰੀ ਤੇ ਨਿਗਾਹ ਮਾਰੀਏ ਤੇ ਸਾਡੇ ਪ੍ਰਾਤਨ ਸਿੱਖ ਸੀਗੇ ਜਿਹੜੇ ਉਹ ਜਿਨ੍ਹਾਂ ਕੋਲ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਹੁੰਦਾ ਸੀ, ਜਿਹੜੇ ਸ਼ਸਤਰਧਾਰੀ ਹੁੰਦੇ ਸਨ ਤੇ ਸ਼ਾਸਤਰ ਵਿਦਿਆ ਦਾ ਗਿਆਨ ਵੀ ਰੱਖਦੇ ਸੀ ਤੇ ਜਵਾਨੀ ਉਹਨਾਂ ਨੂੰ ਬਾਣੀ ਬਹੁਤ ਕੰਠ ਹੁੰਦੀ ਸੀ, ਉਹਨਾਂ ਨੂੰ ਅਮੀਰ ਸਿੱਖ ਮੰਨਿਆ ਜਾਂਦਾ ਸੀ। ਭਾਵੇਂ ਸਾਡੇ ਕੋਲ ਕੱਚੇ ਕੋਠੇ ਸੀ ਜਾਂ ਘੋੜਿਆਂ ਦੀਆਂ ਕਾਠੀਆਂ ਤੇ ਰਹੇ, ਪਰ ਉਹਨਾਂ ਦੀਆਂ ਇਸ ਅਮੀਰੀ ਕਰਕੇ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਸੀ, ਇੱਕ ਤੇ ਵੱਡਾ ਇਤਿਹਾਸ ਤੇ ਇੱਕ ਸਾਨੂੰ ਸਰਦਾਰੀ ਬਖਸ਼ੀ ਜਿਹੜੀ ਉਹਨਾਂ ਨੇ ਰਾਜ ਭਾਗ ਦਾ ਮੂੰਹ ਦਿਖਾਇਆ। ਤੇ ਇਸ ਤੋਂ ਇਲਾਵਾ ਜਿਹੜੇ ਉਸ ਤੋਂ ਬਾਅਦ ਦੋ ਸੰਪਰਦਾਵਾਂ ਸੀ ਨਿਰਮਲੇ ਤੇ ਉਦਾਸੀ, ਇਹਨਾਂ ਨੇ ਗੁਰਦੁਆਰੇ ਸੰਭਾਲੇ ਤੇ ਇਹ ਵੀ ਤਕਰੀਬਨ ਮਹੰਤੋ ਬਣਦਾ ਸੀ ਜਿਹੜਾ 12 ਸਾਲ ਕਾਸ਼ੀ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਸਰਟੀਫਿਕੇਟ ਲੈਂਦਾ ਸੀ, ਉਸ ਨੂੰ ਮਹੰਤੀ ਦਿੱਤੀ ਜਾਂਦੀ ਸੀ। ਉਦੋਂ ਵੀ ਬਹੁਤ ਵਿਭਚਾਰੀ ਜਿਹੜੇ ਹੋ ਗਏ ਉਹਨਾਂ ਚ ਘੱਟ ਗਿਣਤੀ ਸੀ, ਇੰਨੇ ਜ਼ਿਆਦਾ ਨਹੀਂ ਸੀ, ਪਰ ਅੱਜ ਤੇ 60% ਜਿਹੜਾ ਸਾਡਾ ਕੰਮ ਵਿਗੜਿਆ ਪਿਆ। ਸਾਡੇ ਅੰਦਰ ਜਿਹੜੀ ਅੱਜ ਦੇਖਣ ਨੂੰ ਗੱਲ ਆ ਪ੍ਰਬੰਧਕਾਂ ਦੇ ਵਿੱਚ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ, ਸਾਡੇ ਅਕਾਲੀ ਲੀਡਰਾਂ ਚ, ਸ਼ਸਤਰਧਾਰੀ ਹੋਣਾ ਜਾਂ ਸ਼ਾਸਤਰਧਾਰੀ ਹੋਣਾ ਸੁਪਨਾ ਆ
ਜੀ।
ਸਾਡੇ ਕੋਲ ਦੇਖਦੇ ਕਿ ਕਿਹਦੇ ਕੋਲ ਕਿਹੜੀ ਗੱਡੀ ਆ, ਕਿਹੜਾ ਕਿੰਨਾ ਅਮੀਰ ਆ, ਉਹਦੇ ਕੋਲ ਪੈਸਾ ਕਿੰਨਾ ਆ, ਉਹਦੀ ਪਾਵਰ ਕਿੰਨੀ ਕਿਆ, ਉਹਦੇ ਕੋਲ ਕੀ ਰਾਜਸਤਾ ਕਿੰਨੀ ਕਿਆ। ਉਹ ਅੱਜ ਜਿਹੜਾ ਹਾਲਾਤ ਨੇ ਜਿਹੜੇ ਪ੍ਰਬੰਧਕ ਬਣ ਗਏ ਸਾਡੀਆਂ ਪ੍ਰਬੰਧਕ ਕਮੇਟੀਆਂ ਦੇ, ਉਹਨਾਂ ਸੋਮਿਆਂ ਦੇ ਜਿੱਥੋਂ ਦਸਵੰਧ ਦੇ ਪੈਸੇ ਆਉਂਦੇ ਨੇ, ਜਿੱਥੋਂ ਜੀਵਨ ਜਾਂਚ ਮਿਲਦੀ ਆ, ਜਿੱਥੋਂ ਪਰਮਾਤਮਾ ਦੇ ਨਾਮ ਦਾ ਨੂਰ ਮਿਲਣਾ, ਉੱਥੇ ਉਹ ਜੀਓ ਨੇ, ਉਹ ਦੇ ਨਹੀਂ ਸਕੇ ਕੁਛ ਵੀ, ਉਹਨਾਂ ਨੇ ਬਰਬਾਦੀ ਕੀਤੀ ਆ। ਅੱਜ ਬੰਦਾ ਸਿੰਘ ਬਹਾਦਰ ਨੇ ਜਿਹੜੀ ਗੜੀ ਦੇ ਵਿੱਚ 8-8 ਮਹੀਨੇ ਭੁੱਖੇ ਭਾਣੇ ਲੜਾਈ ਕੀਤੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਉਸ ਤੋਂ ਬਾਅਦ ਉਹ ਗ੍ਰਿਫ਼ਤਾਰ ਹੋਏ, ਲਾਹੌਰ ਗਏ, ਫਿਰ ਦਿੱਲੀ ਜਾ ਕੇ ਸਾਡੇ 740 ਸਿੱਖਾਂ ਦੇ ਗਾਟੇ ਲੱਥੇ। ਬੰਦਾ ਸਿੰਘ ਬਹਾਦਰ ਦਾ ਬਹੁਤ ਬੁਰੀ ਤਰ੍ਹਾਂ ਤਰੀਕੇ ਨਾਲ ਟੁਕੜੇ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ, ਉਹਦੇ ਬੱਚੇ ਦਾ ਪੇਟ ਚਾਕ ਕੀਤਾ ਗਿਆ। ਉਹ ਗੜੀ ਜਿਹੜੀ ਆ, ਅੱਜ ਸੁੱਚਾ ਸਿੰਘ ਲੰਗਾਹ ਦੀ ਅਯਾਸ਼ੀ ਦਾ ਅੱਡਾ ਬਣੀ ਹੋਈ ਹੈ। ਉਹਨੂੰ ਪੰਜ ਚੋਂ ਸ਼ੇਕ ਦਿੱਤਾ, ਕਿੰਨੇ ਸਾਲ ਹੋ ਗਏ, ਪਰ ਅੱਜ ਵੀ ਉਹਦੇ ਚਾਰ ਫੇਰੇ ਹੋਲਡਿੰਗ ਲੱਗੇ ਮਿਲਦੇ ਆ। ਸੁੱਚਾ ਸਿੰਘ ਲੰਗਾਹ, ਜਥੇਦਾਰ ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਪ੍ਰਬੰਧਕ ਕਮੇਟੀ ਮੈਂਬਰ, ਉੱਥੇ ਉਹਦੇ ਬਿਸਤਰੇ ਲੱਗੇ ਨੇ, ਉਹਦੇ ਡਬਲ ਬੈਡ ਨੇ, ਉੱਥੇ ਏਸੀ ਲੱਗੇ ਨੇ, ਉੱਥੇ ਉਹਦੇ ਖਾਣ ਪਾਣ ਚੱਲਦੇ ਨੇ, ਉੱਥੇ ਉਹਦੇ ਬੰਦੇ ਉਹਨੂੰ ਮਿਲਣ ਆਉਂਦੇ ਨੇ, ਦਫ਼ਤਰ ਚੱਲਦਾ, ਉੱਥੇ ਉਹਦੇ ਜਿਹੜੇ ਗਨਮੈਨ ਨੇ, ਉਹ ਜਿਹਨੇ ਪੰਜ ਪਿਆਰੇ ਬਣ ਕੇ ਉਹਨੂੰ ਅੰਮ੍ਰਿਤਪਾਨ ਕਰਾਇਆ, ਉਹ ਪੱਕਿਆ ਉਹਨਾਂ ਦਾ ਆਸਣ ਲੱਗਾ ਹੋਇਆ। ਤੋ ਇਹ ਪ੍ਰਧਾਨ ਆਪਣਾ ਜਿਹੜਾ ਮੈਨੇਜਰ ਆ ਜਾਂ ਸੇਵਾਦਾਰ, ਉਹਦੇ ਹੁਕਮ ਨਾਲ ਲੱਗਦੇ ਨੇ, ਪੈਸਾ ਲੱਗਦਾ ਆ। ਪ੍ਰਬੰਧਕ ਕਮੇਟੀ ਦੇ ਫਾਰਮ ਹਾਊਸ ਤੇ ਜਿਹੜਾ 55 ਏਕੜ ਦਾ, ਉੱਥੇ ਖਾਦ ਲਈ, ਦਵਾਈਆਂ ਲਈ ਤੇ ਸੇਵਾਦਾਰਾਂ ਦੇ ਉੱਤੇ ਤਨਖਾਹਾਂ ਦਾ, ਤੇ ਉਹ ਖਰਚ ਹੋਣ ਡਿਆ ਲੰਗਾਹ ਦੇ ਫਾਰਮ ਤੇ। ਲੰਗਾਹ ਦੀਆਂ ਮੱਝਾਂ ਪਲਦੀਆਂ ਨੇ ਬੁਰਜ ਸਾਹਿਬ ਧਾਰੀਵਾਲ, ਤੇ ਪੱਠੇ ਪਾਉਂਦੇ ਨੇ ਉਹਨੂੰ ਸੇਵਾਦਾਰ ਗੁਰੂ ਘਰ ਦੇ, ਤਨਖਾਹਾਂ ਲੈਂਦੇ ਗੁਰੂ ਰਾਮਦਾਸ ਦੇ ਖਜ਼ਾਨੇ ਚੋਂ। ਸਾਡਾ ਬੇੜਾ ਗਰਕ ਕਰਨ ਵਾਲੇ ਇਹ ਲੋਕ ਨੇ, ਜਿਨ੍ਹਾਂ ਦੇ ਕੋਲ ਨਾ ਸ਼ਸਤਰ ਆ, ਨਾ ਸ਼ਾਸਤਰ ਆ, ਨਾ ਗੁਰੂ ਦਾ ਗਿਆਨ, ਨਾ ਗੁਰੂ ਦਾ ਭੈ, ਕੇਵਲ ਦਿਖਾਵੇ ਦੇ ਭੇਖੀ ਸਿੱਖ ਨੇ। ਇਹ ਨਰੈਣੋ ਮਹੰਤ ਦੇ ਉਹਨਾਂ ਮਹੰਤਾਂ ਦੀ ਸ਼੍ਰੇਣੀ ਤੋਂ ਬਹੁਤ ਜ਼ਿਆਦਾ ਥੱਲੇ ਲੂਜ਼ ਹੋ ਚੁੱਕੇ ਨੇ। ਤੋ ਸਾਡੀ ਜਿਹੜੀ ਰੀਤੀ ਸੀ ਜਾਂ ਸਾਡੇ ਤਰੀਕੇ ਸੀਗੇ ਧਰਮ ਪ੍ਰਚਾਰ ਦੇ, ਉਹ ਇਹ ਸੀਗਾ, ਅਸੀਂ ਗਰੀਬ ਬੱਚੇ ਨੂੰ ਉਹਨੂੰ ਹੈਲਪ ਕਰਦੇ, ਉਹਦੀ ਪੜ੍ਹਾਈ, ਉਹਦੀ ਐਜੂਕੇਸ਼ਨ ਲਈ ਉਹਨੂੰ ਅਫਸਰ ਬਣਾਉਂਦੇ। ਉਹ ਸਾਰੀ ਜ਼ਿੰਦਗੀ ਇੱਕ ਤੇ ਕੇਸ ਨਾਲ ਕਤਲ ਕਰਾਉਂਦਾ, ਇੱਕ ਸਿੱਖ ਬਣ ਕੇ ਤੇ ਅਫਸਰੀ ਕਰਦਾ ਤੇ ਹੁਕਮ ਚਲਾਉਂਦਾ, ਤੇ ਇਹ ਗੁਰੂ ਘਰ ਦਾ ਪ੍ਰਚਾਰ ਕਰਦਾ ਮਿਸ਼ਨਰੀ ਬਣ ਕੇ, ਨਾਲ ਨਾਲ ਆਪਣਾ ਦਸਵੰਧ ਚੋਂ ਪੈਸਾ ਦਿੰਦਾ ਗੁਰੂ ਘਰ ਨੂੰ। ਇਹ ਸੀ ਸਾਡੇ ਸਾਧਨ ਜਿਹੜੇ ਹੋਏ ਨੇ, ਤੇ ਉਸ ਪਾਸੇ ਵੱਲ ਧਿਆਨ ਵੀ ਕੋਈ ਨੀ ਇੱਕ ਪਰਿਵਾਰ ਦਾ। ਅੱਜ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਵੇ, ਦਿੱਲੀ ਹੋਵੇ, ਪਟਨਾ ਸਾਹਿਬ, ਉੱਜੜ ਗਈਆਂ ਇਹਨਾਂ ਦੇ ਪੱਲੇ ਕੁਛ ਨੀ। ਇਹਨਾਂ ਦੇ ਢਾਡੀ, ਇਹਨਾਂ ਦੇ ਰਾਗੀ, ਇਹਨਾਂ ਦੇ ਗ੍ਰੰਥੀ ਪੈਸੇ ਮੰਗ ਰਹੇ ਨੇ, ਲੇਕਿਨ ਇਹਦੇ ਮੁਕਾਬਲੇ ਤੇ ਹਜ਼ੂਰ ਸਾਹਿਬ ਆ, ਪੌਂਟਾ ਸਾਹਿਬ ਆ, ਹੇਮਕੁੰਟ ਸਾਹਿਬ ਆ, ਕਸ਼ਮੀਰ ਦੀ ਕਮੇਟੀ ਆ, ਪਾਕਿਸਤਾਨ ਦੀ ਕਮੇਟੀ ਆ, ਕੋਈ ਪੈਸੇ ਨੀ ਮੰਗ ਰਹੀ। ਕੀ ਪੈਸੇ ਮੰਗ ਰਹੇ ਸੰਗਤ ਤੋਂ, ਝੋਲੀ ਅੱਡ ਅੱਡ ਕੇ, ਕਿਉਂਕਿ ਖਾ ਚੁੱਕੇ ਨੇ, ਖਜ਼ਾਨੇ ਖਾਲੀ ਕਰ ਚੁੱਕੇ ਨੇ, ਐਫਡੀਆਂ ਖਤਮ ਕਰ ਚੁੱਕੇ ਨੇ
ਜੀ।
ਹਾਂਜੀ,
ਸੋ ਅਗਰ ਅਸੀਂ ਦੇਖਦੇ ਹਾਂ ਜੀ ਕਿ ਅੱਜ ਅਸੀਂ ਇੰਨਾ ਸਾਡੇ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਚੰਗੇ ਸਕੂਲ ਨਹੀਂ ਦੇ ਸਕੇ, ਚੰਗੀਆਂ ਕਾਲਜਸ ਨਹੀਂ ਦੇ ਸਕੇ, ਚੰਗੀਆਂ ਯੂਨੀਵਰਸਿਟੀਜ਼ ਨਹੀਂ ਦੇ ਸਕੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹ ਕੇ ਉੱਚ ਵਿਦਿਆ ਲੈਣੀ ਆ। ਆਪਾਂ ਪਹਿਲਾਂ ਅਕਸਰ ਦੇਖਦੇ ਸੀਗੇ ਕਿ ਅੱਜ ਤੋਂ ਤਕਰੀਬਨ 25-30 ਸਾਲ ਪਹਿਲਾਂ ਆਪਾਂ IAS ਦੇਖਣੇ, ਬਿਊਰੋਕਰੇਟਸ ਲੋਬੀ ਦੇਖਣੀ, IPS ਦੇਖਣੇ, ਇੰਜੀਨੀਅਰ ਡਾਕਟਰ ਦੇਖਣੇ, ਤੇ ਸਾਨੂੰ ਉਹਨਾਂ ਕੁਰਸੀਆਂ ਤੇ ਸਰਦਾਰ ਲੋਕ ਬੈਠੇ ਦਿਸਦੇ ਸੀ। ਤੇ ਪਰ ਅੱਜ ਜਿਹੜੀ ਉਹ ਲੋਬੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਖਤਮ ਹੁੰਦੀ ਦਿਸਦੀ ਹੈ ਜਾਂ ਦਿਸ ਨਹੀਂ ਰਹੀ, ਕਿਉਂਕਿ ਬੱਚਾ ਸਾਡਾ +2 ਤੋਂ ਮਗਰੋਂ ਸਾਰਾ ਉਹਦਾ ਰੁਝਾਨ ਹੈਗਾ ਕਿ ਮੈਂ ਮਤਲਬ ਵਿਦੇਸ਼ ਚਲਾ ਜਾਵਾਂ, ਕਿਉਂਕਿ ਇੰਡੀਆ ਦੇ ਵਿੱਚ ਆਪਦੇ ਆਪ ਨੂੰ ਸਿਕਿਓਰ ਸੇਫ ਨਹੀਂ ਫੀਲ ਕਰ ਰਿਹਾ। ਤੇ ਸੋ ਇਸ ਤਰੀਕੇ ਦੇ ਨਾਲ ਸਾਡਾ ਪੈਸਾ ਵੀ ਜਾ ਰਿਹਾ ਤੇ ਸਾਡਾ ਪਲਿਆ ਪਲਾਇਆ ਯੂਥ ਵੀ ਜਾ ਰਿਹਾ, ਤੇ ਇੱਥੋਂ ਇਨਸਿਕਿਉਰਿਟੀ ਸਮਝ ਕੇ ਜਾ ਰਿਹਾ,
ਯੂਥ ਵੀ ਜਾ ਰਿਹਾ। ਇੱਕ ਤਾਂ ਪਹਿਲਾਂ ਕੋਈ ਬਾਹਰ ਜਾਂਦਾ ਸੀ ਤੇ ਉਹਦੀ ਘਰ ਜ਼ਮੀਨ ਬਣਦੀ ਸੀ
ਜੀ,
ਅੱਜ ਜ਼ਮੀਨ ਵਿਕਦੀ ਆ ਤੇ ਬੱਚਾ ਬਾਹਰ ਜਾਂਦਾ, ਫਿਰ ਉਹਦੀ ਵਾਈਫ ਬਾਹਰ ਜਾਂਦੀ ਆ, ਫਿਰ ਉਹ ਵਾਈਫ ਦੇ ਮਾਂ ਪਿਓ ਦਾ ਵੀਜ਼ਾ ਲੱਗਦਾ, ਫਿਰ ਬੱਚੇ ਦੇ ਮਾਂ ਪਿਓ ਦਾ ਵੀਜ਼ਾ ਲੱਗਦਾ 20-20 ਸਾਲ ਦਾ, 10-10 ਸਾਲ
ਜੀ ਜੀ।
ਤੇ ਅਸੀਂ ਪੰਜਾਬ ਵੀ ਖਾਲੀ ਕਰੀ ਜਾ ਰਹੇ ਹਾਂ, ਉਹ ਪੰਜਾਬ ਦਾ ਪੈਸਾ ਜ਼ਮੀਨ ਵੇਚ ਕੇ ਵੀ ਬਾਹਰ ਲਿਜਾ ਰਹੇ
ਜੀ ਜੀ। ਤਕਰੀਬਨ ਅਨੁਮਾਨ ਹੈ ਭਾਈ ਸਾਹਿਬ ਕਿ ਸਾਲ ਦਾ ਤਕਰੀਬਨ 35,000 ਕਰੋੜ ਰੁਪਇਆ ਪੰਜਾਬ ਦਾ ਜਿਹੜਾ ਹੈਗਾ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਦੇ ਨਾਂ ਤੇ ਜਾ ਰਿਹਾ। ਸਾਡਾ ਇੱਕ ਪਲਿਆ ਪਲਾਇਆ ਜਿਹੜਾ ਬੱਚਾ ਹੈਗਾ 18-20-22 ਸਾਲ ਦਾ, ਤੇ ਇਹਦੇ ਨਾਲ ਉਹ ਜਿਹੜੀਆਂ ਫੀਸਾਂ ਜਾ ਰਹੀਆਂ, ਉਸ ਪੱਖੋਂ ਆਪਾਂ ਦੇਖੀਏ ਤਾਂ ਅਸੀਂ ਆਰਥਿਕ ਪੱਖੋਂ ਵੀ ਸਾਡਾ ਪੰਜਾਬ ਗਰੀਬ ਹੋ ਰਿਹਾ, ਕਮਜ਼ੋਰ ਹੋ ਰਿਹਾ, ਤੇ ਨਾਲ ਸਾਡਾ ਇੱਥੋਂ ਯੂਥ ਮਾਈਗ੍ਰੇਟ ਹੋ ਰਿਹਾ। ਇਸ ਤਰ੍ਹਾਂ
ਪੱਖੋਂ ਵੀ, ਫਿਰ ਇੱਕ ਸਿੱਖੀ ਪੱਖੋਂ ਵੀ, ਤੇ ਇੱਕ ਜਿਹੜਾ ਬੱਚਾ ਜਾ ਰਿਹਾ ਉਹਦੀ ਉਮਰ ਵੀ 20 ਸਾਲ ਪਿੱਛੇ ਪੈ ਜਾਂਦੀ ਹੈ
ਜੀ ਜੀ।
ਜਿੰਨੀ ਦੇਰ ਬਾਹਰ ਜਾ ਕੇ ਸੈਟਲ ਨਹੀਂ ਹੁੰਦਾ ਉਨੀ ਦੇਰ ਤੱਕ ਕੁਛ ਨਹੀਂ ਕਰ ਪਾਉਂਦਾ
ਜੀ ਜੀ। ਸੋ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੈਗੇ ਹੋ ਕਿ ਮਤਲਬ ਇਹ ਇਸ ਤਰ੍ਹਾਂ ਚੱਲਦਾ ਗਿਆ ਤਾਂ ਆਪਣਾ ਪੰਜਾਬ ਖਾਲੀ ਨਾ ਹੋ ਜਾਊਗਾ ਜੀ?
ਦੇਖੋ ਜੀ, ਮੈਂ ਤੇ ਇਹਨੂੰ ਦੇਖ ਕੇ ਤੇ ਅਸੀਂ ਤੇ ਹੈਰਾਨ ਹੁੰਦੇ ਆ, ਤੇ ਅਸੀਂ ਬਹੁਤ ਚਿੰਤਤ ਹੈ ਇਸ ਗੱਲ ਤੋਂ। ਇਸੇ ਕਰਕੇ ਅਸੀਂ ਬੜਾ ਜ਼ੋਰ ਲਾ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਚ ਚੇਂਜ ਆਵੇ, ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਇੰਟਰਸਟ ਲੈਣ, ਧਰਮ ਦੇ ਧਰਮੀ ਲੋਕ ਜਿਹੜੇ ਨੇ ਆਪ ਇੰਟਰਸਟ ਲੈ ਕੇ ਤੇ ਇਹ ਸੰਸਥਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਸਵੰਧ ਦੀ ਪ੍ਰਥਾ ਦੇਣ ਦੀ ਇੱਕ ਰੀਤ ਬਣਾਈ ਆ, ਇੱਕ ਕਾਰ ਸੇਵਾ ਕਰਨ ਦੀ ਰੀਤ ਦਿੱਤੀ ਆ, ਇੱਕ ਸੱਚੀ ਪਾਤਸ਼ਾਹੀ ਦਿੱਤੀ ਆ ਪੰਥ ਤੇ ਗ੍ਰੰਥ ਦੀ, ਇੱਕ ਅਕਾਲ ਤਖ਼ਤ ਸਾਹਿਬ ਦਿੱਤਾ ਜਿਹੜਾ ਮੀਰ ਦਾ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਤਖ਼ਤ ਆ, ਤੇ ਇਹ ਨਿਜ਼ਾਮ ਸਾਰਾ ਜੀਵਨ ਜਾਂਚ ਤੇ ਢੰਗ ਤਰੀਕੇ ਵਸੀਲੇ ਸਿਧਾਂਤ ਦਿੱਤੇ ਨੇ। ਲੇਕਿਨ ਸਾਡੀ ਲੀਡਰਸ਼ਿਪ ਸਾਨੂੰ ਇਹੋ ਜਿਹਾ ਸੰਗਲ ਪਾਇਆ ਇਸ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕਿ ਅਸੀਂ ਵੱਧ ਫੁੱਲ ਨਹੀਂ ਰਹੇ, ਸਾਡੀ ਲੀਡਰਸ਼ਿਪ ਨਵੀਂ ਨਹੀਂ ਨਿਕਲਦੀ। ਅੱਜ ਦੇਖੋ ਬਾਦਲ ਤੇ ਉਹਦਾ ਪਰਿਵਾਰ ਤੋਂ ਇਲਾਵਾ ਕੋਈ ਲੀਡਰ ਪੈਦਾ ਦੇਖਦਾ ਤੁਹਾਨੂੰ? ਪੰਜਾਬ ਦੀ ਫੀਲਡ ਦੇ ਵਿੱਚ ਕੋਈ ਕੱਦਵਾਰ ਲੀਡਰ ਹੋਵੇ, ਜਿਹਦੀ ਇਮੇਜ ਹੋਵੇ, ਜਿਹੜਾ ਜਿਹਨੇ ਗੁਰੂ ਨੂੰ ਸਮਰਪਿਤ ਹੋਵੇ, ਜਿਹਨੇ ਕੌਮ ਲਈ ਕੋਈ ਆਪਣਾ ਗੁਆਇਆ ਹੋਵੇ? ਪਰ ਪੁਰਾਣੇ ਲੀਡਰ ਹੁੰਦੇ ਸੀ, ਉਹਨਾਂ ਨੂੰ ਇੱਕ ਇੱਕ ਕਰਕੇ ਹਜ਼ਮ ਕਰ ਗਿਆ, ਅੱਜ ਖਾਲੀ ਹੋਇਆ ਫਿਰਦਾ ਸਾਰਾ ਕੁਛ।
ਜੀ ਜੀ, ਸੋ ਜਿਵੇਂ ਭਾਈ ਸਾਹਿਬ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਤਕਰੀਬਨ ਦੂਜੀ ਕਮਿਊਨਿਟੀਜ਼ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਆਪਣੀ ਅੱਖਾਂ ਅੱਗੇ ਸਭ ਤੋਂ ਪਹਿਲਾਂ ਇਹ ਆ ਜਾਂਦਾ ਕਿ ਸਭ ਤੋਂ ਜਿਹੜੇ ਬੈਸਟ ਸਕੂਲ ਆ ਉਹ ਕ੍ਰਿਸਚਨ ਜਿਹੜੀ ਕਮਿਊਨਿਟੀ ਹੈਗੀ ਆ ਉਹ ਉਹਦੇ ਬੈਸਟ ਸਕੂਲ ਗਿਣੇ ਜਾਂਦੇ ਆ, ਜਾਂ ਜਿਹੜੀ DAV ਸਕੂਲ ਹੈਗੇ ਆ ਇਹ ਵੀ ਜਿਹੜੇ ਹੈਗੇ ਆ ਚੰਗੇ ਸਕੂਲਾਂ ਦੀ ਕਤਾਰ ਦੇ ਵਿੱਚ ਆ ਜਾਂਦੇ ਆ। ਤੇ ਸਾਡੀ ਜਿਹੜੀ ਕੌਮ ਦਾ ਜਾਂ ਸਾਡੀ ਅਸੀਂ SGPC ਦਾ ਗੱਲ ਕਰੀਏ ਤਾਂ ਕੋਈ ਇਹੋ ਜਿਹਾ ਸਾਨੂੰ ਸਕੂਲ ਨਹੀਂ ਦਿਸਦਾ ਜਿੱਥੇ ਕਿ ਸਾਨੂੰ ਹੋਵੇ ਵੀ ਅਸੀਂ ਆਪਣੇ ਮਾਣ ਮਹਿਸੂਸ ਕਰ ਸਕੀਏ ਕਿ ਅਸੀਂ ਚੰਗਾ ਸਕੂਲ ਜਾਂ ਚੰਗੇ ਕਾਲਜਸ ਦਿੱਤੇ ਆ, ਕਿਉਂਕਿ ਬੱਚਿਆਂ ਨੇ ਸਾਡੇ ਨੇ ਪੜ੍ਹਨਾ ਤਾਂ ਉੱਥੋਂ ਹੀ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇੱਕ ਤਾਂ ਜਿਹੜਾ ਤੁਸੀਂ ਬਿਲਕੁਲ ਜਿਹੜੀ ਸਾਰੀ ਅਸਲ ਗੱਲ ਹੈ ਉਹ ਦੱਸ ਦਿੱਤੀ ਤੁਸੀਂ, ਜਿਹੜੇ ਅੱਜ 1 ਨੰਬਰ ਤੇ 2 ਨੰਬਰ ਤੇ ਰਿਜ਼ਲਟ ਆ ਰਹੇ ਨੇ ਉਹ ਆ ਰਹੇ ਨੇ ਈਸਾਈ ਸਕੂਲਾਂ ਦੇ। ਇਸ ਤੋਂ ਬਾਅਦ 1-2 ਸਕੂਲ ਨੇ ਜਿਹੜੇ ਯਾਦਵਿੰਦਰਾ ਪਬਲਿਕ ਸਕੂਲ ਨੇ, ਇਹਨਾਂ ਦਾ ਰਿਜ਼ਲਟ ਚੰਗਾ ਹੈ। ਲੇਕਿਨ ਇਹ ਪਬਲਿਕ ਸਕੂਲ ਨੇ ਤੇ ਪ੍ਰਾਈਵੇਟ ਸਕੂਲ ਨੇ, ਇਹਨਾਂ ਦਾ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ, ਇੱਥੇ ਫੀਸਾਂ ਨੇ ਤੇ ਸਹੂਲਤਾਂ ਨੇ ਬੱਚਿਆਂ ਲਈ। ਇਸ ਤੋਂ ਇਲਾਵਾ ਜਿਹੜੇ DAV ਸਕੂਲ ਆ ਉਹਨਾਂ ਦਾ ਰਿਜ਼ਲਟ ਬਹੁਤ ਅੱਛਾ, ਲੇਕਿਨ ਉਹਨਾਂ ਦੇ ਵਿੱਚ ਬੜਾ ਸਿਸਟਮ ਆ। ਤੇ ਮੈਂ ਤੁਹਾਨੂੰ ਕਹਾਂ ਵੀ 100 ਸਾਲ ਪਹਿਲਾਂ ਇਹ ਸੰਸਥਾ ਹੋਂਦ ਵਿੱਚ ਆਈ ਸੀ ਜਦੋਂ ਸਾਡਾ ਖਾਲਸਾ ਕਾਲਜ ਆਇਆ ਸੀ। ਜਦੋਂ ਸਿੱਖ ਕੌਮ ਨੂੰ ਖਾਲਸਾ ਕਾਲਜ ਸਿੱਖਾਂ ਨੇ ਦਿੱਤਾ, ਉਦੋਂ ਹੀ ਹਿੰਦੂ ਵੀਰਾਂ ਨੇ DAV ਸਕੂਲ ਬਣਾਇਆ ਸੀ, ਕਾਲਜ ਬਣਾਇਆ ਸੀ। ਉਦੋਂ ਹੀ ਈਸਾਈ ਵੀਰਾਂ ਨੇ ਬੇਰਿੰਗ ਕਾਲਜ ਬਣਾਇਆ ਸੀ ਜਿਹੜਾ ਅੱਜ ਵੀ ਬਟਾਲੇ ਦੇ ਵਿੱਚ, ਉਹਨੂੰ 100 ਸਾਲ ਤੋਂ 125 ਸਾਲ ਹੋ ਚੁੱਕੇ ਨੇ, ਇਹਨੂੰ 125 ਸਾਲ ਹੀ ਇਹਨੂੰ ਹੋ ਚੁੱਕੇ ਨੇ ਖਾਲਸਾ ਕਾਲਜ ਨੂੰ ਇਸੇ ਤਰ੍ਹਾਂ ਹੀ। ਪਰ ਅੱਜ ਤੁਸੀਂ ਦੇਖੋ ਬੇਰਿੰਗ ਕਾਲਜ ਤੋਂ ਬਾਅਦ ਈਸਾਈ ਵੀਰਾਂ ਦੇ ਆਲ ਵਰਲਡ ਦੇ ਵਿੱਚ ਐਜੂਕੇਸ਼ਨ ਅਦਾਰੇ 13% ਸਾਡੇ ਪੰਜਾਬ ਦੀ ਆਬਾਦੀ ਆਪਣੇ ਈਸਾਈ ਵੀਰਾਂ ਦੀ, ਪਰ ਉਹਨਾਂ ਦਾ 100% ਉਹਨਾਂ ਦੀ ਐਜੂਕੇਸ਼ਨ ਦਾ ਫਲਾ ਜਾਲ ਵਿਛਾ ਹੋਇਆ। ਉਹਦੇ ਵਿੱਚ ਗਰੀਬ ਬੱਚਿਆਂ ਨੂੰ ਉਹ ਫੀਸਾਂ ਵੀ ਮਾਫ਼ ਕਰਦੇ ਨੇ ਤੇ ਉਹਨਾਂ ਦੀ ਸਹੂਲਤ ਲਈ ਜਾਂ ਉਹਨਾਂ ਦੀ ਵਰਦੀ ਲਈ ਪੈਸੇ ਵੀ ਦਿੰਦੇ ਨੇ, ਤੇ ਅਸੀਂ ਇਹ ਇਲਜ਼ਾਮ ਲਾਉਂਦੇ ਹਾਂ ਕਿ ਉਹ ਸਾਡੇ ਬੱਚਿਆਂ ਨੂੰ ਆਪਣੇ ਧਰਮ ਵਿੱਚ ਪ੍ਰਵਿਰਤ ਹੋਣ ਲਈ ਪ੍ਰੇਰਦੇ ਨੇ। ਪਰ ਸਾਡੇ ਕੋਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁਛ ਹੈ ਵੀ ਅਸੀਂ ਉਹਨਾਂ ਦੇ ਮਾਂ ਨੂੰ, ਜਿਹੜੀ ਕੋਈ ਬੱਚੇ ਦੇ ਸਿਰ ਤੇ ਬਾਪ ਨਾ ਹੋਵੇ ਤੇ ਮਾਂ ਨੂੰ ਵੀ ਅਸੀਂ ਰਾਸ਼ਨ ਦੇ ਸਕਦੇ ਹਾਂ। ਸਾਡੇ ਕੋਲ ਇੰਨਾ ਜੁਗਾੜ ਆ, ਤੁਸੀਂ ਹੈਰਾਨ ਹੋਵੋਗੇ। ਇੱਕ ਡੋਨੇਸ਼ਨ ਆਉਂਦੀ ਆ ਕਣਕ ਦੀ, ਅਪ੍ਰੈਲ ਦੇ ਮਹੀਨੇ ਜਦੋਂ ਕਣਕ ਆਉਂਦੀ ਆ ਖੇਤਾਂ ਚੋਂ, ਘਰ ਆਉਂਦੀ ਫਸਲ, ਜੋ ਸਿੱਖਣਾ ਸਿੱਖਦੇ ਸਿੱਖ ਕੇ ਸਾਡੀ ਫਸਲ ਘਰ ਆਵੇ ਤੇ ਗੁਰੂ ਰਾਮਦਾਸ ਤੇਰੇ ਖਜ਼ਾਨੇ ਚ ਅਸੀਂ 1 ਕੁਇੰਟਲ ਕਣਕ ਪਾਵਾਂਗੇ ਜਾਂ 2 ਕੁਇੰਟਲ ਪਾਵਾਂਗੇ ਜਾਂ 1 ਮਣ ਪਾਵਾਂਗੇ, ਤੇ ਉਹ ਡੋਨੇਸ਼ਨ ਜਿਹੜੀ ਆ ਤਕਰੀਬਨ 8000 ਕੁਇੰਟਲ ਆ ਸਾਲ ਦੀ, ਤੇ 8000 ਕੁਇੰਟਲ ਹੀ ਆਪਣੇ ਫਾਰਮ ਹਾਊਸਾਂ ਤੋਂ ਪ੍ਰਬੰਧਕ ਕਮੇਟੀ ਤੇ ਆਉਂਦੀ। ਆਪਣੇ ਫਾਰਮ ਹਾਊਸ ਵੀ ਪ੍ਰਬੰਧਕ ਕਮੇਟੀ ਕੋਲ 20,000 ਏਕੜ ਜ਼ਮੀਨਾਂ ਨੇ ਜਿਹੜੀਆਂ ਖੁਰਦ ਬੁਰਦ ਹੋਈਆਂ ਪਈਆਂ ਨੇ ਕਿ ਠੇਕੇ ਦਿੱਤੀਆਂ ਤੇ 6-6 ਹਜ਼ਾਰ ਠੇਕਾ, ਜੇ ਕਿਤੇ ਨਹੀਂ ਲੈਣੇ ਤੇ ਉਹ ਕਹਿੰਦੇ ਮਾਫ਼ ਕਰ ਦਿੱਤੇ ਗਏ, ਕੁਦਰਤੀ ਆਫ਼ਤਾ ਆਈ ਫਸਲ ਖਰਾਬ ਕਰ ਗਈ ਇਹਨੂੰ ਮਾਫ਼ ਕੀਤਾ ਜਾਂਦਾ, ਲੇਕਿਨ ਉਹਨਾਂ ਦੀ ਆਮਦਨ 0 ਆ। ਅਸੀਂ ਮੰਗ ਲਈਏ RTI ਪਾ ਕੇ ਵੀ ਤੁਸੀਂ ਸਾਨੂੰ ਦੱਸੋ 20,000 ਏਕੜ ਜ਼ਮੀਨਾਂ ਨੇ ਪ੍ਰਬੰਧਕ ਕਮੇਟੀ ਦੀਆਂ, ਉਹਨਾਂ ਦਾ ਸਾਲਾਨਾ ਸਾਨੂੰ ਕੀ ਮਿਲਦਾ, ਤੇ ਉਹ ਜਵਾਬ ਨਹੀਂ ਦਿੰਦੇ। ਮੈਂ ਤਾਂ 20 ਸਾਲ ਤੋਂ ਰੌਲਾ ਪਾ ਕੇ ਹਟ ਗਿਆ, ਨਹੀਂ ਦਿੱਤਾ ਇਹਨਾਂ ਜਵਾਬ। ਲੇਕਿਨ ਫਿਰ ਵੀ 16,000 ਕੁਇੰਟਲ ਇਹ ਕਣਕ ਗੁਰੂ ਰਾਮਦਾਸ ਦੇ ਲੰਗਰ ਚ ਆਉਂਦੀ ਆ, ਜਿਹੜੀ ਆਉਣੀ ਹੁੰਦੀ ਹੈ। ਤੋ ਅਸੀਂ ਤੇ ਕਿਸੇ ਵੀ ਵਿਧਵਾ ਬੀਬੀ ਨੂੰ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਸੱਚੀ ਸਰਕਾਰ ਆ, ਜਦੋਂ ਤੈਨੂੰ ਜਿੱਥੇ ਵੀ ਰਾਸ਼ਨ ਚਾਹੀਦਾ ਐਪਲੀਕੇਸ਼ਨ ਦੇ, ਨੇੜੇ ਦੇ ਗੁਰਦੁਆਰੇ ਚੋਂ ਤੈਨੂੰ ਰਾਸ਼ਨ ਮਿਲੂਗਾ ਜਿੰਨੀ ਦੇਰ ਤੇਰੇ ਬੱਚੇ ਜਵਾਨ ਨਹੀਂ ਹੋ ਜਾਂਦੇ। ਪਰ ਅਸੀਂ ਨਹੀਂ ਦੇ ਰਹੇ। ਅਸੀਂ ਈਸਾਈਆਂ ਤੇ ਉਂਗਲ ਚੁੱਕਦੇ ਹਾਂ ਕਿ ਸਾਡੇ ਬੱਚਿਆਂ ਦਾ ਧਰਮ ਪਰਿਵਰਤ ਕਰ ਰਹੇ ਜਾ ਰਹੇ, ਪਰ ਆਪ ਕੁਛ ਨਹੀਂ ਕਰ ਰਹੇ। ਇਸ ਤੋਂ ਇਲਾਵਾ ਅਸੀਂ ਦੇਖਦੇ DAV ਸਕੂਲ ਜਾਂ ਕਾਲਜ ਦਾ ਬੜਾ ਵਿਸਥਾਰ ਹੋਇਆ ਵਿਦੇਸ਼ਾਂ ਤੱਕ, ਪਰ ਸਾਡਾ ਖਾਲਸਾ ਕਾਲਜ ਸੁਰੱਖਿਅਤ ਨਹੀਂ ਰਿਹਾ। ਉਹ ਵੀ ਇਹ ਬਾਦਲ ਦੇ ਕੁੜਮ ਖਾ ਗਏ, ਉਹਨੂੰ ਇੱਕ ਖਾਲਸਾ ਯੂਨੀਵਰਸਿਟੀ ਦੇ ਨਾਂ ਤੇ ਤਬਦੀਲ ਕਰਕੇ ਤੇ ਆਪਣੇ ਪਰਿਵਾਰ ਦੇ ਵਿੱਚ ਲੈ ਗਏ ਸਾਰਾ ਟਰੱਸਟ। ਪਰ ਉਹ ਅਮਰਿੰਦਰ ਸਿੰਘ ਨੇ ਇੱਕ ਵਾਰੀ ਤਾਂ ਰੋਕ ਲਿਆ, ਉਹਨੂੰ ਵਿਧਾਨ ਸਭਾ ਤੋਂ ਉਹਦਾ ਬਿੱਲ ਪਾਸ ਨਹੀਂ ਹੋਣ ਦਿੱਤਾ, ਉਹ ਰੱਦ ਕਰ ਦਿੱਤਾ, ਪਰ ਉਹ ਹੁਣ ਉਹਨਾਂ ਨੇ ਸੁਪਰੀਮ ਕੋਰਟ ਲਾਈ ਹੋਈ ਹੈ। ਪਰ ਇਹ ਜਿਹੜਾ ਖਾਲਸਾ ਕਾਲਜ ਆ, ਇੱਥੇ ਵੱਡੇ ਵੱਡੇ ਸਰਦਾਰਾਂ ਦਾ ਪੈਸਾ ਲੱਗਾ, ਸਿੱਖਾਂ ਦੀ ਮਿਹਨਤ ਲੱਗੀ, ਸ਼ਰਮਦਾਨ ਕੀਤਾ, ਚੁੱਲ੍ਹੇ ਟੈਕਸ ਲੱਗੇ ਨੇ, ਕੋਟ ਖਾਲਸਾ ਜ਼ਮੀਨ ਜਿਹੜੀ ਆ ਪਿੰਡ ਦੀ ਸਾਰੀ ਜ਼ਮੀਨ ਇਹਨੂੰ ਦਾਨ ਚ ਮਿਲੀ ਆ, ਸਾਈਡਾਂ ਤੋਂ ਲੋਕਾਂ ਨੇ ਬੜੀਆਂ ਜ਼ਮੀਨਾਂ ਦਾਨ ਦਿੱਤੀਆਂ ਤੇ ਉਹ ਫਾਊਂਡਰ ਮੈਂਬਰ ਬਣੇ ਹੋਏ ਨੇ। ਲੇਕਿਨ ਅੱਜ ਉਹ ਮੈਂਬਰ ਜਿਹੜੇ ਗੁਜ਼ਰਦੇ ਜਾ ਰਹੇ ਨੇ, ਨਵੇਂ ਮੈਂਬਰ ਜਿਹੜੇ ਆ ਉਹ ਇਹ ਮਜੀਠੀਆ ਪਰਿਵਾਰ ਦੀ ਮਰਜ਼ੀ ਨਾਲ ਬਣ ਰਹੇ। ਤੋ ਇਹ ਖਾਲਸਾ ਵਿਰਾਸਤ ਜਿਹੜੀ ਸੀ ਖਾਲਸਾ ਕਾਲਜ ਦੀ, ਇਹ ਵੀ ਸਾਡੇ ਹੱਥ ਚ ਨਹੀਂ ਇਸ ਵੇਲੇ ਹੈਗੀ, ਕਿਉਂਕਿ ਨਾ ਸਾਡੇ ਕੋਲ ਅਕਾਲ ਤਖ਼ਤ ਰਿਹਾ, ਨਾ ਕਮੇਟੀ ਰਹੀ, ਨਾ ਅਕਾਲੀ ਦਲ ਰਿਹਾ। ਅਸੀਂ ਬਾਦਲ ਪਰਿਵਾਰ ਤੇ ਡਿਪੈਂਡੈਂਟ ਆ, ਜਿੰਨੇ ਸਿੱਖ ਆ, ਸਾਡੀ ਸਿੱਖ ਕੌਮ ਆ, ਉਹਦੇ ਤੇ ਡਿਪੈਂਡੈਂਟ ਰਹੋਗੇ ਜੇ ਤੁਸੀਂ ਇਹ ਤੋਂ ਹਾਸਲ ਨਾ ਕੀਤਾ, ਜੇ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਇਹ ਤੋਂ ਹਾਸਲ ਨਾ ਕੀਤਾ, ਚੰਗੇ ਹੱਥਾਂ ਚ ਨਾ ਦਿੱਤਾ, ਤੇ ਅਸੀਂ ਰੁਲ ਜਾਵਾਂਗੇ। ਅੱਜ ਵੀ ਅਸੀਂ ਸੰਭਲ ਸਕਦੇ ਹਾਂ, ਅਸੀਂ ਗੋਡਿਆਂ ਭਾਰ ਹੋ ਕੇ ਉੱਠ ਸਕਦੇ ਹਾਂ, ਪਰ ਜੇ ਕਮੇਟੀ ਤੁਸੀਂ ਲੈ ਲਓ ਤੇ।
ਜੀ ਜੀ, ਆਪਾਂ ਦੇਖਦੇ ਹਾਂ ਭਾਈ ਸਾਹਿਬ ਕਿ SGPC ਅਧੀਨ ਜਿਹੜੇ ਮੈਡੀਕਲ ਕਾਲਜ ਹੈ, ਡੈਂਟਲ ਕਾਲਜ ਹੈ, ਜਾਂ ਹੋਰ ਇਹੋ ਜਿਹੇ ਕਾਲਜ ਹੈ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕੋਰਸ ਚੱਲਦੇ ਆ ਜਿਨ੍ਹਾਂ ਚ ਐਡਮਿਸ਼ਨ ਜਾਂ ਦਾਖਲਾ ਲੈਣਾ ਬਹੁਤ ਔਖਾ ਹੁੰਦਾ, ਤੇ ਆਮ ਤੌਰ ਤੇ ਵੀ ਕਦੇ ਦੇਖਣ ਦੇ ਵਿੱਚ ਸੁਣਨ ਚ ਨਹੀਂ ਆਇਆ ਕਿ MBBS ਦੇ ਵਿੱਚ ਕੋਈ ਗਰੀਬ ਪਰਿਵਾਰ ਦਾ ਜਿਹੜਾ ਬੱਚਾ ਹੈਗਾ ਉਹ ਸਿੱਖ ਕੋਟੇ ਦੇ ਵਿੱਚੋਂ ਜਾ ਰਿਹਾ ਜਾਂ DDS ਚੋਂ ਜਾ ਰਿਹਾ ਜਾਂ ਕਿਸੇ ਹੋਰ ਉਹੋ ਜਿਹੇ ਕੋਰਸ ਚ ਜਾ ਰਿਹਾ। ਆਮ ਤੌਰ ਤੇ ਉਹ ਜਿਹੜੀਆਂ ਸੀਟਾਂ ਹੈਗੀਆਂ ਸੁਣਨ ਦੇ ਵਿੱਚ ਆਉਂਦਾ ਕਿ ਪੋਲੀਟੀਸ਼ੀਅਨਸ ਆ ਉਹਨਾਂ ਦੇ ਬੱਚੇ ਜਾਂ ਜਿਹੜੇ ਆਫੀਸਰ ਹੈਗੇ ਆ ਉਹਨਾਂ ਦੇ ਬੱਚੇ ਜਾਂ ਬਿਜ਼ਨਸਮੈਨ ਆ ਜਿਹੜੇ ਉਹਨਾਂ ਦੇ ਬੱਚੇ ਉਹ ਜਿਹੜੀਆਂ ਸਿੱਖ ਕੋਟੇ ਦੀਆਂ ਰਾਖਵੀਆਂ ਸੀਟਾਂ ਉਹਨਾਂ ਤੇ ਜਿਹੜੇ ਚਲੇ ਜਾਂਦੇ ਆ, ਤੇ ਡਿਜ਼ਰਵਿੰਗ ਕੈਂਡੀਡੇਟ ਜਿਹੜੇ ਬੱਚੇ ਹੈਗੇ ਆ ਐਕਚੁਅਲ ਦੇ ਵਿੱਚ ਲੋੜਵੰਦ ਬੱਚੇ ਆ ਉਹ ਨਹੀਂ ਜਾ ਪਾਉਂਦੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇਹ ਨਾ ਜੀ, ਜਿਹੜਾ ਤੁਸੀਂ ਜੋ ਕੁਛ ਵੀ ਦੱਸਿਆ ਇਹ ਬਿਲਕੁਲ ਅਸਲੀਅਤ ਆ। ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪ੍ਰਬੰਧਕ ਕਮੇਟੀ ਨੂੰ 100 ਸਾਲ ਹੋ ਚੁੱਕਾ ਬਣਿਆ ਜਾਂ ਹੋ ਜਾਊਗਾ 25 ਚ, ਪਰ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਇਹ ਅੱਜ ਡੰਕੇ ਦੀ ਚੋਟ ਤੇ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਇੱਕ ਬੱਚੇ ਨੂੰ ਡਾਕਟਰ ਬਣਾਇਆ ਹੋਵੇ ਜਾਂ SSP ਬਣਾਇਆ ਹੋਵੇ ਜਾਂ DC ਬਣਾਇਆ ਹੋਵੇ ਪੜ੍ਹਾ ਕੇ। ਹਾਂ, ਇੱਕ ਅਸੀਂ ਸੁਣਦੇ ਸਾਂ ਕਿ ਪ੍ਰਤਾਪ ਸਿੰਘ ਕੈਰੋਂ ਨੂੰ ਤੇ ਉਹਦੇ ਭਰਾ ਨੂੰ ਪੜ੍ਹਾਈ ਕਰਾਈ ਸੀ ਪ੍ਰਬੰਧਕ ਕਮੇਟੀ ਨੇ। ਪ੍ਰਤਾਪ ਸਿੰਘ ਕੈਰੋਂ ਪੜ੍ਹਿਆ ਸੀ ਅਮਰੀਕਾ ਦੇ ਵਿੱਚ ਇੰਜੀਨੀਅਰ ਕੀਤੀ ਸੀ, ਤੇ ਉਹਦਾ ਭਰਾ ਜਸਵੰਤ ਸਿੰਘ ਪੜ੍ਹਿਆ ਸੀ ਰੂਸ ਦੇ ਵਿੱਚ, ਤੇ ਇਹਨਾਂ ਦੋਵਾਂ ਭਰਾਵਾਂ ਨੇ ਪੜ੍ਹਾਈ ਕਰਕੇ ਆਏ ਸੀ ਗੁਰੂ ਘਰ ਦੇ ਪੈਸੇ ਤੇ। ਉਹ ਦੇਖੋ ਤੁਸੀਂ, ਪ੍ਰਤਾਪ ਸਿੰਘ ਕੈਰੋਂ ਨੇ ਖੁੱਲੇ ਪ੍ਰਕਾਸ਼ ਦਾੜੇ ਦੇ ਵਿੱਚ ਵਜ਼ੀਰੀ ਕੀਤੀ ਹੈ ਇੱਥੇ, ਤੇ ਉਹਦਾ ਨਾਂ ਜਿਹੜਾ ਪੰਜਾਬ ਦੇ ਰਾਜਨੀਤਿਕ ਲੀਡਰਾਂ ਚਮਕਦਾ ਪਿਆ। ਪਰ ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਨੇ ਖਾਸ ਕਰਕੇ 50-60 ਸਾਲ ਤੋਂ ਸਾਨੂੰ ਕੋਈ ਬੱਚਾ ਸਾਡੇ ਮਿਸਾਲ ਦੇ ਤੌਰ ਤੇ ਨਹੀਂ ਦਿਸਦਾ ਜਿਹਨੇ ਡਾਕਟਰੀ ਜਾਂ DC ਬਣਿਆ ਹੋਵੇ ਜਾਂ ਇੰਜੀਨੀਅਰ ਕੀਤੀ ਹੋਵੇ ਤੇ ਪੈਸੇ ਕਮੇਟੀ ਨੇ ਲਾਏ ਹੋਣ। ਇਹ ਜਿਹੜੇ ਅਦਾਰੇ ਨੇ ਜਿਹੜੇ ਤੁਸੀਂ ਗਿਣੇ ਆ, ਇਹ ਪ੍ਰਬੰਧਕ ਕਮੇਟੀ ਦੇ ਵਿੱਚ ਹੈਗੀ ਆ ਪ੍ਰਬੰਧਕ ਕਮੇਟੀ ਜਿਹੜੀ ਗੋਲਕਾਂ ਨੂੰ ਸੰਭਾਲਦੀ ਆ ਤੇ ਰੱਖ ਰਖਾਅ ਦੇਖਦੀ ਆ, ਤੇ ਇੱਕ ਉਹਦੇ ਉੱਤੇ ਐਜੂਕੇਸ਼ਨ ਅਦਾਰੇ ਨੇ, ਕੋਈ ਸਕੂਲ ਨੇ, ਕਾਲਜ ਨੇ, ਉਹ ਬੰਦ ਪਏ ਨੇ ਤਕਰੀਬਨ ਅੱਜ ਜਿਹੜੇ ਕਿਸੇ ਵੀ ਕਾਲਜ ਦੇ 4-4 ਮਹੀਨਿਆਂ ਤੋਂ ਤਨਖਾਹ ਨੀ ਮਿਲੀ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਚ 4-5 ਮਹੀਨੇ ਤਨਖਾਹ ਨੀ ਮਿਲੀ। ਗੁਰੂ ਗ੍ਰੰਥ ਸਾਹਿਬ ਜੀ ਦੀ ਯੂਨੀਵਰਸਿਟੀ ਨਾਂ ਦੀ ਬਣਾਈ, ਉਹ ਚ 2 ਸਾਲ ਤੋਂ ਤਨਖਾਹ ਨੀ ਮਿਲੀ, 1.5 ਸਾਲ ਤੋਂ। ਤੇ ਇਸੇ ਤਰ੍ਹਾਂ ਕਾਲਜ ਨੇ, ਮਾਤਾ ਗੰਗਾ ਕਾਲਜ ਇੱਥੇ ਦਰਾਹੇ ਲਾਗੇ, ਉਹਦੇ ਵਿੱਚ ਪ੍ਰੋਫੈਸਰਾਂ ਨੂੰ ਤੇ ਟੀਚਰਾਂ ਨੂੰ ਤਨਖਾਹ ਨੀ ਮਿਲੀ 1.5 ਸਾਲ ਤੋਂ। ਤੋ ਇਹ ਜਿਹੜੇ ਇੱਕ ਤੇ ਇਹ ਅਦਾਰੇ ਨੇ, ਇਹ ਇੱਕ ਟਰੱਸਟ ਨੇ ਜਿਹੜਾ ਟਰੱਸਟ ਤੁਸੀਂ ਗਿਣਿਆ, ਗੁਰੂ ਰਾਮਦਾਸ ਚੈਰੀਟੇਬਲ ਟਰੱਸਟ, ਗੁਰੂ ਰਾਮਦਾਸ ਡੈਂਟਲ ਕਾਲਜ, ਗੁਰੂ ਰਾਮਦਾਸ ਮੈਡੀਕਲ ਕਾਲਜ, ਗੁਰੂ ਰਾਮਦਾਸ ਹੋਸਪਿਟਲ, ਮੀਰੀ ਪੀਰੀ ਅਕਾਡਮੀ, ਸ਼ਾਹਬਾਦ ਮਾਰਕੰਡਾ, ਇੱਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ, ਇਸ ਤਰ੍ਹਾਂ ਦੇ ਜਿਹੜੇ ਟਰੱਸਟ ਨੇ, ਇਹਨਾਂ ਦੀ ਬੜੀ ਅਜੀਬ ਜਿਹੀ ਗਾਥਾ। ਇਹ ਟਰੱਸਟ ਨੇ ਗਾਹ ਟਰੱਸਟ ਬਣਾਏ ਹੋਏ ਨੇ, ਇੱਕ ਤੇ ਪ੍ਰਬੰਧਕ ਕਮੇਟੀ ਆਪ ਟਰੱਸਟ ਆ, ਤੇ ਟਰੱਸਟ ਦੇ ਵਿੱਚੋਂ ਇਹਨਾਂ ਨੇ ਗਾਹ ਟਰੱਸਟ ਬਣਾ ਕੇ, ਜਿਸ ਤਰ੍ਹਾਂ ਮਾਰਕੰਡਾ ਦੀ ਜ਼ਮੀਨ ਆ, ਮੈਂ ਤੁਹਾਨੂੰ ਇਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ, ਉੱਥੇ 24 ਏਕੜ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਦੇ ਸਾਈਨ ਨਾਲ ਲੀਜ਼ ਤੇ ਲਈ ਹੋਈ ਹੈ, ਗੁਰੂ ਘਰ ਦੀ ਜ਼ਮੀਨ।
ਜੀ
ਉਹ ਜ਼ਮੀਨ ਜਿਹੜੀ ਕਦੀ ਕਿਸੇ ਮੁਸਲਮਾਨ ਭਰਾ ਨੇ ਦਾਨ ਕੀਤੀ ਸੀ 27 acres, ਉਹ ਚੋਂ 24 acres ਰੋਡ ਦੇ ਉੱਤੇ ਦੀ ਜ਼ਮੀਨ, ਬਹੁਤ ਮਹਿੰਗੀ ਜ਼ਮੀਨ ਆ, ਉਹ ਜ਼ਮੀਨ ਜਿਹੜੀ ਲੀਜ਼ ਤੇ ਲੈ ਲਈ 99 years ਲਈ, ਮਾਲਕ ਇਹ ਬਣ ਗਿਆ। ਪਰ ਮਾਲਕ ਇਹ ਬਣ ਦੇ ਬਾਵਜੂਦ ਇੱਕ ਟਰੱਸਟ ਬਣ ਗਿਆ, ਉਹਦਾ ਚੇਅਰਮੈਨ ਬਣ ਗਿਆ, ਸੱਜੋਂ ਖੱਬੇ ਬੀਬੀ ਜਗੀਰ ਕੌਰ ਨੂੰ ਪਾ ਲਿਆ ਤੇ ਭੂੰਦੜ ਨੂੰ ਪਾ ਲਿਆ ਵਿੱਚ, ਤੇ ਇਸ ਤੋਂ ਇਲਾਵਾ ਟਰੱਸਟ ਉਹਦਾ ਆਪਣਾ ਨਿੱਜੀ ਆ। ਉਹ ਫਿਰ ਪਿਛਲੇ ਸਾਲ ਤੱਕ 68 crore 69 lakh ਰੁਪਇਆ ਪ੍ਰਬੰਧਕ ਕਮੇਟੀ ਦਾ ਉੱਥੇ ਲਵਾ ਚੁੱਕਾ ਗੁਰੂ ਘਰ ਦਾ। ਅਮਲਾ ਸਹਿਲਾ ਗੁਰੂ ਰਾਮਦਾਸ ਦੇ ਦਰ ਤੋਂ ਤਨਖਾਹ ਲੈ ਰਿਹਾ, ਉੱਥੇ ਕੰਮ ਕਰ ਰਿਹਾ ਅੱਜ ਵੀ। ਉਸ ਤੋਂ ਇਲਾਵਾ ਇਹ ਜਿਹੜਾ 68 crore ਰੁਪਇਆ ਲੱਗਾ, ਇਹ ਚ 20 crore ਰੁਪਇਆ ਬੈਂਕ ਦਾ ਕਰਜ਼ਾ, ਉਹ ਗੁਰੂ ਰਾਮਦਾਸ ਦੇ ਖਜ਼ਾਨੇ ਚ ਉਹਦਾ ਵਿਆਜ ਦਿੱਤਾ ਜਾ ਰਿਹਾ 69 lakh ਰੁਪਇਆ ਸਾਲਾਨਾ। ਟਰੱਸਟ ਜਿਹੜਾ ਬਾਦਲ ਦਾ ਮਾਲਕ ਬਾਦਲ, ਤੇ ਦੇਖਣ ਨੂੰ ਉਹ ਪ੍ਰਬੰਧਕ ਕਮੇਟੀ ਦਾ ਅਦਾਰਾ। ਉਹਦੇ ਵਿੱਚ ਹੁਣ ਜਿੰਨੇ ਤੁਹਾਡੇ ਜਿਹੜੇ ਤੁਸੀਂ ਗੈਰ ਐਨ ਆਰ ਆਈ ਦੇ ਕੋਟੇ ਚ ਪੈਸੇ ਆਉਂਦੇ ਆ ਜਾਂ ਉਹ ਪਾਉਂਦੇ ਆ ਜੇਬ ਚ, ਤੇ ਜਦੋਂ ਘਾਟਾ ਪੈਂਦਾ ਤੇ ਉਦੋਂ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਦੇ ਦਿੰਦੇ ਲੀਡਰ ਵੀ ਇਸ ਅਦਾਰੇ ਚ 2 crore ਭੇਜ ਦਿਓ ਹਰਿਮੰਦਰ ਸਾਹਿਬ ਦੇ ਖਾਤੇ ਚੋਂ, ਇੱਥੇ ਘਾਟਾ ਪੈ ਗਿਆ, ਤੇ ਉਹ 2 crore ਉੱਥੋਂ ਸ਼ਿਫਟ ਕਰ ਲੈਂਦੇ ਨੇ। ਤੋ ਇਸ ਤਰ੍ਹਾਂ ਨੇ ਧੰਦਾ ਚਲਾਇਆ ਹੋਇਆ ਗੁਰੂ ਘਰ ਨੂੰ। ਇਹਨਾਂ ਦੇ ਲੁੱਟਣ ਦੇ ਤਰੀਕੇ ਬੜੇ ਅਜੀਬ ਨੇ। ਮੈਂ ਪਹਿਲੀ ਵਾਰੀ ਇਹਨਾਂ ਦੀ ਆਪੋਜੀਸ਼ਨ ਕੀਤੀ ਆ ਪ੍ਰਬੰਧਕ ਕਮੇਟੀ ਦੀ, ਕਦੀ ਪ੍ਰਬੰਧਕ ਕਮੇਟੀ ਦੀ ਆਪੋਜੀਸ਼ਨ ਹੋਈ ਨਹੀਂ। ਜਿੰਨਾ ਜੋ ਕੁਛ ਮੈਂ ਦੱਸ ਰਿਹਾ, ਲੋਕ ਹੁਣ ਦੰਗ ਰਹਿ ਰਹੇ ਨੇ, ਤੇ ਲੋਕ ਹੁਣ ਮੂੰਹ ਚੁੰਗਲਾ ਪਾ ਕੇ ਸੋਚਦੇ ਨੇ ਵੀ ਸਾਡੇ ਗੁਰੂ ਘਰ ਦਾ ਕੀ ਬਣੂਗਾ।
ਜੀ ਬਿਲਕੁਲ ਭਾਈ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡਾ ਜਿਹੜਾ ਐਜੂਕੇਸ਼ਨ ਕੌਮ ਦਾ ਐਜੂਕੇਸ਼ਨ ਸਿਸਟਮ ਹੈ, ਹੈਲਥ ਸਿਸਟਮ ਹੈ, ਨਾ ਤਾਂ ਅਸੀਂ ਐਜੂਕੇਸ਼ਨ ਸਿਸਟਮ ਤੇ ਜਿਹੜੇ ਹੈਗੇ ਲੋੜਵੰਦ ਬੱਚੇ ਆ ਉਹਨਾਂ ਨੂੰ ਚੰਗੀ ਸਿੱਖਿਆ ਦੇ ਪਾ ਰਹੇ ਆ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਕਈ ਅਦਾਰੇ ਬੰਦ ਹੋਏ ਵੇ ਆ ਜਾਂ ਕਈ ਅਦਾਰਿਆਂ ਦੇ ਵਿੱਚ ਸਟਾਫ ਨੂੰ ਤਨਖਾਹਾਂ ਵਗੈਰਾ ਲੰਬੇ ਟਾਈਮ ਤੋਂ ਨਹੀਂ ਦਿੱਤੀਆਂ ਜਾ ਰਹੀਆਂ। ਇਸੇ ਤਰ੍ਹਾਂ ਅਸੀਂ ਜਿਹੜਾ ਹੈਲਥ ਸਿਸਟਮ ਦੇ ਵਿੱਚ ਹੈ, ਕੋਈ ਅਸੀਂ ਮਤਲਬ ਉਹ ਵੀ ਸੇਵਾਵਾਂ ਨਹੀਂ ਦੇ ਪਾ ਰਹੇ ਆਪਣੀ ਕੌਮ ਦੇ ਜਿਹੜੇ ਲੋੜਵੰਦ ਜਾਂ ਸਾਡੇ ਜਿਹੜੇ ਭੈਣਾਂ ਭਰਾ ਹੈਗੇ ਆ। ਤੇ ਸਾਡੀ ਇਸ ਦੇ ਨਾਲ ਨਾਲ ਅਸੀਂ ਜਿਹੜੇ ਆਰਥਿਕ ਪੱਖੋਂ ਅਸੀਂ ਗੱਲ ਕਰਦੇ ਹਾਂ, ਸਾਡੀ ਕੌਮ ਆਰਥਿਕ ਪੱਖੋਂ ਵੀ ਬਹੁਤ ਡਾਊਨ ਹੋ ਰਹੀ ਹੈ, ਡਾਵਾਂਡੋਲ ਹੋ ਰਹੀ ਹੈ। ਤੇ ਇਸ ਜਿਹੜਾ ਪੈਸਾ ਹੈਗਾ ਮਤਲਬ ਉਹ ਅਦਾਰਿਆਂ ਚ ਵੀ ਨਹੀਂ ਜਾ ਰਿਹਾ ਹੈਗਾ, ਤੇ ਸਹੀ ਥਾਵਾਂ ਤੇ ਲੱਗ ਵੀ ਨਹੀਂ ਰਿਹਾ, ਤੇ ਕਮਾਈ ਵੀ ਇੰਨੀ ਜ਼ਿਆਦਾ, ਫਿਰ ਇੰਨਾ ਪੈਸਾ ਕਿੱਧਰ ਨੂੰ ਜਾ ਰਿਹਾ?
ਇੱਕ ਤਾਂ ਜਿਹੜਾ ਪੰਜਾਬ ਸਰਕਾਰ ਆ ਨੀ, ਉਹ ਕਰਜ਼ੇ ਚ ਡੁੱਬੀ ਪਈ ਆ, ਤੇ ਕਰਜ਼ੇ ਚ ਡੋਬਿਆ ਪ੍ਰਕਾਸ਼ ਸਿੰਘ ਬਾਦਲ ਨੇ
ਜੀ।
ਆ ਪਿੱਛੇ ਜਿਹੜੀ ਜਦੋਂ ਦਹਾਰਿਆ ਹੈ ਤੇ ਉਦੋਂ 31,000 ਰੁਪਇਆ ਕਰੋੜ ਰੁਪਇਆ ਇਹਦੇ ਸਿਰ ਤੇ ਸੀ, ਜਿਹੜਾ ਇਹਨੇ ਕਰਪਸ਼ਨ ਕੀਤੀ ਸੀ, ਨਰੋਲ ਜਿਹੜੀ ਜ਼ਿਮੀਦਾਰਾਂ ਦੀ ਕਣਕ ਲਈ ਐਡਵਾਂਸ ਪੈਸਾ ਆਇਆ ਸੀ ਉਹ ਵਾਪਸ ਨਹੀਂ ਸੀ ਕੀਤਾ, ਤੇ ਨਾ ਕਰਨ ਦੀ ਵਜ੍ਹਾ ਨਾਲ ਇੱਥੇ ਵਿਆਜ ਲੱਗਦਾ ਰਿਹਾ, ਤੇ ਵਿਆਜ ਲੱਗਦਾ ਲੱਗਦਾ 59 crore ਬਣ ਗਿਆ। ਤੇ ਉਹ ਜਦੋਂ ਇਹ ਇਹ ਦਿੱਤਾ ਨੀ ਗਿਆ ਤੇ ਇਹ ਜਾਂਦਾ ਜਾਂਦਾ ਉਹਨੂੰ ਉਹਨੂੰ ਲਿਮਿਟ ਬਣਾ ਕੇ ਤੇ ਕਰਜ਼ਾ ਚੜਾ ਕੇ ਪੰਜਾਬ ਸਿਰ ਤੇ 87,000 crore ਰੁਪਇਆ ਤੇ ਉਹ ਕਿਸ਼ਤਾਂ ਰਾਹੀਂ ਪੰਜਾਬ ਨੇ ਦੇਣਾ ਹੈ ਸੈਂਟਰ ਸਰਕਾਰ ਨੂੰ। ਇਸ ਤੋਂ ਇਲਾਵਾ 25 lakh crore ਰੁਪਇਆ ਪਹਿਲਾਂ ਸੀ, ਵਾਧਾ ਵੱਧ ਗਿਆ ਸਾਡਾ, ਤੇ ਪੰਜਾਬ ਦਾ ਵਿਆਜ ਹੀ ਇੰਨਾ ਵੀ ਅਸੀਂ ਨਾ ਕੋਈ ਨੌਕਰੀ ਪੰਜਾਬ ਚ ਮਿਲ ਸਕਦੀ ਆ ਤੇ ਨਾ ਕੋਈ ਪੰਜਾਬ ਸਰਕਾਰ ਦੇ ਸਕਦੀ ਆ। ਇੱਕ ਬਿਜਲੀ ਬੋਰਡ ਆ ਜਿਹਦੇ ਵਿੱਚ 1,20,000 ਮੁਲਾਜ਼ਮ ਹੁੰਦੇ ਸੀ ਟੋਟਲ, ਅੱਜ 25,000 to 30,000 ਰਹਿ ਗਏ ਆ, ਬਾਕੀ ਸਭ ਰਿਟਾਇਰ ਹੋ ਚੁੱਕੇ ਆ, ਪਰ ਨਵੀਂ ਭਰਤੀ ਨਹੀਂ ਹੋ ਰਹੀ ਕਿਉਂਕਿ ਤਨਖਾਹਾਂ ਦੇਣ ਨੂੰ ਪੈਸਾ ਹੈ ਨੀ। ਇੱਥੇ ਭਰਤੀ ਹੋ ਰਹੀ ਆ ਤੇ ਠੀਕ ਤਨਖਾਹ ਟਾਈਮ ਤੇ ਮਿਲਦੀ ਆ, ਤੇ ਪੁਲਿਸ ਮੁਲਾਜ਼ਮ ਨੂੰ ਮਿਲਦੀ ਆ, ਹੋਰ ਕਿਸੇ ਵੈਕੈਂਸੀਆਂ ਬਹੁਤ ਨੇ ਐਜੂਕੇਸ਼ਨ ਅਦਾਰਿਆਂ ਚ, 3-3 ਸਕੂਲਾਂ ਜਿਹੜੀਆਂ ਉਹਨਾਂ ਦੇ ਬੱਚਿਆਂ ਨੂੰ ਇੱਕ ਥਾਂ ਕਰਕੇ ਤੇ ਟੀਚਰ ਇਕੱਠੇ ਕਰੇ ਜਾ ਰਹੇ ਨੇ, ਟੀਚਰਾਂ ਦੀ ਭਰਤੀ ਨਹੀਂ ਹੋ ਰਹੀ ਕਿਉਂਕਿ ਤਨਖਾਹਾਂ ਦੇਣ ਨੂੰ ਪੈਸੇ ਨਹੀਂ। ਸਾਡਾ ਇੱਕ ਜਿਹੜਾ ਨੌਕਰੀਆਂ ਨਾਲ ਨਿਕਲੀਆਂ ਤੇ ਜਿਹੜਾ ਸਿੱਖ ਜਿਹੜੇ ਬੱਚੇ ਨੇ ਪੰਜਾਬ ਦੇ ਉਹ ਫਿਰ ਇਹੀ ਦੇਖ ਰਿਹਾ ਕਿ ਅਸੀਂ 10+2 ਕਰੀਏ ਜਾਂ ਤੁਸੀਂ ਪਾਸ ਕਰਕੇ ਆਈਲੈਟ ਕਰੀਏ ਤੇ ਅਸੀਂ ਕਨੇਡਾ ਨੂੰ ਮੂੰਹ ਕਰੀਏ, ਅਸੀਂ ਆਸਟ੍ਰੇਲੀਆ ਨੂੰ ਮੂੰਹ ਕਰੀਏ। ਉਹਨਾਂ ਦੀ ਮਜਬੂਰੀ ਬਣੀ ਪਈ ਆ ਕਿਉਂਕਿ ਇੱਥੇ ਖੇਤੀਬਾੜੀ ਦੇ ਵਿੱਚ ਵੀ ਕੋਈ ਰਹਿ ਨਹੀਂ ਗਿਆ ਕੁਛ ਵੀ, ਇੱਥੇ ਇਹ ਮਜਬੂਰੀ ਬਣੀ ਪਈ ਸਾਡੇ ਸਿੱਖ ਬੱਚਿਆਂ ਦੀ, ਤੇ ਸਾਡੇ ਇਹਦੇ ਲਈ ਵਿਗਾੜ ਲਈ ਨਰੋਲ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਜ਼ਿੰਮੇਵਾਰ ਹੈ।
ਫਿਰ ਆਪਾਂ ਦੇਖਦੇ ਹਾਂ ਭਾਈ ਸਾਹਿਬ, ਵਾਕਈ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਪਾਰਟ ਤੇ ਸਾਡੀ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਉਹ ਜ਼ਿੰਮੇਵਾਰ ਹੈ। ਜਿਵੇਂ ਆਪਾਂ ਦੇਖਦੇ ਹਾਂ ਬਰਗਾੜੀ ਦਾ ਮੋਰਚਾ ਸੀ, ਜਦੋਂ ਸਾਨੂੰ ਕੋਈ ਆਸ ਦਿਸਣੀ ਸ਼ੁਰੂ ਹੁੰਦੀ ਹੈ ਕਿ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਰਹੀ ਆ, ਤੇ ਫਿਰ ਉਦੋਂ ਮਗਰ ਕੁਛ ਇਹੋ ਜਿਹਾ ਹੁੰਦਾ ਤੇ ਉਹ ਸਾਰੇ ਦਾ ਸਾਰਾ ਬਿਖਰ ਜਾਂਦਾ। ਤੇ ਜਦੋਂ ਵੀ ਕੋਈ ਚਾਰ ਆਗੂ ਇਕੱਠੇ ਹੁੰਦੇ ਆ, ਸਹਿਰਦ ਆਗੂ ਇਕੱਠੇ ਹੁੰਦੇ ਆ ਤੇ ਉਹ ਪਾਟੋ ਧਾੜ ਹੋ ਜਾਂਦੀ ਹੈ। ਸੋ ਐਡੀ ਵੱਡੀ ਲੋਬੀ ਨੂੰ ਮਤਲਬ ਜਿਹੜਾ ਹੈਗਾ ਸੁੱਟਣਾ, ਤੇ ਇਹ ਕੀ ਮਤਲਬ ਸੀਨ ਬਣੂਗਾ, ਕੀ ਹੱਲ ਹੋਊਗਾ ਵੀ ਅਸੀਂ ਆਪ ਫਿਰ ਇਕੱਠੇ ਨੀ ਹੋ ਰਹੇ ਇੱਕ ਪਲੇਟਫਾਰਮ ਤੇ?
ਦੇਖੋ ਜੀ, ਜੇ ਤੁਸੀਂ ਕਹੋ ਲੀਡਰ ਇਕੱਠੇ ਹੋਣ ਤੇ ਫਿਰ ਕੁਛ ਬਣੇ, ਫਿਰ ਕੁਛ ਨੀ ਹੋਣਾ। ਜਿੰਨੀ ਦੇਰ ਕੌਮ ਜਦੋਂ ਇਕੱਠੀ ਹੋ ਗਈ, ਕੌਮ ਨੇ ਆਪਣਾ ਲੀਡਰ ਲੱਭ ਲਿਆ ਜਾਂ ਉਹਨੂੰ ਚੁਣ ਲਿਆ ਕਿਸੇ ਧੀਰ ਜਵਾਨ ਨੂੰ, ਤੇ ਉਦੋਂ ਇਹ ਮਸਲਾ ਆਪਣੇ ਆਪ ਹੱਲ ਹੋ ਜਾਣਾ ਸਾਰਾ। ਤੇ ਇਹ ਗੱਲ ਨਹੀਂ ਮੈਂ ਮੰਨਦਾ, ਕਿਉਂਕਿ ਦਸਮ ਪਾਤਸ਼ਾਹ ਨੇ 250 ਸਾਲ ਲਾ ਕੇ ਸਾਨੂੰ ਇੱਕ ਨਿਜ਼ਾਮ ਦਿੱਤਾ ਹੈ। ਗੁਰੂ ਦਸਮ ਪਾਤਸ਼ਾਹੀਆਂ ਦੀ ਜੋਤ ਜਿਹੜੀ ਆ ਉਹ 250 ਸਾਲ ਦੇ ਵਿੱਚ ਕੁਰਬਾਨੀਆਂ ਕਰਕੇ ਗਈ, ਜੱਦੋਜਹਿਦ ਕਰਕੇ ਗਈ, ਤੇ ਉਹ ਮਿਸ਼ਨ ਜਿਹੜਾ ਉਹ ਨਿਗਰਾ ਬੰਦਾ ਉਹਨੂੰ ਬਰਬਾਦ ਕਰਕੇ ਨਹੀਂ ਜਾ ਸਕਦਾ। ਬਰਬਾਦ ਇਹ ਲੋਕ ਆਪ ਹੋਣਗੇ। ਕੌਮ ਦੇ ਉੱਤੇ ਬੜੇ ਤਰਾਅ ਚੜਾਅ ਆਏ, ਪਹਿਲਾਂ ਵੀ ਆਏ, ਤੇ ਕੌਮ ਬੜੀ ਸਾਰਥਕ ਤਰੀਕੇ ਨਾਲ ਬੜੇ ਚੰਗੇ ਢੰਗ ਨਾਲ ਉਹਦੇ ਵਿੱਚੋਂ ਪਾਸ ਹੋ ਕੇ ਨਿਕਲੀ ਆ, ਤੇ ਅੱਜ ਵੀ ਇਹ ਲੋਕ ਹੈਗੇ ਨੇ ਕਾਂਵਾਂ ਵਾਲੀ ਪਾਉ ਦਿੰਦੇ, ਆਪ ਕੁਛ ਕਰਨ ਜੋਗੇ ਨੇ, ਦੂਜਿਆਂ ਨੂੰ ਕਰਨ ਨਹੀਂ ਦਿੰਦੇ, ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਪਰ ਉਹਦੇ ਬਾਵਜੂਦ ਜਦੋਂ ਸਿੱਖ ਚਿੰਤਤ ਹੋਣ, ਜਦੋਂ ਸਿੱਖ ਜਿਹੜਾ ਮਹਿਸੂਸ ਕਰਨ ਲੱਗ ਪਏ ਵੀ ਸਾਡਾ ਇਹ ਨੁਕਸਾਨ ਇਸ ਤਰ੍ਹਾਂ ਹੋ ਰਿਹਾ, ਤੇ ਫੀਲਡ ਦੇ ਵਿੱਚ ਇਹ ਧਿਰਾਂ ਤੁਰੀਆਂ ਫਿਰਦੀਆਂ ਨੇ, ਇਹਨਾਂ ਚੋਂ ਠੀਕ ਕਿਹੜਾ, ਜੋ ਛਾਨਣਾ ਲੱਗਾ ਹੋਇਆ ਅੱਜ, ਪਰਮਾਤਮਾ ਕਿਰਪਾ ਕਰੂਗਾ ਇਹਦੇ ਵਿੱਚੋਂ ਜਿਹੜੇ ਹਲਕੇ ਬੰਦੇ ਉਹ ਕਿਰ ਜਾਣੇ ਆ, ਤੇ ਪਰਮਾਤਮਾ ਦੀ ਕਿਰਪਾ ਨਾਲ ਕੁਦਰਤ ਦੇ ਵਿੱਚ ਜਿਹੜਾ ਸਾਵਾਂਪਨ ਰਹਿੰਦਾ ਹੁੰਦਾ ਉਹ ਰਹੂਗਾ, ਤੇ ਸਾਨੂੰ ਇਹ ਜਿਹੜਾ ਖਾਲਸਾ ਧਰਮ ਹੈ ਇਹਦੀ ਸੇਵਾ ਦਾ ਮੌਕਾ ਵੀ ਮਿਲੂਗਾ, ਤੇ ਸਿੱਖ ਕੌਮ ਉਹਦਾ ਸੁੱਖ ਵੀ ਲਊਗੀ। ਅੱਜ ਨਹੀਂ ਤੇ ਕੱਲ ਸਾਨੂੰ ਵੇਟ ਕਰਨੀ ਚਾਹੀਦੀ, ਪਰ ਸਾਨੂੰ ਸੁਹਿਰਦ ਹੋ ਕੇ ਗੁਰੂ ਦੇ ਮਿਸ਼ਨ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੜੇਬਾਜ਼ੀਆਂ ਨਾਲ।
ਜੀ ਜੀ, ਸੋ ਵਾਕੇ ਸਹੀ ਗੱਲ ਹੈ ਭਾਈ ਸਾਹਿਬ। ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਕੋਈ ਪੈਸੇ ਦੀ ਕਮੀ ਨੀ, ਸਾਡੇ ਕੋਲ ਮਿਹਨਤ ਕਸ਼ਾਂ ਦੀ ਕਮੀ ਨੀ ਹੈਗੀ, ਤੇ ਅਸੀਂ ਵਾਕੇ ਜੇ ਸੰਤਾਪ ਭੋਗ ਰਹੇ ਹਾਂ ਤੇ ਇੱਕ ਮਾੜੀ ਲੀਡਰਸ਼ਿਪ ਕਰਕੇ, ਕਿਉਂਕਿ ਉਹ ਜਿਹੜਾ ਪੈਸਾ ਸਾਡਾ ਸਹੀ ਥਾਂ ਤੇ ਨੀ ਲੱਗ ਰਿਹਾ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਨੀ ਮਿਲ ਰਹੀ, ਸਾਨੂੰ ਹੈਲਥ ਸਿਸਟਮ ਦੀਆਂ ਸਰਵਿਸ ਨੀ ਮਿਲ ਰਹੀਆਂ, ਤੇ ਸਾਡਾ ਜਿਹੜਾ ਕਿਸਾਨ ਹੈ ਜਿਵੇਂ ਆਪਾਂ ਦੇਖਦੇ ਹਾਂ ਉਹ ਆਰਥਿਕ ਪੱਖੋਂ ਜਿਹੜਾ ਹੈ ਖੁਦਕੁਸ਼ੀਆਂ ਕਰ ਰਿਹਾ ਜਾਂ ਆਪਦੇ ਘਰ ਬਾਰ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਿਹਾ। ਸੋ ਕਮੀ ਪੈਸੇ ਦੀ ਨੀ, ਸਾਨੂੰ ਬਿਲਕੁਲ ਇਹ ਜ਼ਾਹਰ ਹੋ ਗਿਆ ਕਿ ਕਮੀ ਸਾਡੀ ਮਾੜੀ ਲੀਡਰਸ਼ਿਪ ਦੀ ਹੈਗੀ ਹੈ। ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਹੜੇ ਹੈਗੇ ਆ ਕਿ ਇੱਕ ਚੰਗੇ ਲੀਡਰ ਨੂੰ ਅੱਗੇ ਲੈ ਕੇ ਆਉਣ। ਸੋ ਭਾਈ ਸਾਹਿਬ, ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਕਹਿਣਾ ਚਾਹੁੰਦਾ ਕਿ ਤੁਸੀਂ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਮੈਂ ਕੌਮ ਨੂੰ ਨਾ ਜੀ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ, ਸੰਦੇਸ਼ ਤੇ ਗੁਰੂ ਸਾਹਿਬ ਜੀ ਦੇ ਨੇ, ਮੈਂ ਤੇ ਬੇਨਤੀ ਹੱਥ ਜੋੜ ਕੇ ਜੋਦੜੀ ਕਰਨੀ ਚਾਹੁੰਦਾ ਹੈ ਕਿ ਤੁਸੀਂ ਜਿੱਥੇ ਵੀ ਵੱਸਦੇ ਹੋ, ਵਿਦੇਸ਼ਾਂ ਚ ਵੱਸਦੇ ਹੋ, ਪ੍ਰਦੇਸ਼ ਚ ਵੱਸਦੇ ਹੋ, ਦੇਸ਼ ਦੇ ਵਿੱਚ ਵੱਸਦੇ ਹੋ, ਆਪਣੇ ਰਿਸ਼ਤੇਦਾਰਾਂ ਚ, ਆਪਣੇ ਦੋਸਤਾਂ ਮਿੱਤਰਾਂ ਚ ਇੱਕ ਹਵਾ ਬਣਾ ਦਿਓ ਕਿ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਆ ਤੇ ਅਕਾਲੀ ਫੀਲਡ ਦੇ ਵਿੱਚੋਂ ਇਹ ਪਰਿਵਾਰ ਪਾਸੇ ਕਰਨਾ, ਤਾਂ ਸਾਡੀ ਕੌਮ ਬਚੂਗੀ। ਇੱਕ ਏਜੰਡੇ ਤੇ ਕੰਮ ਕਰੋ ਕਿ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਆ, ਤਾਂ ਸਾਡਾ ਅਕਾਲ ਤਖ਼ਤ ਹੋਣਾ, ਪੰਥ ਦੇ ਗ੍ਰੰਥ ਦਾ ਹੋਣਾ, ਤਾਂ ਸਾਡੀ ਕੌਮ ਜਿਹੜੀ ਆ ਉਹਨੂੰ ਗਰੀਬ ਬੱਚਿਆਂ ਨੂੰ, ਲੋੜਵੰਦਾਂ ਨੂੰ ਕੋਈ ਐਜੂਕੇਸ਼ਨ ਮਿਲੂਗੀ, ਜਾਂ ਲੋੜਵੰਦ ਬੀਬੀ ਨੂੰ ਰਾਸ਼ਨ ਮਿਲੂਗਾ, ਜਾਂ ਕਿਸੇ ਗਰੀਬ ਨੂੰ ਇਲਾਜ ਮਿਲੂਗਾ, ਜਾਂ ਯਾਤਰੂ ਨੂੰ ਸਹੂਲਤ ਮਿਲੂਗੀ ਗੁਰਦੁਆਰਾ ਸਾਹਿਬ ਦੇ ਵਿੱਚ।
ਜੀ, ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ
ਮਿਹਰਬਾਨੀ ਜੀ, ਧੰਨਵਾਦ ਤੁਹਾਡਾ, ਤੁਸੀਂ ਸੰਗਤਾਂ ਦੇ ਰੂਪ ਰੂਪ ਕਰਵਾਇਆ, ਪ੍ਰਮਾਤਮਾ ਕਿਰਪਾ ਕਰੇ ਤੁਸੀਂ ਪੰਥ ਦਾ ਦਰਦ ਲੈ ਕੇ ਇਸ ਤਰ੍ਹਾਂ ਸੁਚੇਤ ਕਰੋ ਸਾਰੇ ਸਮੁੱਚੀ ਸਿੱਖ ਕੌਮ ਨੂੰ, ਇਹ ਅਪੀਲ ਕਰੋ ਕਿ ਧੜੇਬਾਜ਼ੀਆਂ ਸਾੜਾ ਜਿਹੜਾ ਇਹ ਗੁੱਸਾ ਥੁੱਕ ਕੇ ਤੇ ਆਪੋ ਆਪਣੇ ਧੜੇ ਤੇ ਆ ਕੇ ਗੁਰੂ ਰਾਮਦਾਸ ਦਾ ਧੜਾ ਬਣੀਏ, ਗੁਰੂ ਦਸਮ ਪਾਤਸ਼ਾਹ ਦਾ ਧੜਾ ਬਣੀਏ, ਉਹਦੇ ਬੱਚਿਆਂ ਦੀ ਸ਼ਹਾਦਤ ਨੂੰ ਸਲਾਮ ਕਰੀਏ। ਤੋ ਛੋਟੀਆਂ ਮੋਟੀਆਂ ਕਮੀਆਂ ਸਾਡੇ ਸਾਰਿਆਂ ਚ ਹੁੰਦੀਆਂ ਨੇ, ਉਹ ਆਪਣੇ ਆਪ ਹੌਲੀ ਹੌਲੀ ਵੇਖੋ ਵੇਖੀ ਵੀ ਨਿਕਲ ਜਾਂਦੀਆਂ ਨੇ। ਜਦੋਂ ਚਾਰ ਸਿੱਖ ਦੇਖ ਰਹੇ ਹੋਣ ਕਿਸੇ ਬੰਦੇ ਨੂੰ, ਤੇ ਉਹ ਫਿਰ ਪਰਹੇਜ ਕਰਦਾ ਕਿ ਮੇਰੇ ਤੇ ਦਾਗ ਨਾ ਲੱਗੇ, ਪ੍ਰਮਾਤਮਾ ਸਾਡੀ ਅੰਗ ਸੰਗ ਹੋ ਕੇ ਸਹਾਇਤਾ ਕਰੂਗਾ। ਤੁਸੀਂ ਸਾਰੇ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਆਪਣਾ ਆਪਣਾ ਯੋਗਦਾਨ ਪਾਓ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਇਨ੍ਹਾਂ ਦੇ ਵਿਚਾਰ ਪੇਸ਼ ਕੀਤੇ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਅਗਲੇ ਸੋਮਵਾਰ ਤੁਹਾਨੂੰ ਅਸੀਂ ਮਿਲਾਂਗੇ ਲੈ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਖੁਸ਼ ਰੱਖੇ, ਤੰਦਰੁਸਤ ਰੱਖੇ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।